अन्य स्थान पर आके ब्रह्मांड में लाया। بند وطن ہے جنرل کاری آئے جی جان دے دوسری لائن ہر ہم لائن ملا
Thank you. ਗਏ ਸਰਗੁਣ ਕੇਦ ਕਰਤ ਵਿੱਚ ਸਵਾਮੀ ਮੇਰਾ ਨਗਰ ਮੈਂ ਆਪ ਬਾਹਰ ਪੁਨੇ ਆਪਣਾ ਪ੍ਰਭ ਮੇਰੇ ਕੌਸ਼ਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਤੇਰਾ ਸਾਕੂ ਦਰਾਓ ਕਾਸੋ ਬਲਵੰਚਾ ਜੈ ਜੈ ਪੇਖੋ ਤੈ ਤੈ ਮੇਰਾ ਸਾਧ ਮੂਰਤ ਭੇਟਿਓ ਗੁਰੂ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਜਬ ਸਭ ਕਿਛ ਤੇਰਾ ਦੀ ਮੈਂ ਕਿਛ ਨਾਏ ਤੇਰਾ ਦੀ ਮੈਂ ਕਿਛ ਨਾਏ ਤੇਰਾ ਜੀ ਮੈਂ ਕਿਸ ਤੇਰਾ ਹੋ ਮੈਂ ਕਿਸ ਨਹੀਂ ਮੈਂ ਕਿਸ
ਆਇਓ ਲਹਾਲੇ ਆਇਓ ਲਹਾਲੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਸਾਧ ਸਿੰਘ ਜੀ ਗੱਜ ਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ। ਲਾਹਾ ਲੈਣ ਵਾਸਤੇ ਆਇਆ ਹੋਇਆ ਵਪਾਰੀ ਪੰਜਾਂ ਚੋਰਾਂ ਦੇ ਵਸ ਪੈ ਗਿਆ, ਪੰਜਾਂ ਠੱਗਾਂ ਦੇ ਵਸ ਪੈ ਗਿਆ। ਇਸ ਦੀ ਜੋ ਰਾਸ਼ ਸੀ, ਪੂੰਜੀ ਜੋ ਦਿੱਤੀ ਸੀ ਅਕਾਲ ਪੁਰਖ ਨੇ, ਉਸ ਨੂੰ ਗਵਾ ਕੇ ਸੰਸਾਰ ਤੋਂ ਘਾਟੇ ਦਾ ਸੌਦਾ ਕਰਕੇ ਜਾਂਦਾ ਹੈ। ਘਾਟਾ ਪਾਉਣ ਵਾਲਿਆਂ ਨਾਲ ਜੋ ਕੁਛ ਹੁੰਦਾ ਹੈ, ਰਾਜ ਸਰਕਾਰਾਂ ਕਰਦੀਆਂ, ਕੈਦ ਕਰ ਦਿੰਦੀਆਂ, ਜਾਇਦਾਦ ਜ਼ਬਤ ਕਰ ਲੈਂਦੀਆਂ, ਹੋਰ ਅਨੇਕਾਂ ਤਰੀਕਿਆਂ ਦੇ ਨਾਲ ਵਸੂਲ ਕਰਨਾ ਚਾਹੁੰਦੀਆਂ। ਇਸੇ ਤਰ੍ਹਾਂ ਦਰਗਾਹ ਦੇ ਵਿੱਚ ਮਹਾਰਾਜ ਕਹਿੰਦੇ ਪੁੱਛਿਆ ਜਾਣਾ ਤੇਤੇ, ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢ ਵਹੀ। ਤਲਵਾਂ ਪੌਸਣ ਆਕੀਆਂ ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਦੇ ਸਿਰ ਤੇ ਕਰਜ਼ਾ ਰਹਿ ਗਿਆ ਉਹਨਾਂ ਤੇ ਪੁੱਛ ਕੇ ਛੋਇਆ ਕਰੀ। ਇਸ ਗੱਲ ਨੂੰ ਬੰਦਾ ਸਮਝਣ ਦਾ ਯਤਨ ਨਹੀਂ ਕਰਦਾ। ਕਾਰਨ ਕੀ ਹੈ ਕਿ ਉਹਦੇ ਉੱਤੇ ਮਨ ਦੇ ਜਿੱਥੇ ਸੋਚ ਰਹਿੰਦੀ ਹੈ ਉੱਥੇ ਪੋਲਿਊਸ਼ਨ ਆ ਗਈ, ਮੈਲ ਆ ਗਈ, ਮਨ ਮੈਲਾ ਹੋ ਗਿਆ। ਤੇ ਜਿੱਥੇ ਘਾਟਿਆਂ ਵਾਲੀ ਚੀਜ਼ ਹੈ, ਘਾਟੇ ਪੈਣੇ ਨੇ, ਉੱਥੇ ਬਹੁਤ ਹਿੰਮਤ ਨਾਲ ਜਾਂਦਾ। ਜਿੱਥੇ ਜਿਸ ਥਾਂ ਦੇ ਉੱਤੇ ਲਾਹੇ ਨੇ ਉੱਥੇ ਚੁੱਪ ਕਰ ਰਹਿੰਦਾ, ਉਹਦੇ ਵੱਲ ਧਿਆਨ ਤੱਕ ਨਹੀਂ ਦਿੰਦਾ। ਐਸੀ ਮਾੜੀ ਇਹਦੀ ਕਿਸਮਤ ਹੈ ਕੁਛ ਕਿ ਲਾਹੇ ਕਿਉਂ ਤੂੰ ਢੀਲਾ ਢੀਲਾ, ਟੋਟੇ ਬੇਗੁਸ਼ਤਾ ਹੈ, ਟੋਟੇ ਦੀ ਗੱਲ ਹੋਵੇ ਦੌੜਿਆ ਜਾਓ, ਸਤਸੰਗ ਦੀ ਗੱਲ ਹੋਵੇ, ਪਰਮੇਸ਼ਰ ਦੇ ਨਾਮ ਦੀ ਗੱਲ ਹੋਵੇ, ਨਾਮ ਜਪਣ ਦਾ ਵੇਲਾ ਹੋਵੇ, ਨਾਮ ਕੀ ਵੇਲਾ ਪੈ ਪੈ ਸੋਇਆ, ਬੁਰੇ ਕੰਮ ਕੋ ਉੱਠ ਖਲੋਇਆ, ਬੁਰਾ ਕੰਮ ਕਰਨਾ ਹੋਵੇ ਨੀਂਦ ਨਹੀਂ ਆਉਂਦੀ ਸਾਰੀ ਰਾਤ ਜਾਗਦਾ, ਪਰਮੇਸ਼ਰ ਦਾ ਭਜਨ ਕਰਨਾ ਹੋਵੇ ਮੈਨੂੰ ਨੀਂਦ ਆਉਂਦੀ ਹੈ ਜੀ, ਜਾਗ ਨਹੀਂ ਆਉਂਦੀ, ਕੀ ਕਰਾਂ, ਬੇਵਸੀ ਹੈ। ਕਾਰਨ ਕੀ ਹੈ ਕਿ ਅੰਦਰ ਲਗਨ ਨਹੀਂ ਹੈ, ਸਮਝਿਆ ਨਹੀਂ ਸੰਸਾਰ ਤੋਂ ਜਾਣਾ, ਪਤਾ ਨਹੀਂ ਇਸ ਨੂੰ ਲੱਗਿਆ ਕਿ ਮੈਂ ਸੰਸਾਰ ਤੋਂ ਚਲੇ ਜਾਣਾ। ਤੇ ਮਹਾਰਾਜ ਜੀ ਇਸ ਨੂੰ ਜਗਾਉਣ ਵਾਸਤੇ ਵਾਰ ਵਾਰ ਇਸ ਪ੍ਰਾਣੀ ਨੂੰ ਉਪਦੇਸ਼ ਦਿੰਦੇ ਨੇ। ਜਿਵੇਂ ਫੁੱਟੜੇ ਕੜੇ ਦਾ ਗਈ ਪਾਣੀ, ਔਦ ਤੇਰੀ ਦਾਵੇ ਫੁੱਟੜੇ ਕੜੇ ਦਾ ਪਾਣੀ, ਔਦ ਤੇਰੀ ਦਾਵੇ ਗੀਤਰੀ
तेरी जागे ना है तू चेतना प्राणी
करे सब मुक्ति चली रहे नाम जपने तो जप लो ये वेला दोबारा हथ नहीं आना जो समा लंघ गया मुड़ के गले आए महाराज कहते जिमें टुटे हुए घड़े का पानी फुटे हुए का निकल जाया करता कतरा कतरा करके ऐ तेरे 24,000 श्वास रोज दे तेरी रास तेरी पूंजी चो जो कल पुरख ने दिती है उदे चो रोज कट जांदे ने और तेरे हाथ विच दोबारा नहीं आने इन्ना मूड है कि इस नूं पता ही नहीं लगता भी संसार ते मैं किस काम नूं आया केवल इन्ना ही जानदा है कि शरीर दे उत्ते सोहणे तों सोहणे कपड़े पा के शीशे दे अगे खड़ के अपने आप नूं देखी गया मिट्टी नूं शिंगारी जांदा थोड़ी देर वास्ते सानू मिली आ उस शिंगारन विच समा लगा उन्हां वस्तां दे विच उन्हां नूं कठियां करन लगदा है जिहड़ियां कम नहीं आउणियां बेअंत धन कठा कर लैंदा करोड़ां रुपये अरबां रुपये खरबां रुपये मस्त होया फिरदा उहदे विच रिश्वतां लैंदा है धोखे करदा है मिलावटां करदा समगलिंग करदा होर अनेकां तरीकियां दे नाल खो खिंज करदा अपनी जान नूं रस्से बंधदा महाराज कहिंदे हुण तां तूं कर लै ਹੁਣ ਵੀ ਤੂੰ ਇਹਨਾਂ ਹੱਥਾਂ ਪੈਰਾਂ ਦਾ ਗਲਤ ਪ੍ਰਯੋਗ ਕਰ ਰਿਹਾ। ਇਹ ਤੇਰੇ ਹੱਥ ਪੈਰ ਜਿਹੜੇ ਨੇ, ਇਹ ਕੋਈ ਧਨ ਕਹਿਣ ਵਾਲਾ ਵਾਸਤੇ ਨੀ, ਇਹ ਤਾਂ ਤੇਰੇ ਜਿਹੜੇ ਹੱਥ ਪੈਰ ਨੇ ਤਰਕਾਰ ਯੋਗ ਨੇ, ਕਿਉਂਕਿ ਇਹਨਾਂ ਦਾ ਪ੍ਰਯੋਗ ਗਲਤ ਕਰ ਰਿਹਾ। ਤੇਰਾ ਸਰੀਰ ਵੀ ਤਰਕਾਰ ਯੋਗ ਹੈ, ਪ੍ਰਿਸ਼ਟਿਆ ਹੋਇਆ ਸਰੀਰ ਹੈ, ਤੂੰ ਗੁਰੂ ਦਾ ਵਚਨ ਨਹੀਂ ਮੰਨ ਰਿਹਾ, ਗੁਰੂ ਦਾ ਸ਼ਬਦ ਨਹੀਂ ਕਮਾ ਰਿਹਾ। ਗਲਤ ਪ੍ਰਯੋਗ ਕਰ ਰਿਹਾ, ਗਲਤ ਗੱਲਾਂ ਦੇ ਵਿੱਚ ਪਿਆ ਹੋਇਆ। ਫੇਰ ਕਹਿੰਦੇ ਮੈਂ ਪੜ੍ਹਿਆ ਹੋਇਆ, ਮੈਂ ਸਿਆਣਾ, ਮੇਰੇ ਨਾਲੋਂ ਸਿਆਣਾ ਕੋਈ ਨਹੀਂ, ਮੈਂ ਬੜੀਆਂ ਬੜੀਆਂ ਕਿਤਾਬਾਂ ਪੜ੍ਹਿਆ ਹੋਇਆ, ਫਲਾਣੇ ਰਾਈਟਰ ਨੇ ਐਂ ਲਿਖਿਆ, ਫਲਾਣੇ ਨੇ ਐਂ ਲਿਖਿਆ। ਮਹਾਰਾਜ ਕਹਿੰਦੇ ਤੂੰ ਕਾਮ ਨੂੰ ਵਸ਼ਟ ਕਰ ਲਿਆ, ਕ੍ਰੋਧ ਨੂੰ ਵਸ਼ਟ ਕਰ ਲਿਆ, ਲੋਭ ਨੂੰ ਵਸ਼ਟ ਕਰ ਲਿਆ, ਹੰਕਾਰ ਨੂੰ ਕਰ ਲਿਆ, ਮੋਹ ਤੇਰੇ ਵਸ ਵਿੱਚ ਹੋ ਗਿਆ। ਪੜ੍ਹਿਆ ਤਾਂ ਅਸੀਂ ਤੈਨੂੰ ਤਾਂ ਮੰਨੀਏ, ਜੇ ਤੂੰ ਇਹਨਾਂ ਚੋਰਾਂ ਨੂੰ ਵਸ਼ਟ ਕਰ ਲੈ। ਪੰਜ ਠੱਗ ਜਿਹੜੇ ਨੇ, ਰਾਜਮਾਲ ਰੂਪ ਜਾਤ ਜੋਗਨ, ਪੰਜੇ ਠੱਗ, ਇਹ ਨੀ ਠੱਗੀ ਜਗ ਠੱਗਿਆ, ਕਿਹਦੇ ਨਾਲ ਰੱਖੀ ਲੱਜ, ਕੀ ਇਹਨਾਂ ਦੇ ਉੱਤੇ ਕੰਟਰੋਲ ਪਾ ਲਿਆ ਤੈਂ? ਜੇ ਤਾਂ ਤੂੰ ਆਸਾ ਤੇ ਤ੍ਰਿਸ਼ਨਾ ਦੀਆਂ ਡੈਣਾਂ ਤੋਂ ਬਚ ਗਿਆ, ਆਸਾ ਤੇ ਅੰਦੇਸ਼ਾ ਦੇ, ਤਾਂ ਤਾਂ ਅਸੀਂ ਤੈਨੂੰ ਪੜ੍ਹਿਆ ਹੋਇਆ ਸਮਝ ਲੈਂਦੇ ਹਾਂ, ਨਹੀਂ ਤਾਂ ਪਿਆਰਿਆ ਤੂੰ ਕਿਤਾਬਾਂ ਕਿਤੂਬਾਂ ਪੜ੍ਹ ਕੇ ਆਪਣੇ ਆਪ ਨੂੰ ਪੜ੍ਹਿਆ ਨਾ ਗਿਣ। ਪੜ੍ਹਿਆ ਮੂਰਖ ਆਖੀਏ ਜਿਸ ਵਿੱਚ ਲੱਭ ਲੋਭ ਹੰਕਾਰ, ਉਹ ਤਾਂ ਫੂਲ ਹੈ ਜਿਸ ਦੇ ਵਿੱਚ ਇਹ ਪੰਜੇ ਜਜ਼ਬੇ ਉਵੇਂ ਜਿਵੇਂ ਦੰਦ ਦਨਾਉਂਦੇ ਫਿਰਦੇ ਆ, ਸਮਾਂ ਹੋਰ ਤਕੜੇ ਹੋ ਜਾਂਦੇ ਨੇ। ਪੜ੍ਹ ਕੇ ਜਿਵੇਂ ਸਾਣ ਤੇ ਲਾਈ ਹੋਈ ਛੁਰੀ ਤਿੱਖੀ ਹੋ ਜਾਂਦੀ ਹੈ, ਐਂ ਅਕਲ ਤਿੱਖੀ ਹੋ ਜਾਂਦੀ ਹੈ ਕਿਤਾਬਾਂ ਤੇ ਲਾਈ ਹੋਈ, ਇਹ ਫਿਰ ਬਲਛਾਲ ਹੋਰ ਕਰਦੀ ਹੈ। ਸਭ ਤੋਂ ਵੱਡਾ ਨੁਕਸ ਪੜ੍ਹਾਈ ਦਾ ਇਹ ਹੁੰਦਾ ਕਿ ਪਰਮੇਸ਼ੁਰ ਦੇ ਉੱਤੇ ਤਰਕ ਕਰਦੀ ਹੈ, ਭਰੋਸਾ ਇਹਦੇ ਹੱਥ ਵਿੱਚੋਂ ਨਿਕਲ ਜਾਂਦਾ। ਜਦੋਂ ਭਰੋਸਾ ਨਿਕਲ ਗਿਆ ਫਿਰ ਇਹਦਾ ਕੁਛ ਵੀ ਨਹੀਂ ਬਚਦਾ, ਕਿਉਂਕਿ ਪ੍ਰਤੀਤ ਨਹੀਂ ਹੈ। ਜਦ ਪ੍ਰਤੀਤ ਨਹੀਂ ਹੈ ਤੇ ਪਰਮੇਸ਼ੁਰ ਦੇ ਨਾਲ ਇਹਦਾ ਪਿਆਰ ਨਹੀਂ ਲੱਗਦਾ, ਗੁਰੂ ਦੇ ਉੱਤੇ ਪ੍ਰਤੀਤ ਨਹੀਂ, ਗੁਰੂ ਦੇ ਬਚਨਾਂ ਦੇ ਉੱਤੇ ਸ਼ੱਕ ਪੈਣ ਲੱਗ ਜਾਂਦਾ ਇਸ ਨੂੰ ਵੀ ਗੁਰੂ ਮਹਾਰਾਜ ਨੇ ਅਬਲਾ ਤਾਂ ਸੋਚਦਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਇਹ, ਬਿਲਕੁਲ ਨਹੀਂ ਸੋਚਦਾ। ਜੇ ਸੋਚੇ ਵੀ ਤਾਂ ਉਤੋਂ ਗਿਆਨੀ ਬਣ ਜਾਂਦਾ, ਅੰਦਰੋਂ ਨਹੀਂ ਗੱਲ ਸਮਝਦਾ, ਅੰਦਰ ਨਹੀਂ ਬਾਣੀ ਵਸਦੀ, ਪ੍ਰਤੀਤ ਦੇ ਘਰ ਵਿੱਚ ਨਹੀਂ ਆਉਂਦਾ। ਪ੍ਰਤੀਤ ਦੀਆਂ ਬੜੀਆਂ ਮਿਸਾਲਾਂ ਨੇ, ਬਹੁਤ ਸਿੱਧੀਆਂ ਸਿੱਧੀਆਂ। ਇੱਕ ਕੋਈ ਬੀਬੀ ਦੁੱਧ ਵੇਚਣ ਵਾਸਤੇ ਜਾਂਦੀ ਹੈ, ਸਿੱਧੀ ਅਕਲ ਹੈ ਉਸਦੀ, ਆਪਣੀਆਂ ਗਾਈਆਂ ਗਊਆਂ ਦੇ ਨਾਲ ਪਿਆਰ ਕਰਦੀ ਹੈ, ਰੱਜ ਕੇ ਉਹਨਾਂ ਨੂੰ ਪੱਠੇ ਖਵਾਉਂਦੀ ਹੈ, ਸੋਹਣੀ ਉਹਨਾਂ ਦੀ ਸੰਭਾਲ ਕਰਦੀ ਹੈ, ਦੁੱਧ ਬਹੁਤ ਦਿੰਦੀਆਂ ਨੇ, ਤੇ ਫੇਰ ਉਹ ਦੁੱਧ ਵੇਚਣ ਵਾਸਤੇ ਜਾਂਦੀ ਹੈ ਤੇ ਜਾ ਕੇ ਛੇਤੀ ਛੇਤੀ ਕੋਸ਼ਿਸ਼ ਕਰਦੀ ਹੈ ਵੀ ਦੁੱਧ ਵੇਚਦਾ, ਤੇ ਜਿਸ ਰਸਤੇ ਤੋਂ ਲੰਘਦੀ ਹੈ ਉੱਥੇ ਸਤਸੰਗ ਹੋਇਆ ਕਰਦਾ। ਪੰਜੀ ਸੱਤੀ ਦਿਨੀ ਲੋਕ ਇਕੱਠੇ ਹੁੰਦੇ ਆ, ਸੰਗਤ ਇਕੱਠੀ ਹੁੰਦੀ ਹੈ, ਤੇ ਉੱਥੇ ਕੋਈ ਮਹਾਤਮਾ ਮਹਾਂਪੁਰਸ਼ ਬੈਠੇ ਸਤਸੰਗ ਕਰਦੇ ਨੇ, ਲੇਕਿਨ ਉਹ ਮਹਾਂਪੁਰਸ਼ ਦੀ ਪਦਵੀ ਨਹੀਂ, ਕੇਵਲ ਗਿਆਨੀ ਸੀਗਾ, ਪੰਡਿਤ ਸੀਗਾ, ਪੜ੍ਹਿਆ ਹੋਇਆ ਸੀ, ਭਰੋਸੇ ਵਾਲਾ ਨਹੀਂ ਸੀ। ਬਚਨ ਬਹੁਤ ਵੱਡੇ ਵੱਡੇ ਕਰ ਦਿੰਦਾ ਸੀ, ਕਿਉਂਕਿ ਅਕਲ ਦੇ ਵਿੱਚ ਬੜੀ ਸ਼ਕਤੀ ਹੈ। ਬ੍ਰਹਮ ਗਿਆਨ ਦੇ ਚੌਥੇ ਪਦ ਦੇ ਬਚਨ ਅਕਲ ਦੇ ਬਲ ਨਾਲ ਬੰਦਾ ਕਰ ਦਿੰਦਾ, ਅਨੁਭਵ ਚਾਹੇ ਹੋਵੇ ਚਾਹੇ ਨਾ ਹੋਵੇ। ਅਨੁਭਵ ਹੋਰ ਚੀਜ਼ ਹੁੰਦੀ ਹੈ, ਲਿਆਕਤ ਵਿਦਿਆ ਬੁੱਧੀ ਹੋਰ ਚੀਜ਼ ਹੁੰਦੀ ਹੈ। ਬੁੱਧੀ ਨੂੰ ਮਹਾਰਾਜ ਨੇ ਮੁਰਦੀ ਕਿਹਾ, ਮੁਰਦੀ ਹੈ, ਮਰੀ ਹੋਈ ਹੈ, ਅਤ ਸੁੰਦਰ ਕਲੀਨ ਚਤਰ, ਚਤਰਾਈ ਜਿਹਨੂੰ ਕਹਿੰਦੇ ਨੇ, ਚਤਰ ਹੋਣਾ। ਮੁੱਖ ਗਿਆਨੀ ਜਿਹੜਾ ਮੂੰਹ ਦਾ ਗਿਆਨੀ ਹੈ, ਕਿਸੇ ਨੂੰ ਨਹੀਂ ਬੋਲਣ ਦਿੰਦਾ, ਬੁੱਧੀ ਦਾ ਗਿਆਨੀ ਹੈ। ਧਨਵੰਤ ਮ੍ਰਿਤਕ ਕਹੀਏ ਨਾਨਕਾ, ਜਿਹੇ ਪ੍ਰੀਤ ਨਹੀਂ ਭਗਵੰਤ। ਇਹ ਸਭ ਚੀਜ਼ਾਂ ਮੁਰਦੀਆਂ ਨੇ ਉਹਦੇ ਕੋਲ, ਕਿਉਂਕਿ ਉਹਦੇ ਅੰਦਰ ਅਨੁਭਵ ਨਹੀਂ ਹੈ, ਪਰਮੇਸ਼ੁਰ ਦਾ ਪਿਆਰ ਨਹੀਂ। ਸੋ ਉੱਥੇ ਕਥਾ, ਇੱਕ ਦਿਨ ਦੁੱਧ ਜਲਦੀ ਵੇਚ ਕੇ ਆ ਗਈ ਤੇ ਕਥਾ ਸੁਣਦੀ ਹੈ, ਉਹਦੇ ਚ ਆਇਆ ਕਿ ਰਾਮ ਦੇ ਨਾਮ ਤੇ ਇੰਨੀ ਸ਼ਕਤੀ ਹੈ ਕਿ ਇਹ ਠਾਠਾਂ ਮਾਰਦੇ ਭਰਜਲ ਨੂੰ ਧਰ ਜਾਂਦੀ ਹੈ, ਤੇ ਭਰਜਲ ਵੀ ਜਿਹੜਾ ਉਹ ਐਸਾ ਸਮੁੰਦਰ ਹੈ, ਅਗਨ ਸਾਗਰ ਅਥਾਹ ਲਹਿਰ, ਕਹਿੰਦੇ ਲਹਿਰ ਦਾ ਥਾਂ ਨਹੀਂ ਹੈ ਤੇ ਸਾਗਰ ਹੈਗਾ ਅਗਨ ਦਾ, ਉੱਭਰਦਾ ਹੋਇਆ ਸਾਗਰ। ਰਾਮ ਦੇ ਨਾਮ ਦੇ ਨਾਲ ਉਹ ਤੋਂ ਤੈਰ ਕੇ ਬਾਹਰ ਤਰ ਜਾਂਦਾ, ਉਸਨੂੰ ਪਾਰ ਲੰਘ ਜਾਂਦਾ। ਇਹ ਬੀਬੀ ਦਾ ਧਿਆਨ ਅਥਾਹ ਸਾਗਰ ਵੱਲ ਤਾਂ ਹੈ ਨਹੀਂ, ਉਹਦਾ ਨਾਮਚਾਰੀ ਨੇ ਕਦੇ ਦੇਖਿਆ ਨਾ, ਇਹਨੂੰ ਪਤਾ ਵੀ ਇਹ ਕੀ ਹੁੰਦਾ, ਲਹਿਰਾਂ ਕਿੱਡੀਆਂ ਹੁੰਦੀਆਂ, ਪਰ ਇਹ ਸੁਣਿਆ ਕਥਾਕਾਰ ਤੋਂ ਕਿ ਲੰਘਿਆ ਨਹੀਂ ਜਾਂਦਾ, ਇੰਨਾ ਚੌੜਾ ਇੰਨਾ ਚੌੜਾ ਕਿ ਕੋਈ ਲੰਘ ਨਹੀਂ ਸਕਦਾ ਇਹਨੂੰ ਤੈਰ ਕੇ। ਉਹਦੇ ਮਨ ਚ ਉਸ ਵੇਲੇ ਖਿਆਲ ਆਉਂਦਾ ਹੈ ਕਿ ਵੀ ਇਹ ਤਾਂ ਬਹੁਤ ਚੌੜਾ ਹੈ, ਮੇਰੇ ਘਰ ਦੇ ਪਿੰਡ ਦੇ ਕੋਲ ਦੀ ਜਿਹੜੀ ਨਦੀ ਲੰਘਦੀ ਹੈ ਉਹ ਤਾਂ ਹੈ ਹੀ ਬਹੁਤ ਥੋੜੀ, 50-60 ਫੁੱਟ ਚੌੜੀ ਹੈ। ਫੇਰ ਤਾਂ ਰਾਮ ਦੇ ਨਾਮ ਨਾਲ ਇਹਨੂੰ ਮੂਲੀ ਬੱਲਿਆ, ਐਵੇਂ ਹੀ ਲੰਘ ਜਾ ਕਰੂੰ ਮੈਂ। ਬਹੁਤ ਪ੍ਰਸੰਨ ਹੋਈ, ਚਿੱਤ ਦੇ ਵਿੱਚ ਗੱਲ ਠਹਿਰ ਨਹੀਂ ਰਹੀ, ਖੁਸ਼ੀ ਦੇ ਨਾਲ ਸਾਰੇ ਅੰਗ ਜਿਹੜੇ ਨੇ ਰੋਮ ਰੋਮ ਦੇ ਵਿੱਚ ਹਰਕਤ ਹੋ ਰਹੀ ਹੈ, ਚਿਹਰੇ ਤੇ ਖੁਸ਼ੀ ਆ ਗਈ ਤੇ ਮਨ ਚ ਆਇਆ ਵੀ ਮਨਾ ਹੋਰ ਕੀ ਬਹੁਤਾ ਸੁਣਨਾ, ਇੱਕੋ ਗੱਲ ਲੱਭ ਗਈ ਵੀ ਉਹ ਰਾਮ ਦਾ ਨਾਮ ਜਿਹੜਾ ਰਾਮ ਰਾਮ ਕਰਕੇ ਇੰਨਾ ਜਿਹੜਾ ਤਕੜਾ ਹੈ, ਇਹ ਮੈਨੂੰ ਭੇਤ ਮਿਲ ਗਿਆ, ਮੰਤਰ ਮਿਲ ਗਿਆ ਤੇ ਹੁਣ ਮੈਂ ਇਸ ਨੂੰ ਕਮਾ ਕੇ ਦੇਖਾਂ। ਅੱਜ ਪੁਲ ਵੱਲ ਨੂੰ ਨਹੀਂ ਜਾਂਦੀ, ਸਿੱਧੀ ਹੋਈ ਆਪਣੇ ਪਿੰਡ ਵੱਲ ਨੂੰ ਹੋਲੀ। 2 ਮੀਲ ਦੇ ਉੱਤੇ ਪੁਲ ਸੀ, ਘੁੰਮ ਕੇ ਆਉਂਦੀ ਸੀ, 4 ਮੀਲ ਦਾ ਫਾਸਲਾ ਰੋਜ਼ ਵਾਧੂ ਪੈਂਦਾ ਸੀ। ਸਿੱਧੀ ਹੋ ਗਈ, ਕੋਈ ਮਨ ਚ ਵਹਿਮ ਨਹੀਂ ਆਇਆ, ਕੋਈ ਸ਼ੰਕਾ ਨਹੀਂ ਆਇਆ ਬਈ ਪਾਣੀ ਡਬੋਲੇਗਾ, ਕਿਉਂਕਿ ਉਹ ਅਕਲ ਹੈ ਨਹੀਂ ਸੀ ਉਹਦੇ ਕੋਲ ਜਿਹੜੀ ਸਾਡੇ ਕੋਲ ਹੈ, ਚਲਾਕੀਆਂ ਦੀ ਅਕਲ, ਚਤਰਾਈਆਂ ਦੀ ਅਕਲ। ਉਹ ਭੋਲੀ ਸੀ, ਭੋਲੇ ਜਿਹੜੇ ਹੁੰਦੇ ਨੇ, ਭੋਲੇ ਪਾਏ ਮਿਲੇ ਰਗੜਾਇਆ। ਵਾਹਿਗੁਰੂ ਭੋਲਿਆਂ ਨਾਲ ਗੱਲ ਕਰਦਾ, ਚਲਾਕਾਂ ਨਾਲ ਕਰਦਾ ਹੀ ਨਹੀਂ ਹੈ। ਜੇ ਧਨੇ ਨਾਲ ਗੱਲ ਕਰੀਏ ਤਾਂ ਉਹਦੇ ਭੋਲਾਪਨ ਦੇ ਉੱਤੇ ਖੁਸ਼ ਹੋ ਕੇ ਆ ਕੇ ਲੱਸੀ ਵੀ ਪੀਂਦਾ ਰਿਹਾ, ਰੋਟੀਆਂ ਵੀ ਖਾਂਦਾ ਰਿਹਾ। ਜੇ ਨਾਮਦੇਵ ਦਾ ਦੁੱਧ ਪੀਤਾ ਤਾਂ ਉਹਦੇ ਭੋਲੇ ਪੁੰਨ ਦੇ ਨਾਲ ਪੀਤਾ। ਜੇ ਕਬੀਰ ਸਾਹਿਬ ਦਾ ਜੱਗ ਕਰਿਆ ਤਾਂ ਉਹਦੇ ਭੋਲੇਪੁਣ ਦੇ ਉੱਤੇ ਕਰਿਆ, ਚਲਾਕੀ ਨਾਲ ਨਹੀਂ ਕਰਿਆ, ਕਿਉਂਕਿ ਚਲਾਕੀ ਹੁੰਦੀ ਨਹੀਂ, ਜਿੱਥੇ ਚਲਾਕੀ ਹੈ ਉੱਥੇ ਸ਼ਰਧਾ ਨਹੀਂ ਹੈ, ਉੱਥੇ ਭਰੋਸਾ ਨਹੀਂ ਹੁੰਦਾ, ਕਿਉਂਕਿ ਚਲਾਕੀ 1000 ਮੰਤਕਾਂ ਕਰਦੀ ਹੈ, ਨੇਚੇ ਚ ਆਉਣੇ ਨਹੀਂ ਦਿੰਦਾ, ਨੇਚਾ ਕਮਜ਼ੋਰ ਰਹਿੰਦਾ ਚਲਾਕ ਬੰਦੇ ਦਾ। ਪੜ੍ਹੇ ਹੋਏ ਜਿੰਨਾ ਜ਼ਿਆਦਾ ਪੜ੍ਹੀ ਜਾਵੇ ਉਨਾ ਨੇਚਾ ਘਟੀ ਜਾਂਦਾ, ਉਨਾ 4 ਕੱਕੇ ਪੈਦਾ ਹੋਈ ਜਾਂਦੇ ਨੇ। 4 ਕੱਕੇ ਕਦੋਂ, ਕਿੱਥੇ, ਕਦ, ਕਿਵੇਂ, ਇਹ 4 ਕੱਕੇ ਨਸ਼ਟ ਹੋ ਜਾਂਦੇ ਨੇ ਜੇ ਭਰੋਸਾ ਆ ਜਾਵੇ। ਉਹ ਸੋਚਦਾ ਹੀ ਨਹੀਂ ਹੈ 4 ਚੀਜ਼ਾਂ ਨੂੰ। ਉਹ ਜਦ ਭਰੋਸਾ ਹੁੰਦਾ, ਵਾਹਿਗੁਰੂ ਤਾਂ ਦੂਰ ਨਹੀਂ ਹੈ, ਨੇੜੇ ਹੀ ਹੈ। ਉਹ ਬੀਬੀ ਨੂੰ ਕੋਈ ਵੀ ਖਿਆਲ ਨਾ ਆਇਆ ਕਿ ਪਾਣੀ ਚ ਮੈਂ ਡੁੱਬ ਜਾਂਗੀ, ਪਾਣੀ ਗਹਿਰਾ ਹੈ, ਮੈਨੂੰ ਰੋੜ ਕੇ ਲੈ ਜਾਏਗਾ। ਇੱਕੋ ਹੀ ਭਰੋਸਾ ਹੈ ਕਿ ਰਾਮ ਦੇ ਨਾਮ ਨਾਲ ਸਮੁੰਦਰ ਤਰ ਜਾਈਦਾ, ਸਾਗਰ ਪਾਰ ਹੋ ਜਾਂਦਾ। ਉਸ ਵੇਲੇ ਰਾਮ ਰਾਮ ਕਰਦੀ ਜਾਂਦੀ ਆ ਵੀ ਮੈਂ ਭੁੱਲ ਨਾ ਜਾਵਾਂ। ਉੱਥੇ ਵੀ ਚਲੀ ਗਈ ਨਦੀ ਦੇ ਉੱਤੇ, ਐਂ ਪੈਰ ਧਰ ਦਿੱਤਾ ਜਿਵੇਂ ਧਰਤੀ ਤੇ ਹੀ ਕਰਦੀ ਹੁੰਦੀ ਹੈ। ਖਿਆਲ ਨਹੀਂ ਆਇਆ ਕਿ ਮੈਂ ਹੁਣ ਨਦੀ ਤੇ ਪੈਰ ਰੱਖਣ ਲੱਗੀ ਹਾਂ, ਪਾਣੀ ਤੇ ਪੈਰ ਰੱਖਣ ਲੱਗੀ ਹਾਂ। ਮਨ ਵਿੱਚ ਭਰੋਸਾ ਹੈ ਤੇ ਰਾਮ ਰਾਮ ਕਰਦੀ ਪਾਰ ਹੋ ਗਈ। ਪਾਰ ਲੰਘ ਕੇ ਮੱਥਾ ਟੇਕਿਆ, ਕਹਿੰਦੇ ਮੇਰੀ ਕਿਸਮਤ ਜਾਗ ਵੀ, ਅੱਜ ਮੈਂ ਸਤਸੰਗ ਚਲੀ ਗਈ ਤੇ ਇੱਕ ਮੈਂ ਵਚਨ ਸਰਵਣ ਕਰ ਲਿਆ, ਇਹਨੇ ਹੀ ਮੇਰਾ ਬੇੜਾ ਪਾਰ ਕਰ ਦਿੱਤਾ। ਠੀਕ ਹੈ, ਸੱਚਮੁੱਚ ਉਹ ਸਾਗਰ ਨੂੰ ਜ਼ਰੂਰ ਪਾਰ ਕਰਦਾ ਹੋਣਾ ਜਿਹੜਾ ਨਿੱਕੀ ਜਿਹੀ ਨਦੀ ਤੋਂ ਕਰਾ ਕੇ ਮੈਨੂੰ ਭੋਰਾ ਨਹੀਂ ਡੋਲਣ ਦਿੱਤਾ, ਮੇਰੇ ਪੈਰ ਵੀ ਗਿੱਲੇ ਨਹੀਂ ਹੋਣ ਦਿੱਤੇ। ਇਸੇ ਤਰ੍ਹਾਂ ਰੋਜ਼ ਆਉਂਦੀ, ਅੱਜ ਵਕਤ ਮਿਲਿਆ ਤੇ ਪੰਡਿਤ ਜੀ ਨੂੰ ਕਹਿਣ ਲੱਗੀ ਪੰਡਿਤ ਜੀ ਤੁਸੀਂ ਮੇਰੇ ਉੱਤੇ ਬੜੀ ਭਾਰੀ ਕਿਰਪਾ ਕਰੀ ਹੈ ਤੇ ਮੈਨੂੰ ਬਹੁਤ ਵੱਡਾ ਇੱਕ ਮੰਤਰ ਦੇ ਦਿੱਤਾ, ਭਵ ਸਾਗਰ ਲੰਘਣ ਦਾ, ਨਦੀ ਪਾਰ ਹੋਣ ਦਾ। ਪੰਡਿਤ ਉਹਦੀਆਂ ਭੋਲੀਆਂ ਭੋਲੀਆਂ ਗੱਲਾਂ ਦੇ ਉੱਤੇ ਵਿਚਾਰ ਕਰਦਾ ਵੀ ਮੈਂ ਇਹਨੂੰ ਕਿਹੜਾ ਮੰਤਰ ਦਿੱਤਾ, ਇਹ ਭਵ ਸਾਗਰ ਕਹਿੰਦੀ ਹੈ, ਕਦੇ ਨਦੀ ਕਹਿੰਦੀ ਹੈ। ਕਹਿਣ ਲੱਗੇ ਬੀਬੀ ਕਿਹੜਾ, ਕਹਿੰਦੀ ਹੈ, ਕਹਿੰਦੀ ਤੁਸੀਂ ਤਾਂ ਆਪੇ ਹੀ ਦਿੱਤਾ ਵੀ ਰਾਮ ਦਾ ਨਾਮ ਜਿਹੜਾ ਹੈ ਭਵ ਸਾਗਰ ਪਾਰ ਕਰਾ ਦਿੰਦਾ, ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹਾਂ, ਸੇਵਾ ਕਰਨੀ ਚਾਹੁੰਦੀ ਹਾਂ, ਕੁਛ ਮੈਂ ਭੇਟਾ ਦੇਣਾ ਚਾਹੁੰਦੀ ਹਾਂ, ਕੋਈ ਵਸਤਰ ਵਗੈਰਾ, ਕੋਈ ਤੁਹਾਡੇ ਵਾਸਤੇ ਜੁੱਤੀ ਜਾਂ ਹੋਰ 2-4 ਲੋੜ ਦੀਆਂ ਚੀਜ਼ਾਂ, ਮੈਂ ਗਰੀਬਣੀ ਹਾਂ, ਜੇ ਆ ਜੇ ਵੀ ਹੈ ਤੁਸੀਂ ਕਬੂਲ ਕਰੋ, ਕਿਰਪਾ ਕਰੋ, ਮੇਰੇ ਘਰ ਚਰਨ ਪਾਓ ਅਤੇ ਨਾਲੇ ਪ੍ਰਸ਼ਾਦਾ ਛਕੋ। ਤੁਰੇ ਜਾਂਦੇ ਨੇ ਤੇ ਅੱਗੇ ਨਦੀ ਆ ਗਈ, ਪੰਡਿਤ ਜੀ ਦੇਖਦੇ ਨੇ ਵੀ ਪੁਲ ਤਾਂ ਹੈ ਨਹੀਂ, ਕੋਈ ਬੇੜੀ ਨਹੀਂ ਹੈ, ਜਿਹੜਾ ਰੁਕ ਗਏ। ਇਹ ਬੀਬੀ ਪਹਿਲਾਂ ਪਿੱਛੇ ਪਿੱਛੇ ਸ਼ਰਧਾ ਦੇ ਨਾਲ ਤੁਰੀ ਆਉਂਦੀ ਹੈ, ਉਸ ਵੇਲੇ ਅੱਗੇ ਹੋ ਗਈ। ਅੱਗੇ ਹੋ ਕੇ ਉਹਨੂੰ ਕੋਈ ਧਿਆਨ ਨਹੀਂ ਹੈ ਵੀ ਮੈਂ ਇਸ ਪੰਡਿਤ ਨੂੰ ਕਹਾਂ ਵੀ ਤੂੰ ਰਾਮ ਦਾ ਨਾਮ ਲੈ ਕੇ ਲੰਘਿਆ, ਉਹਨੂੰ ਕੋਈ ਪਤਾ ਨਹੀਂ ਵੀ ਇਹ ਤਾਂ ਜਾਣਦਾ ਹੀ ਹੈ ਸਭ ਕੁਛ, ਉਸੇ ਤਰ੍ਹਾਂ ਉਹਨੇ ਰਾਮ ਰਾਮ ਕਰਦੀ ਨੇ ਪੈਰ ਰੱਖਿਆ ਤੇ ਪਾਰ ਹੋ ਗਈ। ਪਾਰ ਹੋਣ ਤੋਂ ਬਾਅਦ ਦੇਖਦੀ ਹੈ ਕਿ ਪੰਡਿਤ ਜੀ ਨਹੀਂ ਲੰਘ ਰਹੇ, ਉਹ ਇੱਧਰ ਉੱਧਰ ਜਾਗ ਰਹੇ ਨੇ। ਕਹਿੰਦੇ ਜੀ ਪੰਡਿਤ ਜੀ ਤੁਸੀਂ ਆ ਜਾਓ ਨੰਗੇ ਆਓ। ਕਹਿੰਦੇ ਆ ਜਾਓ ਤੁਸੀਂ ਨੰਗੇ ਆਓ। ਹੁਣ ਨਾ ਤਾਂ ਇਹ ਕਹਿੰਦਾ ਵੀ ਇੱਥੇ ਭੁੱਲਣੀ ਹੈ, ਨਾ ਹੁਣ ਕਹਿੰਦਾ ਇੱਥੇ ਵੇੜੀ ਹੈ। ਫੇਰ ਵੀ ਇੰਨੀ ਉਹ ਗੱਲ ਕਹੀ, ਕਹਿੰਦਾ ਬੀਬੀ ਨਦੀ ਹੈ ਗਹਿਰੀ ਹੈ, ਪਾਣੀ ਦਾ ਮੈਨੂੰ ਪਤਾ ਨਹੀਂ, ਡੁੱਬਣਾ ਜਾਈਏ। ਕਹਿੰਦੀ ਪੰਡਿਤ ਜੀ ਤੁਸੀਂ ਉਹ ਤਾਂ ਦੱਸਿਆ ਸੀ ਵੀ ਰਾਮ ਰਾਮ ਕਰਕੇ ਭਵ ਸਾਗਰ ਤਰ ਜਾਈਦਾ, ਤੇ ਸਮੁੰਦਰ ਦਾ ਵੀ ਤੁਸੀਂ ਦੱਸਿਆ ਸੀ ਵੀ ਉਹਦਾ ਥਾਂ ਕੋਈ ਨੀ, ਨਾ ਗਹਿਰਾਈ ਦਾ ਨਾ ਲਹਿਰਾਂ ਉੱਚੀਆਂ ਦਾ, ਇਹਦੇ ਚ ਤਾਂ ਲਹਿਰ ਕੋਈ ਨੀ, ਟਿੱਕੇ ਨਦੀ ਚੱਲ ਰਹੀ ਹੈ। ਤੁਸੀਂ ਰਾਮ ਰਾਮ ਦੱਸਿਆ ਮੰਤਰ, ਰਾਮ ਰਾਮ ਕਰਕੇ ਮੈਂ ਨੰਗੀ ਹਾਂ, ਤੁਸੀਂ ਵੀ ਭੁੱਲ ਗਏ, ਤੁਸੀਂ ਯਾਦ ਨੀ ਰਿਹਾ ਤੁਹਾਡੀ, ਤੁਸੀਂ ਮੈਨੂੰ ਦੱਸਿਓ। ਹੁਣ ਪੰਡਿਤ ਕੋਲ ਸਵਾਲ ਆ ਗਿਆ ਪ੍ਰੈਸਟੀਜ ਦਾ ਵੀ ਮੈਂ ਵਿਦਵਾਨ ਬ੍ਰਾਹਮਣ ਇਹ ਗਵਾਰ ਗੁਜਰੀ ਵੀ ਇਹਦੇ ਮਨ ਚ ਕੀ ਉਹ ਖਿਆਲ ਆ ਗਿਆ ਵੀ ਖਬਰਾਂ ਕਦੇ ਲੰਘ ਕੇ ਤਾਂ ਦੇਖਿਆ ਨੀ ਹੈ, ਰਾਮ ਰਾਮ ਕਹਿ ਕੇ ਅੱਜ ਦੇਖ ਲੈਂਦੇ ਹਾਂ ਜੇ ਭਲਾ ਨਗਾ ਦੇਵੇ, ਭਰੋਸਾ ਨੀ, 1% ਵੀ ਭਰੋਸਾ ਨੀ ਹੈ। ਨਾ ਹੋਣ ਤੇ ਕਹਿੰਦੇ ਰਾਮ ਰਾਮ ਕਹਿ ਪੰਡਿਤ, ਉਹ ਬੋਲਣ ਲੱਗ ਗਿਆ ਰਾਮ 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 ਕਹਿ ਕੇ ਜਦ ਪੈਰ ਰੱਖਣ ਲੱਗਿਆ ਖਿਆਲ ਆਇਆ ਵੀ ਡੁੱਬੇ ਨਾ ਜਾਈ, ਪਰ ਫੇਰ ਵੀ ਸ਼ਰਮ ਸ਼ਰਮ ਹੁੰਦੇ ਨੇ, ਪੈਰ ਰੱਖਦਾ, ਰੱਖਣ ਦਾ ਉੱਥੇ ਕਿਹੜਾ ਥੱਲੇ ਧਰਤੀ ਸੀ ਵੀ ਪੈਰ ਰੁਕ ਜਾਣਾ, ਦੜਾਮ ਕਰਕੇ ਨਦੀ ਦੇ ਵਿੱਚ ਗਿਰ ਗਿਆ, ਪਾਣੀ ਡੂੰਘਾ ਸੀ, ਗੋਤੇ ਖਾਣ ਲੱਗ। ਉਹ ਬੀਬੀ ਹਾਕਾ ਮਾਰੀ ਜਾਂਦੀ ਹੈ, ਪੰਡਿਤ ਜੀ ਤੁਸੀਂ ਰਾਮ ਰਾਮ ਕਹੋ, ਰਾਮ ਰਾਮ ਦਾ ਮੰਤਰ ਕਿਉਂ ਨਹੀਂ ਜਪਦੇ, ਮੈਂ ਦੇਖੋ ਨਾ ਲੰਘ ਗਈ ਹੈ ਰਾਮ ਰਾਮ ਕਰਕੇ। ਬੜੀ ਮੁਸ਼ਕਲ ਨਾਲ ਕੰਢਾ ਹੱਥ ਚ ਆਇਆ ਤੇ ਬਾਹਰ ਨਿਕਲਿਆ, ਭਿੱਜਿਆ ਪਿਆ। ਉਹ ਕਹਿੰਦੀ ਤੁਸੀਂ ਨੰਗੇ ਆਓ। ਕਹਿੰਦਾ ਬੀਬੀ ਤੇਰੇ ਵਾਲਾ ਹੀ ਨਗਾਉਂਦਾ, ਮੇਰੇ ਵਾਲਾ ਨਹੀਂ ਨਗਾਉਂਦਾ, ਤੇਰੇ ਵਾਲਾ ਰਾਮ ਨਗਾਉਂਦਾ, ਮੇਰੇ ਵਾਲਾ ਨਹੀਂ ਨਗਾਉਂਦਾ। ਗੱਲ ਸਮਝ ਗਿਆ ਵੀ ਮੇਰੇ ਵਿੱਚ ਭਰੋਸਾ ਨਹੀਂ। ਉਹ ਬੀਬੀ ਨੇ ਫਿਰ ਇੱਕ ਵਚਨ ਕਿਹਾ ਕਿ ਪੜ੍ਹਦਾ ਪੜ੍ਹਦਾ ਪੜ੍ਹ ਗਿਆ, ਪੜ੍ਹ ਗਿਆ ਚਾਰੇ ਵੇਦ, ਨਿਚਾ ਹਿਰਦੇ ਨਾ ਆਇਆ, ਰਿਹਾ ਢੇਡ ਕਾ ਢੇਡ। ਨਿਸ਼ਚਾ ਤਾਂ ਹਿਰਦੇ ਚ ਆਇਆ ਨੀ, ਭਰੋਸਾ ਆਇਆ ਨੀ, ਤੇ ਕਹਿੰਦੇ ਉਹ ਜਿਹਦਾ ਹੀ ਉਹ ਜਿਹਾ ਰਹਿ ਗਿਆ, ਕੇਵਲ ਪੜ ਗਿਆ। ਸੋ ਮਹਾਰਾਜ ਇਹ ਜੇ ਪੜਿਆ ਹੋਇਆ ਨੂੰ ਮੂਰਖ ਕਹਿੰਦੇ ਨੇ, ਪੜਿਆ ਮੂਰਖ ਆ ਕੀ ਹੈ, ਜਿਸ ਵਿੱਚ ਲੱਭ ਲੋਭ ਹੰਕਾਰ, ਜਿਹੜਾ ਇਹਨਾਂ ਚੱਕਰਾਂ ਚ ਫਿਰਦਾ ਉਹ ਮੂਰਖ ਹੋਇਆ ਕਰ। ਸੋ ਪ੍ਰਤੀਤ ਜਿੰਨਾ ਚਿਰ ਆਉਂਦੀ ਨਹੀਂ ਹੈ ਗੁਰੂ ਦੀ, ਗੁਰੂ ਗ੍ਰੰਥ ਸਾਹਿਬ ਦੇ ਵਚਨਾਂ ਦੀ ਪ੍ਰਤੀਤ ਸਾਡੇ ਹਿਰਦੇ ਚ ਨਹੀਂ ਜਾਗਦੀ, ਉਹਨਾਂ ਚਿਰ ਅਸੀਂ ਕਿੰਨੇ ਹੀ ਗਿਆਨੀ ਹੋਈਏ, ਕਿੰਨੇ ਹੀ ਰਾਗੀ ਹੋਈਏ, ਕਿੰਨੇ ਕਥਾਕਾਰ ਹੋਈਏ, ਇੱਕ ਸਧਾਰਨ ਬੰਦਾ ਜਿਹੜਾ ਪੈਦਲ ਚੱਲ ਕੇ ਸਤਸੰਗ ਚ ਆਉਂਦਾ ਜਾਂ ਦੂਰ ਤੋਂ ਸਾਈਕਲ ਤੇ ਆਉਂਦਾ ਜਾਂ ਕਾਰੋਬਾਰ ਨੂੰ ਪਿੱਠ ਦੇ ਕੇ ਆਉਂਦਾ, ਉਹਦੇ ਨਾਲ ਉਹਦੇ ਪੈਰ ਦੇ ਬਰਾਬਰ ਨਹੀਂ ਅਸੀਂ ਪਹੁੰਚ ਸਕਦੇ, ਕਿਉਂਕਿ ਉਹ ਭਰੋਸਾ ਉਹਦੇ ਅੰਦਰ ਲਗਨ ਹੈ, ਬਹੁਤ ਲਗਨ ਨਾਲ ਆਉਂਦਾ ਵੀ ਮੈਂ ਸਤਸੰਗ ਜ਼ਰੂਰ ਕਰਨਾ। ਸੋ ਮਹਾਰਾਜ ਕਹਿੰਦੇ ਇਹ ਭਰੋਸਾ ਹੀ ਹੈ, ਜਿਹਦੇ ਮਨ ਚ ਭਰੋਸਾ ਆ ਗਿਆ ਉਹ ਨਾਮ ਦੀ ਗੱਲ ਸਮਝ ਸਕਦਾ, ਦੂਸਰਾ ਨਹੀਂ ਸਮਝ ਸਕਦਾ, ਇਸ ਤਰ੍ਹਾਂ ਫਰਮਾਨ ਕਰਦੇ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਮਨ ਵਿੱਚ ਹੈ
तिस जन आवे हर प्रभ चीज गुरु दी प्रतीत जे होवे ता गुरु दे बचना ते भी प्रतीत होया कर दी जे गुरु दे बचना ते प्रतीत होवे ता गाया होया पढ़िया होया सुनिया होया थां पैंदा नहीं पिया नहीं करदा सेवक सिख पूजन सब आवे सब गावे हर हर उत्तम बाणी गाव्या सुनिया हर तिनका थाए पावे जिन सतगुर की आग्या सत सत करमन सत मननी तो बड़ी औखी है आग्या मामूली आग्या ही नहीं मनी जाती बड़िया आग्या जिहड़ियां गुरु दियां ने वो असीं किवें मन लांगे गुरु दसवें पातशाह महाराज के पास एक गुरसिख ने आया करना पढ़िया लिखिया ज्ञानी पुरश सीगा कथा करिया करदा सी यथाशक्त प्रचार भी करिया करना संगत कठी कर लैनी बाणी दे अर्थ सुनाउणे चंगा ज्ञानी पुरश सी भोग पैंदी सार उसने एकदम चले जाना महाराज दे भी ध्यान च रहना भी यह सिख कदे मिलके नहीं जाता छुट्टी लै के नहीं जाता एकदम भोग पैंदा मत्था टेक के जदे तुर जाता गुरु दशमेश पिता कहन लगे भी यह सिख नूं जान नहीं लेना अज रोक लियो सानू मिले बगैर छुट्टी ले करना जावे जदों जान लग्या संग्राम दे दीवान ते आया करदा सी उस वेले पहरेदार ने रोक लिया सिखा तेरे वास्ते हुक्म है कि तू पातशाह तो इजाजत लेके जाई रुक गया ते मन विच दा ख्याल सी कि मैं छेती छेती धुप होण तो पहला काफी पेंडा नबेड़ लांगा ते मैं पिंड पहुंच जांगा ते जाके अपना कारोबार करांगा ते हुण रोक दिता पैर नहीं धरती दे लगदा कदे इधर नूं हिल जांदा कदे इधर नूं कदे इधर नूं वे कद महाराज मैनूं बुलाउण ते कद मैं फिर गल करां अखीर महाराज जिन संगतां मिल हटियां बहुत काला पिया होया सिख महाराज ने कहा भी उहनूं भी भेज दो नेड़े आ जांदा है कहिंदे सिखा तैनूं अज असीं कह के रोकिया है बाकी सारे गुरसिख ने रुक के छुट्टी लैके जांदे ने आग्या दे नाल जांदे ने आउणा महापुरशां को अपनी मर्जी नाल हुंदा है जाणा हुंदा उहनां दी आग्या नाल जो आग्या तों बगैर जां चले जांदे ने उह ठीक नहीं होया करदा ऐसियां बेअंत मिसालां ने महापुरशां दीआं जे उह कह देण ठहर जा ठहरना ही पैंदा फिर खुश खुश हो के पता नहीं केड़ा विघन राह च होणा जिहदे करके मैनूं कहता भी ठहर जा जाई ना जा कहिंदे की गल कहिंदा महाराज मैं गरीब बंदा मेहनत करदा मजूरी करदा परिवार मेरा थोड़ा वड्डा है लड़की है लड़के ने छोटे छोटे बच्चे ने ते जिन्ना मैं कमाउणा उह इन्ना के है भी दो डंग दा प्रशादा मिल जांदा है ते संग्राम ते आउण वास्ते मैं ज्यादे कम करदा उह जिहड़े वाधू पैसे लैंदा उह अज दा दिन जिहड़ा उहनां दा लंघणा है ना उहदे वास्ते महाराज मैं लैंदा तां मैं छेती दे के चलिया जांदा भई शाम थाई मैं पिंड पहुंच जां ते दूए दिन मजूरी फेर करके खा लां इक दिन दा मेरे कोल हुंदा राशन वध हुंदा है महाराज कहिंदे बाणी पढ़दा हुंदा कहिंदा हां जी कहिंदे कथा भी करदा हुंदा अर्थ करदा हुंदा कहिंदा महाराज मैं आप भी अर्थ करदा ते संगत नूं भी सुनाया करदा कहिंदे रहिरास पढ़दे कहिंदे हां जी कहिंदे कदे ए तुक भी पढ़ी है काहे रे मन चित बहे उदम जा आहार हर जीव परिया सैल पत्थर मैं जन तो पाए ता का रिजक आगे करत कहिंदा महाराज ए तां रोज पढ़दे मैं अर्थ भी इहदे करदा महाराज कहते फिर जे अर्थ करते हैं तो गुरु सा गुरु का जोड़ा वचन है ये उत्ते तेन विश्वास नहीं आता उडे उड़ावे सह कोसा तुस पाछे बछरे छरिया तेन कमन खिलावे कमी चगावे मन में सिमरन करे वो कूंजा उड़ के आ जांदियां बच्चे पिछे दे आउंदियां ने आंडे पिछे दे के बच्चे अपने आप निकलते ने उन्होंने कौन खिलाउंदा आंडिया चो निकलदिया नूं कौन उन्होंने पालदा है उन्होंने रोटी रोजी कौन दिंदा विचार नहीं कदे करी कहिंदा महाराज चंगी तरह विचार रोज करदे आ इक बारी तां नहीं रोज करदे कहिंदे फिर नेचा नहीं आउंदा कहिंदा महाराज उह तां कूंजां बारे लिखिया होया मनुखा बारे तो है नहीं कितने लिखा मिलता मनुख का तो फर्ज यह है कि मेहनत करे उद्यम करे ते कमाई करे ता जाके गुजारा होंगे बैठिया तो महाराज कोई रोटी दे नहीं सकता पत्थर दे कीड़े नूं तां रिजक उत्थे पाया होया साडा रिजक संसार दे विच है जे असीं कम करांगे तो मिलेगा नहीं करांगे तो सानूं नहीं मिलता महाराज कहिंदे इह तां पतले भरोसे वालियां दे अर्थ ने जिन्हां नूं भरोसा नहीं ना अकल दे बल ते जोर नाल गल करदे ने कहिंदे ओह अर्थ ने बाणी नूं बाणी दे उत्ते तां तूं नेचा नहीं जांदा सत करके नहीं तां बनिया कहिंदे चंगा ऐ करी साडी चिट्ठी लै जी ते जांदा जांदा एक पिंड दी संगत वल लिखती महाराज ने उहदे च लिखता भी इह सिख नूं नौ महीने नहीं जाण देना पहरा रकड़ा रखियो कुछ करे ते कथा कराए उथे जब चलिया जाता चिट्ठी दिंदा है तो उथे जिहड़ा जथेदार सी उह कहण लग्या गुरसिखा चिट्ठी सुन लै महाराज जी जद पढ़ के सुनाई चेहरे का रंग बदल गया कहिंदे की गल तू खुशी नहीं होया महाराज का हुक्म सुन के कहिंदा काहदा खुशियां वा मेरा बाल बच्चा छोटा छोटा सब मर जाणा मैं दस्या भी सी गुरु साहब ने कहिंदे इह कीहड़ी गल है मेरे नाल धोखा करिया महाराज ने मैनू थोड़े बस च पा दिता उन्होंने कौन दे रोटी कहते गुरसिखा गुरु ते नहीं तेनू भरोसा गुरु तो सिख की प्रतिपालना करदा आप सब सारे काम करदा गुरु नू तू की समझदा भी मनुख है गुरु तो सरबग हुंदा सारियां शक्तियां का मालिक हुंदा गुरु इत्थे नहीं गुरु तो आप परमेश्वर हुंदा दोहां दे विच कोई भेद नहीं होया करदा
गुरु गोबिंद गोबिंद गुरु है नानक भेद ना पाई गुरु गोबिंद गोबिंद गुरु है नानक भेद ना पाई Thank you. ਬਸ ਉਮਰ
ਪਹਿਲੇ ਗੁਰੂ ਸਿੱਖਾ ਗੁਰੂ ਤੇ ਗੋਬਿੰਦ ਵਿੱਚ ਭੇਦ ਨਹੀਂ ਹੋਇਆ ਗੱਲ ਸਾਰੇ ਜਿੰਨੇ ਧਰਮ ਸ਼ਾਸਤਰ ਅੱਜ ਤੱਕ ਬਣੇ ਨੇ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਪਰਬ੍ਰਹਮ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ ਇੱਕ ਰੂਪ ਹੁੰਦੇ ਨੇ ਉਹਦਾ ਸਾਕਾਰ ਰੂਪ ਹੁੰਦਾ ਪਰਬ੍ਰਹਮ ਨਿਰਾਕਾਰ ਸਰੂਪ ਹੈ ਵਿਸ਼ਵਾਸ ਨਹੀਂ ਤੈਨੂੰ ਆਇਆ ਮਹਾਰਾਜ ਦੇ ਬੱਚਿਆਂ ਦੀ ਗੱਲ ਕਰਦਾ ਤੇ ਤੈਨੂੰ ਤਾਂ ਹੁਕਮ ਹੋਇਆ ਕਿ ਤੂੰ ਕਥਾ ਕਰੀ ਇੱਥੇ ਸਮਝਾਇਆ ਵਜਾਇਆ ਰੋਕ ਲਿਆ ਕਹਿੰਦੇ ਜਾਣਤਾ ਸੀ ਦੇਣਾ ਨਹੀਂ ਹੈ ਬਿਲਕੁਲ ਨਾ ਜਾਈ ਪਹਿਰੇ ਤੇਰੇ ਤੇ ਲੱਗੇ ਹੋਏ ਨੇ ਅਸੀਂ ਗੁਰੂ ਦੇ ਹੁਕਮ ਦੀ ਤਾਮੀਲ ਕਰਨੀ ਹੈ ਸੋ ਇਸ ਤਰ੍ਹਾਂ ਕਹਿਣ ਲੱਗਿਆ ਚੰਗਾ ਜੇ ਗੁਰੂ ਨੂੰ ਇਹੀ ਪਾਉਂਦਾ ਵੀ ਮੇਰੇ ਬੱਚੇ ਮਾਰਨੇ ਹੀ ਨੇ ਉਹਨੇ ਤਾਂ ਫਿਰ ਤਾਂ ਮਰੇ ਪਏ ਨੇ ਭੁੱਖ ਨਾ ਮਰ ਜਾਣਗੇ ਮੈਂ ਹੁਣ ਫਿਰ ਕਿੱਥੇ ਜਾਣਾ ਸੋ ਮਜਬੂਰਨ ਉੱਥੇ ਕਥਾ ਵੀ ਕਰਦਾ ਰਿਹਾ ਤੇ 9 ਮਹੀਨੇ ਰਿਹਾ ਰੰਜਿਸ਼ ਰਹੀ ਗੁਰੂ ਦੇ ਨਾਲ ਭਰੋਸੇ ਦੀ ਥਾਂ ਦੇ ਉੱਤੇ ਟੁੱਟਿਆ ਰਿਹਾ ਗੁਰੂ ਦੇ ਨਾਲ ਇੱਧਰ ਮਹਾਰਾਜ ਨੇ ਕੌਤਕ ਵਰਤਾਇਆ ਜਿਸ ਵਕਤ ਦੇਖਿਆ ਵੀ ਆਇਆ ਨਹੀਂ ਸਾਰੇ ਜਾਣਦੇ ਸੀ ਗਰੀਬੀ ਨੂੰ ਦੂਸਰੇ ਦਿਨ ਪਿੰਡ ਦੇ ਜਿਹੜੇ ਬੰਦੇ ਸੀ ਸਿਆਣੇ ਉਹਨਾਂ ਦੇ ਮਨਾਂ ਨੂੰ ਗੁਰੂ ਨੇ ਪ੍ਰੇਰਿਆ ਦਾਣੇ ਇਕੱਠੇ ਕਰ ਦਿੱਤੇ ਚੀਜ਼ਾਂ ਇਕੱਠੀਆਂ ਕਰਤੀਆਂ ਤੇ ਕਹਿਣ ਲੱਗੇ ਲੈ ਭਾਈ ਤੇ ਗੁਰਸਿੱਖ ਤਾਂ ਸੇਵਾ ਵਿੱਚ ਲੱਗ ਗਿਆ ਤੇ ਸਾਡਾ ਫਰਜ਼ ਬਣਦਾ ਵੀ ਇਹ ਤੁਸੀਂ ਬੱਚੇ ਕਿਤੇ ਭੁੱਖੇ ਨਾ ਰਹੋ ਆ ਛਕੋ ਜਦ ਹੀ ਆ ਜਾਏਗਾ ਥੋੜੇ ਦਿਨਾਂ ਤੋਂ ਬਾਅਦ ਲੜਕੀ ਜਵਾਨ ਸੀ ਕਹਿਣ ਲੱਗੀ ਬੇਬੇ ਆਪਾਂ ਕੰਮ ਕਰੀਏ ਹੱਥ ਪੈਰ ਪਰਮੇਸ਼ਰ ਨੇ ਦਿੱਤੇ ਨੇ ਤੈਨੂੰ ਵੀ ਦਿੱਤੇ ਆ ਮੈਨੂੰ ਵੀ ਦਿੱਤੇ ਆ ਤਕੜੇ ਆ ਆਪਾਂ ਮੰਗ ਕੇ ਕਿਉਂ ਖਾਈਏ ਮਿਹਨਤ ਦੀ ਕਮਾਈ ਕਰਕੇ ਖਾਈਏ ਜਿਹੜਾ ਪਿੰਡ ਦੇ ਮੁਖੀਏ ਸੀ ਉਹ ਬੀਬੀ ਬੜੀ ਚੰਗੀ ਸੀ ਉਹਦੇ ਕੋਲ ਜਾ ਕੇ ਉਹਨਾਂ ਨੇ ਗੱਲ ਕਰੀ ਉਹ ਕਹਿਣ ਲੱਗੀ ਮੇਰੀ ਲੜਕੀ ਦੀ ਸ਼ਾਦੀ ਹੈ ਕੰਮ ਤਾਂ ਬਹੁਤ ਹੈ ਦੋਵੇਂ ਜਣੀਆਂ ਆ ਜਾਓ ਤੁਸੀਂ ਕਿਤੇ ਨਾ ਹੋਰ ਜਾਓ ਇੱਥੇ ਹੀ ਕੰਮ ਕਰੋ ਕੰਮ ਕਰਨ ਲਾ ਦਿੱਤੀਆਂ ਦਾਲਾਂ ਵਗੈਰਾ ਤੇ ਦਾਣੇ ਵਗੈਰਾ ਸਾਰੇ ਚੋਂਦੇ ਨੇ ਸਾਫ ਸਫਾਈ ਕਰਦੇ ਘਰ ਦੀ ਸਫਾਈ ਸ਼ੁਰੂ ਕਰ ਦਿੱਤੀ ਹੋਰ ਇਸ ਤਰ੍ਹਾਂ ਦੇ ਨਾਲ ਸਾਰੇ ਕੰਮ ਘਰ 'ਚ ਜੋ ਵਿਆਹ ਸ਼ਾਦੀਆਂ ਚਾਹੀਦੇ ਨੇ ਸਭ ਕਰਨੇ ਸ਼ੁਰੂ ਕਰ ਦਿੱਤੇ ਤੇ ਅਖੀਰ ਹੋਇਆ ਵੀ ਹੁਣ ਦਿਨ ਥੋੜੇ ਰਹਿ ਗਏ ਤੇ ਘਰ ਨੂੰ ਸਵਾਰੀਏ ਪਾਂਡੂ ਵਗੈਰਾ ਫੇਰੀਏ ਤੇ ਲਿਪੀਏ ਤੇ ਹੋਰ ਠੀਕ ਕੀਤਾ ਜਾਵੇ ਤਾਂ ਪਾਂਡੂ ਲੈਣ ਵਾਸਤੇ ਬਾਹਰ ਜਾਂਦੇ ਨੇ ਉਹ ਕਰੜੀ ਮਿੱਠੀ ਜਿੱਥੇ ਸੀ ਚਿੱਟੀ ਮਿੱਟੀ ਉੱਥੇ ਜਾ ਕੇ ਲੜਕੀ ਨੇ ਕਹੀ ਫੜ ਲਈ ਤੇ ਪੱਟਣ ਲੱਗੀ ਅਜੇ 5-7 ਟੇਪੇ ਹੀ ਮਾਰੇ ਨੇ ਤੇ ਇੰਨੇ 'ਚ ਕੁਛ ਖੜਕਾ ਹੋਇਆ ਹੌਲੀ ਹੌਲੀ ਦੇਖਿਆ ਤਾਂ ਗਾਗਰ ਪਈ ਹੈ ਆ ਜਾਣੇ ਉਹ ਪੱਟ ਕੇ ਕੱਢ ਲਈ ਤੇ ਜਦੋਂ ਉਹਦਾ ਢੱਕਣ ਖੋਲ੍ਹ ਕੇ ਦੇਖਿਆ ਤਾਂ ਹੈਰਾਨ ਰਹਿ ਗਈਆਂ ਤੇ ਇਹ ਤਾਂ ਮੋਹਰਾਂ ਦੀ ਭਰੀ ਹੋਈ ਹੈ ਸਾਰੀ ਗਾਗਰ ਸੋਨੇ ਦੀ ਭਰੀ ਹੋਈ ਹੈ ਮਨ 'ਚ ਬੜੀ ਖੁਸ਼ੀ ਆਈ ਵੀ ਗੁਰੂ ਸਾਹਿਬ ਨੇ ਸੇਵਾ ਦਾ ਫਲ ਹੁਣੇ ਹੀ ਦੇਤਾ ਕਿੰਨਾ ਬੜਾ ਫਲ ਮਿਲਿਆ ਸੱਚਮੁੱਚ ਗੁਰੂ ਬੋਲਦਾ ਲੈ ਕੇ ਉਸ ਬੀਬੀ ਕੋਲ ਆ ਜਾਂਦੀ ਹੈ ਸਾਰੀ ਗੱਲ ਪਰਦੇ ਨਾਲ ਦੱਸੀ ਉਹ ਕਹਿੰਦੀ ਬੀਬੀ ਤੇਤੋਂ ਪੈਸੇ ਖੋ ਲੈਣਗੇ ਜੇ ਪਤਾ ਲੱਗ ਗਿਆ ਇਹ ਧਨ ਬਹੁਤ ਹੈ ਮੈਂ ਢੰਗ ਨਾਲ ਖਰਚ ਦਿੰਦੀ ਹਾਂ ਇਮਾਨਦਾਰ ਸੀ 7-8 ਖੂਹਾਂ ਦੀ ਜ਼ਮੀਨ ਲੈ ਤੀ ਤੇ ਨਾਲ ਮਕਾਨ ਬਣਾ ਦਿੱਤੇ 2 ਮੰਜ਼ਲੇ ਮਕਾਨ ਬਣ ਗਏ ਪਸ਼ੂ ਆ ਗਏ ਨੌਕਰ ਚਾਕਰ ਰੱਖ ਦਿੱਤੇ 8-9 ਮਹੀਨਿਆਂ ਦੇ ਅੰਦਰ ਸਾਰਾ ਹੀ ਕੰਮ ਹੋ ਗਿਆ ਇਧਰਲੇ ਪਾਸੇ 9 ਮਹੀਨੇ ਲੰਘ ਜਾਂਦੇ ਨੇ ਤੇ ਉਹ ਕਹਿਣ ਲੱਗੇ ਵੀ ਗੁਰਸਿੱਖਾ ਅੱਜ ਪੂਰੇ ਹੋ ਗਏ 9 ਮਹੀਨੇ, ਹੁਣ ਤੇਰਾ ਖੁਸ਼ ਹੈ, ਚਾਹੇ ਤਾਂ ਗੁਰੂ ਸਾਹਿਬ ਕੋਲ ਜਾ ਤੇ ਚਾਹੇ ਆਪਣੇ ਘਰ ਨੂੰ ਚਲੇ ਜਾ। ਕਹਿੰਦਾ ਘਰ ਕੌਣ ਆ, ਉਸ ਤਾਂ ਮਾਲ ਬੱਚੇ ਮਰ ਮੁਰ ਗਏ ਹੋਣੇ, ਘਰ ਮੇਰਾ ਰੋਕ ਲਿਆਉਣਾ ਕਿਸੇ ਨੇ। ਅਖੀਰ ਦੇਖਣ ਵਾਸਤੇ ਵੀ ਦੇਖਦਾ ਆਵਾਂ, ਕੋਈ ਕਿਸੇ ਦੇ ਮਨ ਚ ਤਰਸ ਪੈ ਗਿਆ ਹੋਵੇ, ਸ਼ਾਇਦ ਬਚਿਆ ਹੋਵੇ। ਘਰ ਆ ਕੇ ਦੇਖਦਾ ਤਾਂ ਘਰ ਦੇ ਥਾਂ ਦੇ ਝੌਂਪੜੀ ਤੇ ਕੱਚਾ ਘਰ ਨਜ਼ਰ ਨਹੀਂ ਆਉਂਦਾ, ਉੱਥੇ ਚੁਬਾਰਾ ਨਜ਼ਰ ਆਉਂਦਾ, ਵਧੀਆ ਘਰ ਨਜ਼ਰ ਆਉਂਦਾ। ਤੇ ਖੁੱਲੀਆਂ ਦੇ ਵਿੱਚ ਦੂਰਾਂ ਹੀ ਦੇਖਦਾ ਪਸ਼ੂ ਖੜੇ ਨੇ, ਬਲਦ ਖੜੇ ਨੇ, ਮੱਝਾਂ ਗਾਈਆਂ ਖੜੀਆਂ ਨੇ, ਨੌਕਰ ਚਾਕਰ ਘੁੰਮ ਰਹੇ ਨੇ। ਕਹਿਣ ਲੱਗਿਆ ਲੈ ਬਈ, ਆ ਤਾਂ ਕੋਈ ਬਾਹਰੋਂ ਆ ਗਿਆ ਤੇ ਮੇਰਾ ਘਰ ਵੀ ਉਸਨੇ ਰੋਕ ਲਿਆ, ਤੇ ਇਹ ਤਾਂ ਚੜਾਈ ਕਰ। ਹੋਰ ਅੱਗੇ ਵਧਿਆ ਤਾਂ ਦਰਵਾਜ਼ੇ ਦੇ ਵਿਚਾਲੇ ਬੱਚਾ ਖੇਲਦਾ ਸੀ, ਬਹੁਤ ਸੋਹਣੇ ਸੁੰਦਰ ਵਸਤਰ ਪਹਿਨੇ ਹੋਏ, ਖੇਲਾਂ ਵੀ ਉਹਦੇ ਕੋਲ ਸੋਹਣੀਆਂ, ਦੇਖ ਕੇ ਹੈਰਾਨ ਹੋ ਗਿਆ ਵੀ ਆਹ ਬੱਚਾ ਤਾਂ ਮੇਰਾ ਹੀ ਹੈ, ਉਹਨੇ ਵੀ ਦੇਖ ਲਿਆ। ਉਹ ਬੱਚਾ ਇਹਦੇ ਵੱਲ ਨੂੰ ਨਹੀਂ ਆਇਆ, ਨੱਠ ਕੇ ਕੋਠੇ ਤੇ ਚੜ ਗਿਆ। ਉੱਥੇ ਮਾਂ ਬੈਠੀ ਸੀ ਉੱਪਰਲੀ ਮੰਜ਼ਲ ਚ, ਉੱਥੇ ਦੌੜ ਕੇ ਚੜ ਗਿਆ। ਇਹ ਵੀ ਦੌੜ ਕੇ ਆਇਆ ਵੀ ਬੱਚੇ ਨੂੰ ਤਾਂ ਮੈਂ ਮਿਲਾਂ, ਕਿਤੇ ਹੋਰ ਪਾਸੇ ਨਾ ਲੰਘ ਜੇ। ਦੇਖਿਆ ਤਾਂ ਪੌੜੀਆਂ ਚੜ੍ਹਦਾ ਹੈ, ਉਹ ਪੌੜੀਆਂ ਦੇ ਉੱਤੇ ਹੈ, ਇਹ ਪੌੜੀਆਂ ਦੇ ਥੱਲੇ। ਛੇਤੀ ਦੇ ਕੇ ਲੰਘ ਕੇ ਜਦ ਦਰਵਾਜ਼ੇ ਤੇ ਪਹੁੰਚਿਆ, ਉਹ ਮਾਂ ਨੂੰ ਕਹਿ ਰਿਹਾ, ਕਹਿੰਦਾ ਬੇਬੇ ਬੇਬੇ। ਉਹ ਕਹਿੰਦੀ ਕੀ ਹੋ ਗਿਆ? ਕਹਿੰਦਾ ਬਾਪੂ ਫੇਰ ਆ ਗਿਆ, ਹੁਣ ਫੇਰ ਆਪਾਂ ਭੁੱਖੇ ਮਰਾਂਗੇ। ਬਾਪੂ ਆ ਗਿਆ, ਕਹਿੰਦਾ ਹੁਣ ਭੁੱਖੇ ਮਰਾਂਗੇ। ਉਹ ਬੱਚੇ ਨੂੰ ਨਹੀਂ ਸੀ ਪਤਾ ਵੀ ਬਾਪੂ ਜਿੰਨਾ ਚਿਰ ਸੀ ਅਸੀਂ ਭੁੱਖੇ ਮਰਦੇ ਸੀ, ਬਾਪੂ ਗਿਆ ਤਾਂ ਸਾਡਾ ਕੰਮ ਚੱਲ। ਉਸ ਵੇਲੇ ਉੱਠ ਕੇ ਉਹਨੇ ਸਤਿਕਾਰ ਕਰਿਆ, ਕਹਿਣ ਲੱਗੀ ਤੁਹਾਡੀ ਸੇਵਾ ਨੂੰ ਫਲ ਲੱਗਿਆ। ਗੁਰੂ ਦਸ਼ਮੇਸ਼ ਪਿਤਾ ਨੇ, ਜਿਸ ਤਰ੍ਹਾਂ ਕ੍ਰਿਸ਼ਨ ਮਹਾਰਾਜ ਨੇ ਸਦਾਮੇ ਦੇ ਘਰ ਚ 4 ਪਦਾਰਥ ਪਹੁੰਚਾ ਦਿੱਤੇ ਸੀ, ਐਸੇ ਤਰ੍ਹਾਂ ਗੁਰੂ ਦਸ਼ਮੇਸ਼ ਪਿਤਾ ਨੇ ਤੇਰੀ ਸੇਵਾ ਤੇ ਪ੍ਰਸੰਨ ਹੋ ਕੇ 4 ਪਦਾਰਥ ਘਰ ਵਿੱਚ ਭੇਜ ਦਿੱਤੇ। ਹੈਰਾਨ ਹੋਇਆ ਖੜਾ, ਕਹਿੰਦਾ ਤੂੰ ਬੋਲਦਾ ਕਿਉਂ ਨਹੀਂ? ਕਹਿੰਦਾ ਮੈਂ ਕਾਹਦਾ ਬੋਲਾਂ, ਮੈਂ ਤਾਂ ਬੇਮੁੱਖ ਹਾਂ, ਮਨਮੁੱਖ ਹਾਂ। ਮੈਨੂੰ ਗੁਰੂ ਦੇ ਬਚਨ ਤੇ ਕੋਈ ਪ੍ਰਤੀਤ ਨਹੀਂ ਸੀਗੀ, ਇਹ ਤਾਂ ਗੁਰੂ ਮਹਾਰਾਜ ਨੇ ਮੈਨੂੰ ਦੱਸਿਆ ਕਿ ਪਿਆਰਿਆ ਤੂੰ ਰਾਜਕ ਨਹੀਂ, ਸਾਰਿਆਂ ਦਾ ਰਾਜਕ ਵਾਹਿਗੁਰੂ ਹੈ, ਤੇ ਗੁਰੂ ਦਾ ਬਚਨ ਕੋਈ ਅੰਥਾ ਨਹੀਂ ਹੁੰਦਾ, ਇਹਦੇ ਤੇ ਵਿਸ਼ਵਾਸ ਕਰੋ ਬਾਣੀ ਤੇ। ਜਿੰਨਾ ਚਿਰ ਅਸੀਂ ਬਾਣੀ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਸਾਡੀ ਪ੍ਰਤੀਤ ਨਹੀਂ ਬਣਦੀ ਬਾਣੀ ਦੇ ਉੱਤੇ। ਮਹਾਰਾਜ ਕਹਿੰਦੇ ਗਾਂ ਅਸੀਂ ਚੱਲੇ ਨਹੀਂ ਸਕਦੇ। ਪਹਿਲਾ ਸਵਾਲ, ਪਹਿਲੀ ਜਿਹੜੀ ਬੁਨਿਆਦ ਹੈ ਉਹ ਹੈ ਪ੍ਰਤੀਤ ਭਰੋਸੇ ਦੀ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਾ ਨਾਮ ਹੈ ਹਰ ਪ੍ਰਭ। ਸੋ ਜਦੋਂ ਅਸੀਂ ਬਾਣੀ ਨੂੰ ਪ੍ਰਤੀਤ ਭਰੋਸੇ ਦੇ ਨਾਲ ਸੁਣਦੇ ਹਾਂ, ਫੇਰ ਇਹ ਬਾਣੀ ਸਾਨੂੰ ਲਾਂਭੇ ਦੀ ਨਹੀਂ ਸਾਡਿਓ ਲੰਘਦੀ, ਉਹ ਤਾਂ ਬਾਣ ਮਾਰਦੀ ਹੈ। ਕਲੇਜੇ ਚ ਘਾ ਪਾਉਂਦਾ ਚਲਿਆ ਜਾਂਦਾ, ਇੱਕ ਇੱਕ ਬਾਣ ਬਾਣੀ ਦਾ, ਚਾਹੇ ਉਹ ਅਸੀਂ ਅਰਥ ਜਾਣਦੇ ਹੀ ਹਾਂ, ਲੇਕਿਨ ਉਹ ਅਰਥ ਪ੍ਰੈਕਟੀਕਲੀ ਸਾਡੇ ਦੇ ਉੱਤੇ ਅਸਰ ਕਰਦੇ ਹਾਂ। ਸੋ ਮਹਾਰਾਜ ਕਹਿੰਦੇ ਪ੍ਰੇਮੀਆਂ, ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤਕ ਫਕੜੇ, ਸਭ ਮੁਕਦੀ ਚੱਲੀ ਰਹਿਣ, ਤੇਰੀ ਤਾਂ ਉਮਰ ਰੂਪੀ ਰਾਤ ਖਤਮ ਹੋ ਰਹੀ ਹੈ, ਕਿੰਨਾ ਕੁ ਨਾਮ ਜਪਿਆ, ਕਿੰਨਾ ਕੁ ਲਾਹਾ ਜਪੇ। ਜੇ ਤੂੰ ਨਾਮ ਨਹੀਂ ਜਪਿਆ ਤਾਂ ਤੇਰੀ ਬਰਾਬਰੀ ਮਨੁੱਖਾਂ ਦੀ ਨਹੀਂ ਹੈ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ, ਫਿਰ ਤਾਂ ਤੂੰ ਢੋਰ ਹੈ, ਪਸ਼ੂ ਹੈ, ਕਿਉਂਕਿ ਤੈਂ ਉਹ ਕੰਮ ਨਹੀਂ ਕਰਿਆ ਜਿਹੜਾ ਕਰਨ ਵਾਸਤੇ ਤੂੰ ਸੰਸਾਰ ਚ ਆਇਆ ਸੀ। ਗੁਰੂ ਨੂੰ ਮਿਲ ਕੇ ਤੈਂ ਮੰਤਰ ਨਹੀਂ ਲਿਆ, ਜੇ ਮੰਤਰ ਨਹੀਂ ਲਿਆ ਤਾਂ ਗੁਰਮੰਤਰ ਹੀਣਸ ਜੋ ਪ੍ਰਾਣੀ ਤਰਗੰਤ ਜਨਮ ਭ੍ਰਿਸ਼ਟ ਨੇ, ਕੁਕਰ ਹੈ ਸੂਕਰ ਹੈ ਗਰਦ ਪੈ ਕੱਕ ਹੈ ਸਰਵਣ ਹੈ ਸਰਪਣ ਹੈ ਤੁਲਖਰ ਹੈ। ਕਹਿੰਦੇ ਕੁੱਤੇ ਵੇਲੇ ਸੂਰ ਸੱਪ ਤੇ ਕੌਮ ਵਰਗਾ ਤੂੰ ਹੈ, ਜੇ ਤੂੰ ਮੰਤਰ ਲੈ ਕੇ ਗੁਰੂ ਤੋਂ ਉਹਦਾ ਜਾਪ ਨਹੀਂ ਕਰਿਆ ਤੇ ਜੇ ਤੂੰ ਨਾਮ ਨਹੀਂ ਜਪਦਾ, ਤੇਰੀ ਜਿਹੜੀ ਯੂਟੀਲਿਟੀ ਹੈ ਉਹ ਪਸ਼ੂਆਂ ਤੋਂ ਘੱਟ ਹੈ। ਪਸ਼ੂ ਜਿਹੜੇ ਨੇ ਉਹ ਜੋ ਕੁਛ ਉਹਨਾਂ ਦੀ ਸੇਵਾ ਕਰੋ ਉਹ ਤੋਂ ਵੱਧ ਮੋੜ ਦਿੰਦੇ ਨੇ, ਤੇਰੀ ਸੇਵਾ ਕੋਈ ਕਰੀ ਜਾਵੇ ਨਾਮ ਹੀਣੇ ਦੀ ਤੂੰ ਕੁਛ ਵੀ ਨਹੀਂ ਮੋੜਦਾ। ਸੋ ਉਹਦੇ ਬਾਰੇ ਮਹਾਰਾਜ ਜੀ ਇਸ ਤਰ੍ਹਾਂ ਪ੍ਰਮਾਣ ਕਰਦੇ ਨੇ। ਜੇ ਤੂੰ ਨਾਮ ਨਾ ਜਪੇ ਮਨਾ ਮੇਰਿਆ, ਤੇਰੇ ਨਾਲੋਂ ਪਸ਼ੂ ਚੰਗੇ ਨੇ। ਨਾਮ ਨਾ ਜਪੇ ਮਨਾ ਮੇਰਿਆ, ਤੇਰੇ ਨਾਲੋਂ ਪਸ਼ੂ ਚੰਗੇ ਨੇ। ਨਾਮ ਨਾ ਜਪੇ ਮਨਾ ਮੇਰਿਆ, ਤੇਰੇ ਨਾਲੋਂ ਪਸ਼ੂ ਚੰਗੇ ਨੇ। ਤੇਰੇ ਨਾਲੋਂ ਜੋ ਚਾਉ ਪਾਏ ਗਊਆਂ ਮੱਝਾਂ ਬਲਦ ਤਾਂ ਰੱਖੇ ਹੋਏ ਨੇ ਉਹ ਤੇਰੇ ਨਾਲੋਂ ਚੰਗੇ ਨੇ। ਤੈਨੂੰ ਵਾਹਿਗੁਰੂ ਸਾਰੀਆਂ ਚੀਜ਼ਾਂ ਖਾਣ ਨੂੰ ਦਿੰਦਾ, ਪੀਣ ਨੂੰ ਦਿੰਦਾ, ਕੋਠੀਆਂ ਰਹਿਣ ਵਾਸਤੇ ਦਿੰਦਾ, ਸਵਾਰੀਆਂ ਚੜ੍ਹਨ ਵਾਸਤੇ ਦਿੰਦਾ, ਸੁੰਦਰ ਬਾਲ ਬੱਚੇ ਦਿੰਦਾ, ਪਰਿਵਾਰ ਦਿੰਦਾ, ਸੋਹਣਾ ਸਰੀਰ ਦਿੰਦਾ, ਸੋਹਣੀਆਂ ਅੱਖਾਂ ਦਿੱਤੀਆਂ, ਕੰਨ ਦਿੱਤੇ ਨੇ, ਨੱਕ ਦਿੱਤਾ, ਸੋਹਣੇ ਦੰਦ ਦਿੱਤੇ ਨੇ, ਸਰੀਰ ਤੰਦਰੁਸਤ ਦਿੱਤਾ, ਹੱਥ ਪੈਰ ਚੱਲਦੇ ਨੇ। ਕੀ ਤੇਰੇ ਮਨ ਵਿੱਚ ਖਿਆਲ ਹੀ ਨਹੀਂ ਕਦੇ ਆਉਂਦਾ ਵੀ ਕੋਈ ਦੇਣ ਵਾਲਾ ਵੀ ਹੈ ਇਹਨੂੰ? ਇੰਨਾ ਵੀ ਸ਼ੁਕਰ ਨਹੀਂ ਆਉਂਦਾ ਕਿ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ, ਤਾਂ ਮੇਰੇ ਤੇ ਬੜੀ ਕਿਰਪਾ ਕੀਤੀ ਹੋਈ ਹੈ, ਧਿਆਨ ਤੱਕ ਨਹੀਂ ਆਉਂਦਾ। ਲੇਕਿਨ ਜਿਹੜਾ ਪਸ਼ੂ ਹੈ, ਕਹਿੰਦੇ ਪਸ਼ੂ ਮਿਲੇ ਚੰਗਿਆਈਆਂ, ਖੜ ਖਾ ਹੋਏ, ਖੜ ਖਾਵੇ ਅੰਮ੍ਰਿਤ ਦੇ, ਕਹਿੰਦੇ ਘਾਹ ਖਾਂਦਾ ਹੈ, ਲਿਆ ਕੇ ਤੂੰ ਪਾਉਣਾ, ਤੈਨੂੰ ਘਾਹ ਦਾ ਬਦਲਾ ਕੀ ਦਿੰਦਾ? ਪੈਸਾ ਨਹੀਂ ਦਿੰਦਾ, ਤੈਨੂੰ ਅੰਮ੍ਰਿਤ ਦਿੰਦਾ, ਦੁੱਧ ਦਿੰਦਾ। ਉਹ ਦੁੱਧ ਦੇ ਨਾਲ ਤੇਰੇ ਸਾਰੇ ਹੀ ਕੰਮ ਚੱਲਦੇ ਨੇ, ਦਹੀਂ ਬਣਦਾ, ਮੱਖਣ ਕੱਢਦਾ, ਘਿਓ ਬਣਦਾ, ਅਨੇਕਾਂ ਮਠਿਆਈਆਂ ਦੇ ਵਿੱਚ ਪੈਂਦਾ, ਐਸੀ ਚੀਜ਼ ਦਿੰਦਾ। ਤੈਨੂੰ ਘਾਹ ਤਾਂ ਤੂੰ ਕੁਛ ਨਹੀਂ ਕਰ ਸਕਦਾ, ਉਹਨੂੰ ਤੂੰ ਘਾਹ ਖਿਲਾਉਣਾ, ਤੈਨੂੰ ਉਹਦੇ ਬਦਲੇ ਚ ਕਿੱਡੀ ਬੜੀ ਚੀਜ਼ ਦਿੰਦਾ। ਤੇ ਲੇਕਿਨ ਤੂੰ ਜਿਹੜਾ ਹੈ ਪਰਮੇਸ਼ੁਰ ਦਾ ਸ਼ੁਕਰ ਨਹੀਂ ਕਰਦਾ, ਤੈਨੂੰ ਸਭ ਕੁਛ ਦਿੰਦਾ, ਤੂੰ ਕੀ ਕਰਦਾ? ਤੂੰ ਉਹਦੀ ਯਾਦ ਵੀ ਨਹੀਂ ਕਰਦਾ। ਨਾਮ ਵੀ ਹੋਣੇ ਆਦਮੀ ਥਿਰਗ ਜੀਵਨ ਕਰਮ ਤਰੇ, ਉਹਦੇ ਕਰਮ ਵੀ ਸਾਰੇ ਤਰਕਾਰਯੋਗ ਨੇ ਤੇ ਉਹਦਾ ਜਿਉਣਾ ਵੀ ਤਰਕਾਰਯੋਗ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸਮਝਣ ਦਾ ਯਤਨ ਕਰ, ਤੈਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ, ਇਹ ਕੋਈ ਐਵੇਂ ਨਹੀਂ ਚੀਜ਼ ਹੋਈ। ਬਹੁਤ ਦੇਰ ਹੋ ਗਈ ਤੈਨੂੰ ਫਿਰਤ ਫਿਰਤ, ਬਹੁਤੇ ਜੁਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਾ ਨਹੀਂ। ਹੋਰਾਂ ਹੋਰਾਂ ਕੰਮਾਂ ਚ ਪੈ ਕੇ ਤੂੰ ਸਮਾਂ ਬਰਬਾਦ ਕਰਦਾ ਜਾਂਦਾ ਹੈ, ਕਰੋੜਾਂ ਸਾਲਾਂ ਤੇ ਬਾਅਦ ਤੇਰੀ ਵਾਰੀ ਆਈ ਹੈ, ਬਹੁਤ ਦੇਰ ਤੇ ਬਾਅਦ ਤੈਨੂੰ ਇਹ ਦੇਹ ਪ੍ਰਾਪਤ ਹੋਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਰ ਇਹ ਦੇਸ਼ ਜੇ। ਬਹੁਤ ਦੇਰ ਤੇ ਬਾਅਦ ਤੈਨੂੰ ਇਹ ਦੇਹ ਪ੍ਰਾਪਤ ਹੋਈ ਹੈ ਤੇ ਹੁਣ ਤੂੰ ਇਹਦਾ ਜਿਹੜਾ ਅਸਲੀ ਕੰਮ ਹੈ ਉਹ ਤੂੰ ਪੂਰਾ ਕਰ। ਇਹਦੇ ਨਾਲ ਇਹਨੂੰ ਤਾਂ ਜਿਹੜੇ ਸਵਰਗਾਂ ਚ ਬੈਠੇ ਹੋਏ ਦੇਵਤੇ ਨੇ ਉਹ ਵੀ ਲੋਚਦੇ ਨੇ, ਇਹਨੂੰ ਤੂੰ ਐਵੇਂ ਨਾ ਸਮਝ, ਇਹ ਸਾਰੀ ਤੇਰੀ ਸਰਦਾਰੀ ਹੈ ਇੱਥੇ। ਬਾਕੀ ਜਿੰਨੀਆਂ ਜੂਨਾਂ ਨੇ ਪਰਮੇਸ਼ੁਰ ਨੇ ਤੇਰੇ ਵਸ ਵਿੱਚ ਕੀਤੀਆਂ, ਬਾਈਬਲ ਚ ਲਿਖਿਆ ਹੋਇਆ ਹੈ ਕਿ ਜਦੋਂ ਪਰਮੇਸ਼ੁਰ ਨੇ ਸਭ ਕੁਛ ਬਣਾ ਲਿਆ, ਉਸ ਵੇਲੇ ਜਦੋਂ ਮਨੁੱਖ ਬਣਾਇਆ ਤਾਂ ਉਹਨੂੰ ਕੁਛ ਉਪਦੇਸ਼ ਦਿੱਤੇ। ਕਹਿਣ ਲੱਗਿਆ ਦੇਖ ਤੈਨੂੰ ਦੁੱਧ ਦੀ ਲੋੜ ਪੈਣੀ ਹੈ, ਮੈਂ ਪਸ਼ੂ ਪੈਦਾ ਕਰ ਦਿੱਤੇ ਨੇ, ਗਊਆਂ ਪੈਦਾ ਕਰ ਦਿੱਤੀਆਂ, ਮੱਝਾਂ ਪੈਦਾ ਕਰ ਦਿੱਤੀਆਂ, ਇਹਨਾਂ ਨੂੰ ਤੂੰ ਘਾਹ ਫੂਸ ਦੇ ਤੇ ਤੈਨੂੰ ਦੁੱਧ ਦੇਣੀ ਹੈ, ਤੇ ਮੈਂ ਤੇਰੀ ਨੇਤਰਾਂ ਦੀ ਖੁਸ਼ੀ ਵਾਸਤੇ ਫੁੱਲ ਪੈਦਾ ਕਰ ਦਿੱਤੇ ਨੇ, ਮੱਖੀਆਂ ਪੈਦਾ ਕਰਦੀਆਂ, ਉਹ ਮੱਖੀਆਂ ਜਿਹੜੀਆਂ ਨੇ ਉਹਦੇ ਵਿੱਚੋਂ ਸ਼ਹਿਦ ਲਿਆਉਣਗੀਆਂ, ਤੇ ਜਿਹੜਾ ਸ਼ਹਿਦ ਤੇਰੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੋਏਗਾ ਤੇ ਬੜੀਆਂ ਦਵਾਈਆਂ ਚ ਪਏਗਾ, ਤੇਰੀ ਸਿਹਤ ਵਾਸਤੇ ਮੈਂ ਬੇਅੰਤ ਦਵਾਈਆਂ ਪੈਦਾ ਕਰਦੀਆਂ, ਤੈਨੂੰ ਜਿਉਂਦੇ ਰੱਖਣ ਵਾਸਤੇ ਐਸੇ ਧਰਤੀ ਦੇ ਉੱਤੇ ਮੈਂ ਦਰਖਤ ਪੈਦਾ ਕਰ ਦਿੱਤੇ, ਉਹ ਜਿਹੜੇ ਨੇ ਉਹ ਕਾਰਬਨ ਖਾਂਦੇ ਨੇ ਤੇ ਆਕਸੀਜਨ ਦੇਈ ਜਾਣਗੇ, ਉਹ ਸਾਹ ਤੂੰ ਲਏਗਾ, ਉਹ ਸਾਰਾ ਤੂੰ ਜਿਉਂਦਾ ਰਹੇਗਾ, ਤੂੰ ਦੇਖੀ ਐ ਨਾ ਕਰੀ, ਬੇਰਹਿਮੀ ਨਾਲ ਦਰਖਤ ਨਾ ਵੱਢੀ, ਬੇਰਹਿਮੀ ਨਾਲ ਜਾਨਵਰ ਨਾ ਮਾਰੀ, ਇਹਨਾਂ ਦੀ ਰਕਸ਼ਾ ਕਰੀ, ਜੋ ਕੁਛ ਮੈਂ ਬਣਾ ਦਿੱਤਾ ਹੈ ਤੇਰੀ ਜ਼ਿੰਦਗੀ ਨੂੰ ਕਾਇਮ ਰੱਖਣ ਵਾਸਤੇ ਬਣਾ ਦਿੱਤਾ ਹੈ, ਤੇ ਤੈਨੂੰ ਮੈਂ ਸਭ ਤੋਂ ਉੱਤਮ ਬਣਾ ਤਾ, ਸਰਦਾਰ ਬਣਾ ਕੇ ਸਾਰਿਆਂ ਦਾ ਅਖਤਿਆਰ ਤੇਰੇ ਹੱਥ ਵਿੱਚ ਦੇ ਤਾ, ਤੂੰ ਹੁਣ ਜਿਵੇਂ ਬਹੁਤ ਇਨਸਾਫ ਪੰਦ ਰਾਜਾ ਹੁੰਦਾ ਇਸ ਤਰ੍ਹਾਂ ਤੂੰ ਰਾਜ ਕਰੀ, ਇਹਨਾਂ ਦਾ ਖਾਤਮਾ ਨਾ ਕਰੀ, ਜਿਵੇਂ ਰਾਜੇ ਰਾਜ ਕਰਦੇ ਆ ਇਸ ਤਰ੍ਹਾਂ ਤੂੰ ਰਾਜ ਕਰੀ, ਕੋਈ ਵੀ ਚੀਜ਼ ਮੈਂ ਵਾਧੂ ਨਹੀਂ ਬਣਾਈ, ਸਭ ਠੀਕ ਬਣਾਈ ਹੈ। ਸੋ ਇਹ ਸਰਦਾਰ ਹੈ ਸਾਰਿਆਂ ਦਾ, ਸਰਦਾਰ ਹੋ ਕੇ ਜੇ ਸਰਦਾਰੀ ਦਾ ਫਾਇਦਾ ਨਾ ਉਠਾਵੇ ਤਾਂ ਫੇਰ ਕੀ। ਮਹਾਰਾਜ ਕਹਿੰਦੇ ਜਿਹੜਾ ਤੇਰਾ ਸਰੀਰ ਹੈ ਨਾ, ਇਹਨੂੰ ਤਾਂ ਐਵੇਂ ਨਾ ਜਾ, ਇਹ ਹੁਣ ਤੈਨੂੰ ਮਿਲ ਗਿਆ, ਜੇ ਤੂੰ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ, ਉਹ ਫੇਰ ਤੈਨੂੰ ਪ੍ਰਾਪਤ ਨਹੀਂ ਹੋਣਾ, ਪਛਤਾਵਾ ਤੇਰੇ ਮਨ ਵਿੱਚ ਰਹਿ ਜਾਏਗਾ।
ਬਾਰ ਬਾਰ ਨਾ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਬਾਰ ਬਾਰ ਨਾ ਮਿਲਣੀ ਮਾਨਸ ਦੇਹੀ, ਮਾਨਸ ਦੇਹੀ
ਬਨ ਫਲ ਪਾ ਕੇ ਪੁਏਂਗਰੇ ਬਹੁਤ ਨਾ ਲੱਗੇ ਡਰ, ਕੀ ਪਤਾ ਹੈ ਦੁਬਾਰਾ ਮਿਲੇ ਜਾਂ ਨਾ ਮਿਲੇ, ਜੇ ਮਿਲ ਵੀ ਜਾਵੇ ਗਲਤ ਥਾਂ ਤੇ ਮਿਲ ਜੇ ਫੇਰ ਕੀ ਕਰਾਂਗੇ। ਉੱਥੇ ਯੂਪੀ ਦੇ ਅੰਦਰ 1958 ਦੀ ਗੱਲ ਹੈ, ਜਦ ਅਸੀਂ ਉੱਥੇ ਗਏ ਹੋਏ ਸੀ, ਜ਼ਮੀਨਾਂ ਖਰੀਦੀਆਂ ਸੀ ਜਾ ਕੇ 48 ਚ, ਸਾਡੇ ਨਾਲ ਲੱਗਦਾ ਸ਼ਹਿਰ ਮੁਰਾਦਾਬਾਦ ਸੀ, ਇੱਥੇ ਜਦ ਆਈਦਾ ਸੀ ਤਾਂ ਟਾਊਨ ਹਾਲ ਦੇ ਨਾਲ ਇੱਕ ਕੋਲਡ ਡਰਿੰਕਸ ਵਾਲਿਆਂ ਦਾ ਸੀ ਉੱਥੇ ਕਾਰੋਬਾਰ, ਅਤੇ ਉਹਨਾਂ ਦੇ ਦੁਕਾਨ ਕਾਫੀ ਖੁੱਲ੍ਹੀ ਸੀ, ਉੱਥੇ ਬੈਠ ਕੇ ਠੰਡੀਆਂ ਚੀਜ਼ਾਂ ਪੀਂਦੇ ਰਹਿੰਦੇ ਸੀ ਲੋਕ, ਸ਼ਰਬਤ ਵਗੈਰਾ ਬਣਾਉਣੇ, ਇਹਨੇ ਹੋਰ ਬਹੁਤ ਕੁਛ ਬਣਾਉਂਦਾ ਸੀ, ਮਸ਼ਹੂਰ ਸੀ, ਮੋਹਨ ਲਾਲ ਸੀ ਉਹਦਾ ਨਾਮ, ਉਹ ਮੋਹਨ ਲਾਲ ਚੜ੍ਹਾਈ ਕਰ ਗਿਆ, ਚੜਾਈ ਕਰਨ ਦੇ ਬਾਅਦ 1952 ਚ ਚੜਾਈ ਕਰ ਗਿਆ ਉਹ, ਤੇ ਉਹ ਜਿਹੜਾ ਉਹਦਾ ਜਿਹੜਾ ਰੂਹ ਸੀ, ਜੋ ਪਾਵਰ ਸੀ ਉਸਦਾ, ਕਿਉਂਕਿ ਇਹ ਸਰੀਰ ਸਾਡਾ ਜਿਹੜਾ ਹੈ ਇਹਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਇੱਕ ਤਾਂ ਆਹ ਤੁਹਾਨੂੰ ਨਜ਼ਰ ਆਉਂਦਾ, ਇਹ ਪੰਜ ਤੱਤ ਦਾ ਬਣਿਆ ਹੋਇਆ, ਇਹਨੂੰ ਸਥੂਲ ਸਰੀਰ ਕਹਿੰਦੇ ਨੇ, ਇਹਦੀਆਂ ਤਿੰਨ ਅਵਸਥਾ ਨੇ, ਬਾਲ, ਜਵਾਨੀ ਔਰ ਬਿਰਧ, ਤਿੰਨ ਅਵਸਥਾ ਜਾਂ ਪਹਿਲਾਂ ਇਹ ਛੋਟਾ ਹੁੰਦਾ ਹੈ, ਫਿਰ ਇਹ ਅੰਨ ਦੇ ਜ਼ੋਰ ਨਾਲ ਵੱਧਦਾ ਹੈ, ਉਹਦੇ ਬਾਅਦ ਜਦੋਂ ਇਹ ਪੂਰਾ ਵੱਧ ਜਾਂਦਾ ਉਹ ਤੋਂ ਬਾਅਦ ਫਿਰ ਇਹ ਘਟਣਾ ਸ਼ੁਰੂ ਹੋ ਜਾਂਦਾ। ਇਹ ਤਿੰਨੇ ਚੀਜ਼ਾਂ ਨੇ, ਚੌਥਾ ਰਿਜ਼ਲਟ ਜਿਹੜਾ ਉਹ ਮੌਤ ਹੋਇਆ ਕਰਦੀ। ਹਰ ਬੰਦੇ ਨੇ ਇਵੇਂ ਜਿਵੇਂ ਜਾਣਾ, ਚਾਹੇ ਉਹ ਰਾਜਾ ਹੈ, ਚਾਹੇ ਰਾਣਾ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਵੱਡਾ ਸੰਤ ਹੈ, ਚਾਹੇ ਉਹ ਵੱਡਾ ਕੋਈ ਵੀ ਹੈ, ਅਵਤਾਰ ਹੈ, ਜਿਹਨੇ ਸਰੀਰ ਧਾਰਿਆ ਉਹਨੇ ਬਿਣਸਣਾ ਹੀ ਬਿਣਸਣਾ, ਜਾਣਾ ਹੀ ਜਾਣਾ, ਕਿਉਂਕਿ ਕਾਲ ਪ੍ਰਕਿਰਤੀ ਕਾਲ ਦੇ ਅਧੀਨ ਹੈ। ਕਾਲ ਦੇ ਅਧੀਨ ਹੋਣ ਕਰਕੇ ਜਿਹੜੀ ਚੀਜ਼ ਪ੍ਰਕਿਰਤੀ ਦੀ ਬਣੀ ਹੋਏਗੀ ਉਹ ਕਾਲ ਦੇ ਅਧੀਨ ਹੋਏਗੀ। ਰੂਹ ਕਾਲ ਦੇ ਅਧੀਨ ਨਹੀਂ, ਰੂਹ ਕਾਲ ਤੋਂ ਉੱਪਰ ਹੈ। ਕਾਲ ਤੋਂ ਪਹਿਲਾਂ ਰੂਹ ਸੀ, ਕਾਲ ਦਾ ਬਾਅਦ ਚ ਪਸਾਰਾ ਹੋਇਆ। ਦੂਸਰਾ, ਇਹਦੇ ਅੰਦਰ ਹੋਰ ਸਰੀਰ ਹੈ ਜਿਹੜਾ ਸੂਖਮ ਸਰੀਰ ਕਹਾਉਂਦਾ, 17 ਤੱਤ ਨੇ ਉਹਦੇ, ਹੈ ਇਹੋ ਜਿਹਾ ਜਿਹਾ ਆਪਾਂ ਬੈਠੇ ਹਾਂ, ਲੇਕਿਨ ਉਹਦੇ ਤੱਤਾਂ ਚ ਫਰਕ ਹੁੰਦਾ, ਉਹਦੇ ਚ ਪਾਣੀ ਨਹੀਂ ਹੁੰਦਾ ਤੇ ਇੱਕ ਨਹੀਂ ਹੋਇਆ ਕਰਦਾ, ਉਹਦੇ ਚ ਇੱਕ ਨਹੀਂ ਹੋਇਆ ਕਰਦੀ ਮਿੱਟੀ, ਦੋ ਤੱਤ ਘੱਟ ਹੁੰਦੇ ਨੇ, ਤਿੰਨ ਤੱਤਾਂ ਦਾ ਹੁੰਦਾ ਉਹ। ਉਹ ਤਿੰਨ ਤੱਤਾਂ ਦਾ ਸਰੀਰ ਉਹ ਹੁੰਦਾ ਹੈ ਜਿਹੜਾ ਧਰਤੀ ਦੇ ਆਲੇ ਦੁਆਲੇ ਰਹਿੰਦਾ, ਨੇੜੇ ਰਹਿੰਦਾ, ਦੂਰ ਨਹੀਂ ਜਾਂਦਾ ਇਸ ਪਲੈਨਟ ਤੋਂ। ਦੋ ਤੱਤਾਂ ਦਾ ਹੁੰਦਾ ਹੈ ਜਿਹੜਾ ਮੈਟਰ ਚੋਂ ਨਿਕਲ ਜਾਂਦਾ ਤੇ ਐਂਟੀ ਸੁਪਰ ਮੈਟਰ ਦੇ ਵਿੱਚ ਦਾਖਲ ਹੋ ਜਾਂਦਾ, ਉਹਨੂੰ ਦੇਵਤਾ ਦਾ ਸਰੀਰ ਕਹਿੰਦੇ ਨੇ। ਇਹ ਸੂਖਮ ਸਰੀਰ ਹੋਇਆ ਕਰਦਾ। ਇਹਦੇ ਵਿੱਚ ਇੱਕ ਹੋਰ ਸਰੀਰ ਹੁੰਦਾ ਜਿਹੜਾ ਅਗਿਆਨ ਦਾ ਸਰੀਰ ਹੁੰਦਾ, ਮਾਇਆ ਦੇ ਸੰਪਰਕ ਦੇ ਨਾਲ ਚੇਤਨ ਜੋਤ ਜਦ ਰਲਦੀ ਹੈ ਤਾਂ ਉਹ ਸਰੀਰ ਅਗਿਆਨ ਦਾ ਪੈਦਾ ਹੋ ਜਾਂਦਾ, ਉਹਨੂੰ ਕਾਰਨ ਸਰੀਰ ਕਹਿੰਦੇ ਨੇ। ਇਹ ਤਿੰਨ ਕਿਸਮ ਦਾ ਸਾਡਾ ਹੈ ਜਿਹਦੇ ਵਿੱਚ ਜੋਤ ਹੈ ਅਖੀਰ ਦੇ ਉੱਤੇ। ਸੋ ਇਹ ਸਰੀਰ ਮਿਲਦਾ, ਮਿਲਦਾ ਹੋਇਆ ਵਾਰ ਵਾਰ ਨਹੀਂ ਮਿਲਦਾ। ਜਦੋਂ ਅਸੀਂ ਇਹ ਸਰੀਰ ਨੂੰ ਇੱਕ ਨੂੰ ਛੱਡਦੇ ਹਾਂ ਤਾਂ ਇਹ ਦੂਸਰਾ ਸਰੀਰ ਕਰਮਾਂ ਦੇ ਹਿਸਾਬ ਨਾਲ ਧਾਰਨ ਕਰਦਾ। ਕਰਮ ਸਾਡੇ ਕਿੰਨੇ ਕੁ ਕੀਤੇ ਹੋਏ ਨੇ ਇਹਦਾ ਲੇਖਾ ਪਤਾ ਕੋਈ ਨਹੀਂ। ਜਦ ਤੋਂ ਸੰਸਾਰ ਬਣਿਆ ਉਸੇ ਵੇਲੇ ਤੋਂ ਹੀ ਅਸੀਂ ਕਰਮਾਂ ਦੇ ਅਧੀਨ ਹੋਏ ਹੋਏ ਹਾਂ। ਕਰਮ ਕੀਤੇ ਕਰੇ ਹੋਮੇ ਧਾਰ ਕੇ, ਜੇ ਤਾਂ ਹੋਮੇ ਤੋਂ ਰਹਿਤ ਕਰਦੇ ਫਿਰ ਤਾਂ ਕਰਮ ਦਾ ਕੋਈ ਅਸਰ ਹੀ ਨਹੀਂ ਹੋਇਆ ਕਰਦਾ। ਜਦ ਇਹ ਕਹਿੰਦਾ ਵੀ ਮੈਂ ਕਰਦਾ, ਇਹ ਮੈਂ ਇਹਨੂੰ ਮਾਰਦੀ ਹੈ। ਚਾਹੇ ਤਾਂ ਇਹ ਸ਼ੁਭ ਕਰਮ ਕਰਦਾ, ਤੀਰਥ ਯਾਤਰਾ ਕਰਦਾ, ਦਾਨ ਕਰਦਾ, ਕਿਤਾਬਾਂ ਲਿਖਦਾ, ਪ੍ਰਚਾਰ ਕਰਦਾ, ਨੇਕ ਕੰਮ ਨਜ਼ਰ ਆਉਂਦੇ ਨੇ ਕਰਦਾ, ਨੇਕ ਕੰਮ ਕਰੇ। ਮਹਾਰਾਜ ਕਹਿੰਦੇ ਇਹ ਨੇਕ ਕੰਮ ਵੀ ਜਿਹੜੇ ਨੇ ਇਹ ਈਗੋ ਨੇ ਕਰੇ ਨੇ, ਮਾਇਆ ਦੇ ਵੱਸ ਹੋ ਕੇ ਤਾਂ ਇਹ ਕੰਮ ਕਰੇ ਨੇ ਇਹ। ਤੇ ਹੋਮੇ ਦੇ ਅਧੀਨ ਕਰਨ ਕਰਕੇ ਤੂੰ ਤੈਨੂੰ ਇਹਨਾਂ ਦਾ ਫਲ ਮਿਲਣਾ। ਦੋਏ ਤਰ੍ਹਾਂ ਦੇ ਕਰਮ ਨੇ, ਇੱਕ ਤਾਂ ਹੈਗੇ ਨਿਸ਼ੁੱਧ ਕਰਮ, ਮਾੜੇ ਕਰਮ ਜਿਹਨਾਂ ਦਾ ਮਾੜਾ ਫਲ ਮਿਲਦਾ, ਇੱਕ ਚੰਗੇ ਕਰਮ ਜਿਹਨਾਂ ਦਾ ਚੰਗਾ ਫਲ ਮਿਲਦਾ। ਹੈਗੇ ਦੋਏ, ਬੰਧਨ ਰੂਪ ਨੇ ਦੋਏ। ਹੋਂ ਵਿੱਚ ਪੁੰਨ ਪਾਪ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ। ਇਹ ਨਰਕ ਵਿੱਚ ਜਾਣਾ ਤੇ ਸੁਰਗ ਵਿੱਚ ਜਾਣਾ ਇਹ ਹੋਮੇ ਕਰਕੇ ਹੋਇਆ ਕਰਦਾ। ਜਦ ਆਦਮੀ ਦੇ ਅੰਦਰ ਹੋਮੇ ਹੁੰਦੀ ਹੈ, ਈਗੋ ਹੁੰਦੀ ਹੈ, ਮਾਇਆ ਦੇ ਅਧੀਨ ਹੁੰਦਾ, ਚਾਹੇ ਉਹ ਵੱਡੀਆਂ ਵੱਡੀਆਂ ਕਿਤਾਬਾਂ ਕਿਉਂ ਨਹੀਂ ਲਿਖਦਾ, ਵੱਡੇ ਵੱਡੇ ਕੰਮ ਕਿਉਂ ਨਹੀਂ ਕਰਦਾ, ਵੱਡੀਆਂ ਫਿਲਾਸਫੀ ਦੀਆਂ ਗੱਲਾਂ ਕਿਉਂ ਨਹੀਂ ਕਰਦਾ, ਉਹ ਹੋਮੇ ਦੇ ਅਧੀਨ ਹੋ ਕੇ ਕਰਦਾ ਵੀ ਮੈਂ ਕਰ ਰਿਹਾ। ਉਹ ਬੰਨਿਆ ਜਾਂਦਾ ਉਸੇ ਵੇਲੇ। ਇਸ ਗੱਲ ਤੋਂ ਨਿਕਲਣਾ ਬਹੁਤ ਔਖਾ। ਮਹਾਰਾਜ ਕਹਿੰਦੇ ਜੇ ਤੂੰ ਇਸ ਗੱਲ ਨੂੰ ਬੁੱਝ ਜਾਵੇਂ ਨਾ, ਹੋਮੇ ਬੁੱਝੈ ਤਾਂ ਦਰ ਸੁੱਝੈ। ਵਾਹਿਗੁਰੂ ਦਾ ਦਰ ਸੁੱਝਦਾ ਹੀ ਨਹੀਂ ਜਿੰਨਾ ਚਿਰ ਆਦਮੀ ਹੋਮੇ ਦੇ ਅਧੀਨ ਹੈ। ਤੇ ਹੋਮੇ ਦੇ ਅਧੀਨ ਹੋਣ ਕਰਕੇ ਇਹਦੇ ਗਲੋਂ ਜੰਮਣ ਤੇ ਮਰਨ ਦਾ ਚੱਕਰ ਖਤਮ ਨਹੀਂ ਹੁੰਦਾ। ਹੋਮੇ ਇਹ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਹੀ ਬੰਧਨਾ, ਫਿਰ ਫਿਰ ਜੂਨੀ ਪਾਏ। ਜਦ ਤੱਕ ਈਗੋ ਦੇ ਇਨਫਲੂਐਂਸ ਚ ਰਹੇਗਾ ਇਹ ਕਹੇਗਾ ਮੈਂ ਕਰਦਾ, ਮੈਂ ਨੇਕੀ ਕਰਦਾ, ਮੈਂ ਦਾਨ ਕਰਦਾ, ਮੈਂ ਪੁੰਨ ਕਰਦਾ, ਮੈਂ ਗੁਰਦੁਆਰਾ ਬਣਾ ਰਿਹਾ, ਮੈਂ ਪ੍ਰਚਾਰ ਕਰ ਰਿਹਾ, ਸਾਰੇ ਇਹ ਨੇਕ ਕੰਮ ਹੈਗੇ। ਲੇਕਿਨ ਬੰਧਨ ਰੂਪ ਨੇ ਸੋਨੇ ਦੀਆਂ ਬੇੜੀਆਂ ਪਾ ਲਈਆਂ, ਲੋਹੇ ਦੀਆਂ ਪਾ ਲਈਆਂ, ਫਰਕ ਤਾਂ ਕੋਈ ਹੈ ਨਹੀਂ। ਸੋਵੇਂ ਸੋਨੇ ਦੀ ਬੇੜੀ ਵੀ ਬੰਨ ਕੇ ਰੱਖਦੀ ਹੈ, ਲੋਹੇ ਦੀ ਵੀ ਬੰਨ ਕੇ ਰੱਖਦੀ ਹੈ। ਸੋ ਇਹ ਉਨੀ ਦੇਰ ਤੱਕ ਇਹਦਾ ਖਹਿੜਾ ਨਹੀਂ ਛੁੱਟਦਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ।
ਜੰਮਦਾ ਤੇ ਮਰਦਾ ਹੈ, ਹੋਮੇ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ, ਹੋਮੇ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ। ਤੂੰ ਮਰਦਾ ਹੈ ਤੂੰ ਮੇਰਾ ਮੰਨਿਆ ਹੋਇਆ
ਕਰਮਾਂ ਦੇ ਨਾਲ ਬੰਨ ਤਾਂ ਹੁੰਦਾ ਹੈ ਜੇ ਕਹੇ ਮੈਂ ਕਰੇ ਚਾਹੇ ਨੇਕ ਕੰਮ ਕਰਦਾ ਹੈ ਚਾਹੇ ਬੁਰਾ ਕਰਦਾ ਹੈ ਇਹ ਹੀ ਕਹਿੰਦਾ ਕਿ ਮੈਂ ਕਰਿਆ ਇਹ ਦੋਵੇਂ ਹੱਥਕੜੀਆਂ ਇਹਨੂੰ ਲੱਗ ਜਾਂਦੀਆਂ ਇੱਕ ਸੋਨੇ ਦੀ ਲੱਗ ਜਾਂਦੀ ਹੈ ਨੇਕ ਕੰਮ ਕਰਨ ਵਾਲਿਆਂ ਨੂੰ ਦੂਸਰਿਆਂ ਨੂੰ ਲੋਹੇ ਦੀ ਲੱਗ ਜਾਂਦੀ ਹੈ ਜਾਵੇ ਜਾਣੇ ਮੈਂ ਕਿਛ ਕਰਤਾ ਇਹ ਤਾਂ ਅਸੀਂ ਕਹਿੰਦੇ ਹਾਂ ਵੀ ਮੈਂ ਕਰਦਾ ਕੌਣ ਹੈ ਜਿਹੜਾ ਬੰਦਾ ਕਹਿੰਦਾ ਮੈਂ ਨਹੀਂ ਕਰਦਾ ਜਾਣਦੇ ਹਾਂ ਵੀ ਮੈਂ ਕੀਰਤਨ ਕਰਦਾ ਇਹ ਨਹੀਂ ਸਾਨੂੰ ਪਤਾ ਵੀ ਕੀਰਤਨ ਕਰਾਇਆ ਜਾ ਰਿਹਾ ਕਰਾਉਣ ਵਾਲਾ ਕੋਈ ਹੋਰ ਹੈ ਸਰੀਰ ਨੂੰ ਸ਼ਕਤੀ ਦੇ ਕੇ ਕਰਾ ਰਿਹਾ ਨਹੀਂ ਮੈਂ ਕਰਦਾ ਵਿਚਾਲੇ ਇੱਕ ਹੋਰ ਵਾਧੂ ਚੀਜ਼ ਐਡ ਕਰ ਦੇਣੀ ਹੈ ਇਹਦੇ ਇਸੇ ਨੂੰ ਹਮ ਮੈਂ ਕਹਿੰਦੇ ਨੇ ਇਹ ਜਜ਼ਬਾ ਮੂੰਹ ਨਾਲ ਕਹੇ ਤੇ ਨਹੀਂ ਹਟਦਾ ਜੇ ਕਹੇ ਕਹੀ ਜਾਵੇ ਜੀ ਦਾਸ ਦਾਸ ਕਰੀ ਜੋ ਕਰੀ ਜਾ ਦਾਸ ਦਾਸ ਇਹ ਤਾਂ ਮੂੰਹ ਨਾਲ ਕਹਿੰਦਾ ਤੂੰ ਨਾ ਇਹ ਕਹੇ ਤੇ ਹੀ ਹਟਦਾ ਵੀ ਇੱਥੇ ਵਾਹਿਗੁਰੂ ਹੈ ਹੋਰ ਕੋਈ ਹੈ ਹੀ ਨਹੀਂ ਮਹਾਰਾਜ ਕਹਿੰਦੇ ਇੱਕੋ ਇਹ ਕਹੇ ਸਭ ਕੋਈ ਹੋਮੈ ਗਰਭ ਵਿਆਪੇ ਬਾਹਰ ਭੀਤਰ ਇੱਕੋ ਜਾਣੇ ਕਹਿੰਦੇ ਜੇ ਅੰਦਰ ਤੇ ਬਾਹਰ ਇੱਕ ਜਾਣ ਗਿਆ ਇਹ ਤਾਂ ਕਹਿੰਦੇ ਮਹਿਲ ਦੀ ਸਿਆਣ ਹੁੰਦੀ ਹੈ ਨਹੀਂ ਹੋਇਆ ਨਹੀਂ ਕਰਦੀ ਗੱਲਾਂ ਨਾਲ ਬਾਤ ਚੱਲਦੀ ਨਹੀਂ ਜਦ ਤੱਕ ਰੀਅਲਾਈਜੇਸ਼ਨ ਨਹੀਂ ਆਉਂਦੀ ਅਸਲੀ ਗੱਲ ਨੂੰ ਸਮਝਦਾ ਨਹੀਂ ਓਨੀ ਦੇਰ ਤੱਕ ਸਾਰਾ ਇਹ ਹੋਮੇ ਦਾ ਚੱਕਰ ਚੱਲ ਰਿਹਾ ਤੇ ਸੰਸਾਰ ਵਿੱਚ ਸੰਸਾਰ ਹੀ ਹੈ ਇਹ ਕਿਉਂਕਿ ਸੰਸਾਰ ਦੀ ਉਤਪਤੀ ਹੋਮੇ ਚ ਹੋਈ ਹੈ ਦੁੱਖ ਦੀ ਉਤਪਤੀ ਹੋਮੇ ਚ ਹੋਈ ਹੈ ਵਾਹਿਗੁਰੂ ਚ ਦੁੱਖ ਨਹੀਂ ਹੈਗਾ ਦੁੱਖ ਨਾਹੀਂ ਸਭ ਸੁਖੀ ਹੈ ਰੇ ਵਾਹਿਗੁਰੂ ਚ ਤਾਂ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੈ ਲੇਕਿਨ ਹੋਮੇ ਦੇ ਵਿੱਚ ਦੁੱਖ ਹੈ ਕਿਉਂਕਿ ਹੋਮੈ ਜਿਹੜੀ ਹੈ ਇਹ ਮਨ ਦੇ ਮੰਡਲ ਦੀ ਚੀਜ਼ ਹੈ ਮਨ ਦੇ ਮੰਡਲ ਵਿੱਚ ਰਹਿਣ ਵਾਲਾ ਮਨਮੁੱਖ ਹੋਇਆ ਕਰਦਾ ਮਨਮੁੱਖ ਦੁੱਖ ਦਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੇ ਦੁੱਖ ਮਰੇ ਹੋਮੈ ਕਰਤ ਵਿਆਏ ਹੋਮੈ ਦੇ ਵਿੱਚ ਉਹਦੀ ਜ਼ਿੰਦਗੀ ਵਿਆਉਂਦੀ ਹੈ ਤੇ ਦੁੱਖਾਂ ਚ ਰਹਿੰਦਾ ਦੁੱਖ ਬੀਜਦਾ ਦੁੱਖ ਭੋਗਣੇ ਪੈਂਦੇ ਨੇ ਮਨਮੁੱਖਾਂ ਨੂੰ ਫੇਰ ਜਾਣਵਾ ਨਾਨਕ ਹਰ ਪਾਏ ਉਹਨੇ ਤਾਂ ਜੰਮਣਾ ਮਰਨਾ ਹੀ ਹੈ ਗੁਰੂ ਦੇ ਤਾਂ ਕੋਈ ਬਿਰਲਾ ਹੋਣਾ ਕੋਈ ਬਿਰਲਾ ਗੁਰਮੁੱਖ ਕਰੋੜਾਂ ਦੇ ਵਿੱਚ ਇੱਕ ਅੱਧਾ ਗੁਰਮੁਖ ਹੁੰਦਾ ਹੈ। ਬਾਕੀ ਦਾ ਸੰਸਾਰ ਕੋਈ ਹਉਮੈ ਨਾਲ ਘੁਲ ਰਿਹਾ ਹੈ, ਕੋਈ ਹਉਮੈ ਦੇ ਵਿੱਚ ਚੱਲਿਆ ਜਾ ਰਿਹਾ। ਸਾਰੇ ਜਿੰਨੇ ਕੰਮ ਹੁੰਦੇ ਨੇ ਮਹਾਰਾਜ ਕਹਿੰਦੇ ਹਉਮੈ ਚ ਹੋ ਰਹੇ ਨੇ। ਇਹ ਹਉਮੈ ਕਰਕੇ ਹੀ ਇਹਨੂੰ ਸੰਸਾਰ ਕਹਿੰਦੇ ਨੇ, ਨਹੀਂ ਇਹ ਸੰਸਾਰ ਨਹੀਂ, ਇਹ ਤਾਂ ਇੱਕ ਖੇਡ ਹੋ ਰਹੀ ਹੈ। ਜਿਵੇਂ ਸਮੁੰਦਰ ਉਛਲਦਾ ਹੁੰਦਾ ਹੈ, ਉਹ ਉਛਲੀ ਜਾਂਦਾ, ਉਹਦੇ ਚ ਦੂਜਾ ਕਿੱਥੋਂ ਆ ਗਿਆ ਸਮੁੰਦਰ ਚ, ਉਹ ਤਾਂ ਆਪਣੀ ਮੌਜ ਦੇ ਵਿੱਚ ਉਛਲ ਰਿਹਾ, ਉਛਾਲੇ ਮਾਰ ਰਿਹਾ। ਇਸੇ ਤਰ੍ਹਾਂ ਜਿਹੜਾ ਚੇਤਨ ਤੱਤ ਹੈ ਉਹ ਆਪਣੀ ਮੌਜ ਦੇ ਵਿੱਚ ਕਿਤੇ ਖੰਡ ਬ੍ਰਹਮੰਡ ਬਣਿਆ ਹੋਇਆ, ਕਿਤੇ ਉਹ ਹਵਾ ਬਣਿਆ ਹੋਇਆ, ਕਿਸੇ ਥਾਂ ਤੇ ਫੁੱਲ ਬਣਿਆ ਹੋਇਆ, ਕਿਸੇ ਥਾਂ ਤੇ ਕੁਛ ਬਣਿਆ ਹੋਇਆ, ਉਹ ਤਾਂ ਆਪਣੀ ਮੌਜ ਚ ਖੇਲਦਾ। ਕਹੂੰ ਫੁੱਲ ਹੋਏ ਕਿ ਭਲੀ ਪੰਥ ਫੁੱਲੇ, ਕਹੂੰ ਕਬਰ ਹੋਏ ਕਿ ਭਲੀ ਪੰਥ ਫੁੱਲੇ, ਕਿਤੇ ਫੁੱਲ ਬਣਿਆ ਹੋਇਆ, ਕਿਤੇ ਕਹਿੰਦੇ ਕੁਛ ਬਣਿਆ ਹੋਇਆ, ਆਪ ਹੀ ਹੈ ਉਹ। ਲੇਕਿਨ ਅਸੀਂ ਇਹ ਗੱਲ ਮੂੰਹ ਨਾਲ ਕਹਿ ਕੇ ਗੱਲ ਨਹੀਂ ਸਮਝ ਸਕਦੇ, ਕਿਉਂਕਿ ਅਸੀਂ ਹਉਮੈ ਦੇ, ਜਿੱਥੇ ਹਉਮੈ ਦਾ ਮੰਡਲ ਹੈ ਉੱਥੇ ਖੜ ਕੇ ਅਸੀਂ ਗੱਲ ਕਹਿੰਦੇ ਹਾਂ। ਇਸ ਕਰਕੇ ਗੱਲ ਸਾਡੀ ਕਹਿਣੀ ਗਲਤ ਹੋ ਜਾਂਦੀ ਹੈ। ਬੁੱਧੀ ਨਾਲ ਅਸੀਂ ਉਸ ਅਵਸਥਾ ਨੂੰ ਟੋਹਣ ਦਾ ਯਤਨ ਕਰਦੇ ਹਾਂ, ਉਡਾਰੀ ਮਾਰਨ ਦਾ ਯਤਨ ਕਰਦੇ ਹਾਂ, ਕਿਉਂਕਿ ਬੁੱਧੀ ਮੈਟਰ ਦੇ ਅਧੀਨ ਹੈ। ਇਸ ਕਰਕੇ ਇਹਦੇ ਫੰਗ ਜਲ ਜਾਂਦੇ ਨੇ। ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਜਿਨ੍ਹਾਂ ਉਚਾਈਆਂ ਉੱਤੇ ਲੱਗ ਗਈਆਂ ਯਾਰੀਆਂ, ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਟੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਾਈਆਂ ਯਾਰੀਆਂ, ਬੈਠ ਗਏ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਉਹ ਪਿਆਰ ਦਾ ਦੇਸ਼ ਹੈ, ਬਲਬਲੇ ਦਾ ਦੇਸ਼ ਹੈ, ਕੁਛ ਹੋਰ ਤਰ੍ਹਾਂ ਦਾ ਦੇਸ਼ ਹੈ, ਜਿੱਥੇ ਹਉਮੈ ਦਾ ਨਾਸ਼ ਹੁੰਦਾ। ਸੋ ਹਉਮੈ ਦੇ ਵਿੱਚ ਜਿੰਨੇ ਅਸੀਂ ਕਰਮ ਕਰਦੇ ਹਾਂ, ਕਰਮ ਕਰਿਆ ਤਾਂ ਬੰਦਾ ਫਿਰ ਅਸੀਂ ਬੰਨੇ ਜਾਂਦੇ ਹਾਂ, ਨਹੀਂ ਕਰੇ ਤਾਂ ਨਿੰਦਾ, ਜੇ ਨਹੀਂ ਕਰਦੇ ਨਿੰਦਿਆ ਹੁੰਦੀ ਹੈ। ਹਉਮੈ ਦੇ ਵਿੱਚ ਕਰਮ ਕਰਨੇ ਹੀ ਕਰਨੇ ਨੇ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਦ ਚੌਥੇ ਪਦ ਦੀਆਂ ਗੱਲਾਂ ਹੋਈਆਂ ਹਮਾਲੀਆ ਪਰਬਤ ਤੇ ਗੋਰਖਨਾਥ ਦੀਆਂ, ਗੱਲ ਸਮਝ ਲਈ ਉਹਨਾਂ ਨੇ ਸਾਰੀ, ਕਿਉਂਕਿ ਉਹ ਪ੍ਰਕਿਰਤੀ ਦੇ ਅਧੀਨ ਸੀ, ਉਹ ਪ੍ਰਕਿਰਤੀ ਨੂੰ ਪਾਰ ਨਹੀਂ ਸੀ ਕਰ ਸਕੇ। ਯੋਗੀ ਸਮਾਧੀ ਤਾਂ ਉਹ ਲਾਉਣ ਲੱਗ ਗਏ ਸੀਗੇ, ਜਿਹਨੂੰ ਰਾਜਮੇਧ ਸਮਾਧੀ ਕਹਿੰਦੇ, ਸਹਿ ਸਮਾਧ ਗੁਰੂ ਮਹਾਰਾਜ ਦੀ ਹੋਰ ਹੈ, ਰਾਜਮੇਘ ਸਮਾਧ ਹੋਰ ਹੈ। ਲੇਕਿਨ ਉਹਨਾਂ ਨੂੰ ਅਗਲੇ ਪਾਸੇ ਸੱਤ ਦੇ ਦਰਸ਼ਨ ਨਹੀਂ ਸੀ ਹੋ ਰਹੇ। ਮਨ ਨੂੰ ਤਾਂ ਉਹਨਾਂ ਨੇ ਸਟਿਲ ਕਰ ਲਿਆ ਸੀ ਸਾਰ ਹੋ ਰੋ ਕੇ। ਮਹਾਰਾਜ ਕਹਿੰਦੇ ਸੀ ਮਨ ਨੂੰ ਤੁਸੀਂ ਸਟਿਲ ਕਰ ਸਕਦੇ ਹੋ, ਰੋਕ ਸਕਦੇ ਹੋ, ਪਰ ਮਨ ਜਿਹੜਾ ਹੈ ਵਸ ਚ ਨਹੀਂ ਆ ਸਕਦਾ ਜਦ ਤੱਕ ਗਿਆਨ ਦਾ ਕੁੰਡਾ ਇਹਦੇ ਉੱਤੇ ਨਾ ਲੱਗੇ। ਇਹ ਮਨ ਜਿਉਂਦਾ ਹੋ ਕੇ ਫਿਰ ਉਹੀ ਕੰਮ ਕਰ ਲੈਂਦਾ। ਇੱਕ ਬੰਦਾ ਬਿਮਾਰ ਹੋ ਗਿਆ, ਬੜਾ ਚੰਗਾ ਹੋ ਜਾਂਦਾ, ਗਰੀਬ ਹੋ ਗਿਆ, ਚੰਗਾ ਹੋ ਜਾਂਦਾ, ਜਦ ਪੈਸੇ ਉਹਦੇ ਕੋਲ ਆ ਜਾਣਗੇ ਉਹੀ ਮਸਤੀਆਂ ਉਹਦੇ ਵਿੱਚੋਂ ਫੇਰ ਨਿਕਲੇ ਆਉਣਗੀਆਂ, ਡੱਡੂ ਮਗਨ ਹੋਇਆ ਕਰਦਾ। ਤੇ ਮਹਾਰਾਜ ਨੂੰ ਕਹਿਣ ਲੱਗਿਆ ਵੀ ਮਹਾਰਾਜ ਤੁਸੀਂ ਕਹਿੰਦੇ ਹੋ ਇੱਥੇ ਵਾਹਿਗੁਰੂ ਹੈ, ਹੋਰ ਕੋਈ ਹੈ ਨਹੀਂ, ਫਿਰ ਸੰਸਾਰ ਕਿੱਥੋਂ ਬਣ ਗਿਆ? ਅਸੀਂ ਸੰਸਾਰ ਕਹਿੰਦੇ ਹਾਂ, ਸਾਡਾ ਤਾਂ ਮਤੇ ਇਹੀ ਕਹਿੰਦਾ ਵੀ ਪ੍ਰਕਿਰਤੀ ਤੇ ਜੀਵ ਦੋਏ ਹੈਗੇ ਸੀਗੇ, ਤੀਸਰਾ ਪਰਮੇਸ਼ਰ ਸੀ। ਪਰਮੇਸ਼ਰ ਦੀ ਸੱਤਾ ਦੇ ਨਾਲ ਜਿਹੜੀ ਪ੍ਰਕਿਰਤੀ ਸੀ ਇਹਦੇ ਤਿੰਨਾਂ ਗੁਣਾਂ ਦੇ ਵਿੱਚ ਹਰਕਤ ਹੋਈ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਉਹ ਹਰਕਤ ਹੋਣ ਦੇ ਨਾਲ ਉਹਨੇ ਜੀਵ ਦੀ ਚੇਤਨਤਾ ਨੂੰ ਲੈ ਲਿਆ। ਉਹ ਜੀਵ ਦੇ ਵਿੱਚ ਜਿਹੜਾ ਚਿੱਤ ਸੀਗਾ ਉਹਦੇ ਨਾਲ ਇਹ ਪ੍ਰਕਿਰਤੀ ਜਦ ਟਕਾਈ, ਅਵੇਅਰਨੈਸ ਆ ਗਈ ਉਹਦੇ ਵਿੱਚ, ਉਹ ਮੈਂ ਬਣ ਗਿਆ। ਕਹਿੰਦੇ ਆਹ ਅਸੀਂ ਸਾਡੀ ਥਿਊਰੀ ਹੈ, ਪਰਮੇਸ਼ਰ ਨੂੰ ਤਾਂ ਅਸੀਂ ਦੂਰ ਰਹਿਣ ਵਾਲਾ ਮੰਨਦੇ ਹਾਂ ਵੀ ਸਾਡੇ ਨਾਲ ਤਲਕ ਨਹੀਂ ਰੱਬ ਦਾ ਕੋਈ, ਉਹ ਤਾਂ ਅਲੱਗ ਥਲੱਗ ਨਿਰਗੁਣ ਰੂਪ ਚ ਰਹਿੰਦਾ, ਸੁਤੇ ਉਹਦੇ ਚੋਂ ਸ਼ਕਤੀ ਨਿਕਲਦੀ ਹੈ। ਕੰਮ ਤਾਂ ਜੀਵ ਤੇ ਪ੍ਰਕਿਰਤੀ ਦਾ, ਦੋਹਾਂ ਦਾ ਝਗੜਾ, ਹੋਰ ਕਿਸੇ ਦਾ ਝਗੜਾ ਨਹੀਂ। ਅਸੀਂ ਪ੍ਰਾਣਾਯਾਮ ਕਰਕੇ ਸੁਰਤੀ ਖਿੱਚ ਖਿੱਚ ਕੇ ਤੇ ਅਸੀਂ ਇਸ ਗੱਲ ਨੂੰ ਭੁਲਾਉਂਦੇ ਹਾਂ, ਪ੍ਰਕਿਰਤੀ ਤੋਂ ਉੱਪਰ ਪਾਰ ਲੈ ਜਾਂਦੇ ਹਾਂ ਦਸਵੇਂ ਦੁਆਰ ਚ, ਤੇ ਉੱਥੇ ਜਾ ਕੇ ਜੀਵ ਨੂੰ ਫ੍ਰੀ ਕਰਦੇ ਹਾਂ। ਤੇ ਮਹਾਰਾਜ ਕਹਿੰਦੇ ਜੀਵ ਤਾਂ ਜਿਹੜਾ ਹੈ ਇਹਦਾ ਹੋਂਦ ਨਹੀਂ, ਜੀਵ ਤਾਂ ਹੁਕਮੀ ਹੋਵਨ, ਜੀਵ ਹੁਕਮ ਦੇ ਵਿੱਚ ਇਹ ਜੀਵ ਹੋਇਆ, ਹੁਕਮ ਚ ਇਹ ਪ੍ਰਕਿਰਤੀ ਹੋਈ ਹੈ, ਹੁਕਮ ਚ ਇਹ ਮਾਇਆ ਹੋਈ ਹੈ। ਕਹਿੰਦੇ ਹੈ ਵਾਹਿਗੁਰੂ ਸਾਰਾ, ਲੇਕਿਨ ਈਗੋ ਤੱਤ ਦੇ ਹੋਣ ਦੇ ਨਾਲ ਇਹ ਵਾਹਿਗੁਰੂ ਵਾਹਿਗੁਰੂ ਦਿਖਣ ਤੋਂ ਹਟ ਗਿਆ ਤੇ ਸੰਸਾਰ ਦਿਸਣ ਲੱਗ ਗਿਆ। ਹਉਮੈ ਵਿੱਚ ਜਗ ਉਪਜੇ ਪੁਰਖ, ਉਹਨੇ ਸਵਾਲ ਕੀਤਾ, ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁੱਖ ਵਿਨਸਿਆ। ਹੇ ਨਾਨਕ ਇਹ ਦੱਸ ਵੀ ਸੰਸਾਰ ਕਿਵੇਂ ਪੈਦਾ ਹੁੰਦਾ ਤੇ ਕਿਸ ਤਰ੍ਹਾਂ ਦੇ ਨਾਲ ਦੁੱਖ ਆ ਜਾਂਦਾ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਕਹਿੰਦੇ ਹਉਮੈ ਦੇ ਵਿੱਚ, ਹਉਮੈ ਦੇ ਜਜ਼ਬੇ ਦੇ ਨਾਲ ਇਹ ਸੰਸਾਰ ਪੈਦਾ ਹੋ ਜਾਂਦਾ। ਤੇ ਨਾਮ ਵਿਸਰਿਆ ਦੁੱਖ ਪਾਈ। ਨਾਮ ਸ਼ਕਤੀ ਹੈ ਜਿਹੜੀ, ਜਦੋਂ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ। ਸਾਰਿਆਂ ਦੇ ਅੰਦਰ ਨਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ ਹੈਗਾ, ਨਾਮ ਹੈ ਦੇਹੀ ਚ। ਤੇ ਉੱਥੇ ਨਿਸ਼ਾਨੀ ਕੀ ਹੈ? ਫੁਰਬਸਤ ਹੈ, ਫੁਰਨਾ ਹੈ ਹੀ ਨੀ, ਕਲਪਨਾ ਹੀ ਨੀ ਕੋਈ। ਮਾਇੰਡ ਉੱਥੇ ਕੰਮ ਨੀ ਕਰਦਾ, ਉੱਥੇ ਸੁਪਰ ਮਾਇੰਡ ਉੱਠ ਖੜਦਾ, ਜਾਗ ਪੈਂਦਾ ਆਦਮੀ ਦਾ, ਆਨੰਦ ਲੈਣ ਵਾਲਾ, ਜਿਹਨੂੰ ਇਹ ਸਾਈਕੋਲੋਜਿਸਟ ਕਹਿੰਦੇ ਨੇ ਵੀ ਇੱਕ ਅਰਧ ਚੇਤਨ ਮਨ ਹੈ, ਇੱਕ ਅਨਕੋਨਸ਼ੀਅਸ ਹੈ, ਇੱਕ ਜਾਗਦਾ ਮਨ ਹੈ। ਜਿਹੜੇ ਰੂਹਾਨੀ ਬੰਦੇ ਨੇ ਉਹ ਕਹਿੰਦੇ ਜਿਹਨੂੰ ਤੁਸੀਂ ਜਾਗਦਾ ਮਨ ਕਹਿੰਦੇ ਹੋ, ਇਹ ਟੋਟਲੀ ਘੂਕ ਨੀਂਦ ਸੁੱਤਾ ਪਿਆ ਹੋਇਆ ਮਨ ਹੈ, ਜਾਗਦਾ ਹੀ ਨਹੀਂ। ਮਹਾਰਾਜ ਜਗਾਉਂਦੇ ਨੇ, ਜਾਗ ਲਿਓ ਰੇ ਮਨ, ਜਾਗ ਲਿਓ ਕਾਂ ਗਾਬੂ ਚ। ਇਹ ਡੀਪ ਸੁਪਨੇ ਦੇ ਵਿੱਚ ਘੂਕ ਨਾਲ ਨੀਂਦ ਪਿਆ। ਜਿਹੜਾ ਵਿਚਾਲਦਾ ਹੈ ਅਰਧ ਚੇਤਨ, ਉਹ ਸੁਪਨੇ ਵਰਗਾ, ਉਹਦੇ ਚ ਪੂਰੀ ਤਰ੍ਹਾਂ ਪਤਾ ਨਹੀਂ ਇਸ ਨੂੰ ਲੱਗਦਾ। ਜਿਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਜਿਹੜਾ ਮਨ ਹੈ ਸੁੱਤਾ ਪਿਆ, ਉਹ ਜਾਗਦਾ, ਕਿਉਂਕਿ ਉਹਨੂੰ ਆਪਣੇ ਸਰੂਪ ਦਾ ਗਿਆਨ ਹੁੰਦਾ, ਉੱਥੇ ਅਸਲੀਅਤ ਸੱਤ ਨੂੰ ਪਹੁੰਚ ਜਾਂਦਾ। ਸੋ ਮਹਾਰਾਜ ਕਹਿੰਦੇ ਵੀ ਇਹ ਜਿਹਦਾ ਮਨ ਜਾਗ ਪੈਂਦਾ, ਉਹ ਹਉਮੈ ਤੇ ਉੱਤੇ ਹੋ ਜਾਂਦਾ। ਜਦੋਂ ਮਨ ਸੌ ਜਾਂਦਾ ਤੇ ਇਹੀ ਵਾਹਿਗੁਰੂ ਸੰਸਾਰ ਲੱਗਣ ਲੱਗ ਜਾਂਦਾ। ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਜਦੋਂ ਅਸੀਂ ਨਾਮ ਸ਼ਕਤੀ ਨੂੰ ਭੁੱਲ ਜਾਂਗੇ, ਉਹ ਨਾਮ ਸ਼ਕਤੀ ਸਾਡੇ ਅੰਦਰ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਨਿਸ਼ਾਨੀ ਕੀ ਹੈ? ਸੁਨ ਸਮਾਦ ਅਨਹਤ ਨਾਦ, ਉੱਥੇ ਕੋਈ ਫੁਰਨਾ ਨਹੀਂ ਹੈ, ਨਾ ਸੰਸਾਰ ਹੈ ਉਸ ਥਾਂ ਦੇ ਉੱਤੇ, ਵਾਹਿਗੁਰੂ ਤੇ ਬਗੈਰ ਕੋਈ ਹੈ ਹੀ ਨਹੀਂ। ਆਪੇ ਹੀ ਆਪ ਹੈ, ਮੈਂ ਨਾ ਤੂੰ ਹੈ, ਨਾ ਇਹ ਹੈ, ਨਾ ਉਹ ਹੈ, ਨਾ ਇੱਥੇ ਹੈ, ਨਾ ਉੱਥੇ ਹੈ, ਨਾ ਇੱਧਰ ਹੈ, ਨਾ ਉੱਧਰ, ਕੋਈ ਚੀਜ਼ ਨਹੀਂ ਹੈ, ਆਪੇ ਹੀ ਆਪ ਹੈ ਸਰ। ਕਹਿੰਦੇ ਆਹ ਚੀਜ਼ ਹੈ, ਜਦੋਂ ਨਾਮ ਪ੍ਰਗਟ ਜਿੱਥੇ ਹੋਣਾ ਹੈ ਉੱਥੇ ਆਹ ਗੱਲ ਹੈ। ਕਹਿੰਦੇ ਜਿਹੜਾ ਅਸੀਂ ਨਾਮ ਲੈਂਦੇ ਹਾਂ ਜੀ, ਕਹਿੰਦੇ ਇਹ ਤਾਂ ਮੰਤਰ ਲੈਂਦੇ ਤੁਸੀਂ, ਮੰਤਰ ਹੈ, ਨਾਮ ਨਹੀਂ ਹੈ, ਇਹ ਸ਼ਬਦ ਹੈ, ਗੁਰੂ ਦਾ ਸ਼ਬਦ ਲਿਆ ਤੁਸੀਂ ਗੁਰੂ ਤੋਂ, ਇਹ ਮੰਤਰ ਦੀ ਕਮਾਈ ਕਰਦੇ ਹੋ। ਇਹ ਸ਼ਬਦ ਦਾ ਬਾਹਰਲਾ ਹਿੱਸਾ ਹੈ, ਅੰਦਰਲਾ ਸ਼ਬਦ ਜਿਹੜਾ ਹੈ ਉਹਨੂੰ ਅਨਹਤ ਸ਼ਬਦ ਕਹਿੰਦੇ ਨੇ, ਅਨਹਤ ਨਾਦ ਕਹਿੰਦੇ ਨੇ। ਉਹ ਕੰਟੀਨਿਊਸਲੀ ਵੱਜਦਾ, ਉਸ ਨਾਦ ਦੇ ਨਾਲ ਇਹ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਏਕ ਓਂਕਾਰੋਂ ਸ਼ਬਦ ਧੁਨ, ਓਂਕਾਰ ਕਾਰ ਪਾਇਆ, ਓਂਕਾਰ ਨਾਦ ਹੋਣ ਦੇ ਨਾਲ ਸਾਰੀ ਕ੍ਰੀਏਸ਼ਨ ਹੋਈ ਹੈ। ਸੋ ਮਹਾਰਾਜ ਨੇ ਬੜੀ ਵੱਡੀ ਗੱਲ ਫਿਲੋਸਫੀ ਦੀ ਸਮਝਾ ਦਿੱਤੀ। ਸੋ ਮੇਰਾ ਮਤਲਬ ਇਹ ਹੈ, ਬੇਨਤੀ ਕਰਨ ਦਾ, ਕਿ ਹਉਮੈ ਵਿੱਚ ਆ ਕੇ ਜਦੋਂ ਆਦਮੀ ਕਰਮ ਕਰਦਾ ਹੈ, ਜਾਵੇ ਜਾਣੇ ਮੈਂ ਕੁਛ ਕਰਤਾ, ਤਬ ਲੱਗ ਗਰਭ ਜੋਨ ਮੇ ਫਿਰਤਾ, ਜਬ ਤਾਰਾ ਹੈ ਕੋ ਵੈਰੀ ਮਰੀਤ, ਤਬ ਲੱਗ ਨੇ ਚੱਲਣਾ ਹੀ ਕਿ ਜਿੰਨੀ ਦੇਰ ਆਪਣੇ ਲੱਗਣਗੇ, ਕੁਛ ਬਗਾਨੇ ਲੱਗਣਗੇ, ਕੁਛ ਦੁਆਇਸ਼ ਹੋਏਗੀ, ਕਿਸੇ ਨਾਲ ਪਿਆਰ ਹੋਏਗਾ। ਕਹਿੰਦੇ ਉਹਦਾ ਚਿੱਤ ਨੇ ਝੱਲੀ ਹੈ, ਦੋ ਚ ਫਿਰਦਾ ਹੈ, ਦੁਆਇਤ ਚ ਫਿਰਦਾ, ਇਹਨੂੰ ਗਿਆਨ ਨਹੀਂ ਅਜੇ ਹੋਇਆ, ਇਹਨੇ ਆਪਣਾ ਆਪ ਬੁੱਝਿਆ ਨਹੀਂ ਹੈ। ਸੋ ਇਸ ਤਰ੍ਹਾਂ ਜਦੋਂ ਆਪਣਾ ਆਪ ਜਿੱਥੇ ਨਹੀਂ ਬੁੱਝਿਆ ਜਾਂਦਾ, ਉੱਥੇ ਅਸੀਂ ਕਰਮ ਕਰਦੇ ਹਾਂ, ਕਰਮ ਕਰਨ ਦੇ ਨਾਲ ਸਾਨੂੰ ਅਸੀਂ ਬੰਨੇ ਜਾਂਦੇ ਹਾਂ, ਸਾਡਾ ਇਤਿਹਾਸ ਕਰਮਾਂ ਤੋਂ ਚੱਲ ਪੈਂਦਾ ਹੈ। ਹਉਮੈ ਹੋਈ, ਹਉਮੈ ਦੇ ਨਾਲ ਅਸੀਂ ਕਰਮ ਕਰਨੇ ਸ਼ੁਰੂ ਕਰਦੇ, ਕਰਮ ਨੂੰ ਅਸੀਂ ਓਨ ਕਰ ਲਿਆ, ਓਨ ਕਰਨ ਦੇ ਨਾਲ ਅਸੀਂ ਜੰਮਦੇ ਹਾਂ, ਮਰਦੇ ਹਾਂ, ਜੰਮਦੇ ਹਾਂ, ਮਰਦੇ ਹਾਂ, ਸਾਡੇ ਘਰੋਂ ਚੱਕਰ ਲੈਂਦਾ ਨਹੀਂ ਹੈ, ਤਾਂ ਲੈਣਾ ਜਦੋਂ ਜੜ ਕੱਟਣੀ ਹੈ। ਜੜ ਹੈ ਹਉਮੈ, ਉਪਰਲੀਆਂ ਜੜ੍ਹਾਂ ਇਹਦੀਆਂ ਵਾਸ਼ਨਾਵਾਂ ਨੇ। ਇਸ ਤਰ੍ਹਾਂ ਦੇ ਨਾਲ ਸੰਸਾਰ ਦਾ ਚੱਕਰ ਚੱਲਦਾ ਹੈ। ਇਹ ਜਿਹੜਾ ਪ੍ਰੇਮੀ ਆਪਾਂ ਜਦ ਸਰੀਰ ਛੱਡ ਦਿੰਦੇ ਹਾਂ, ਇਹ ਤੋਂ ਬਾਅਦ ਮਰਦੇ ਨਹੀਂ ਹਾਂ, ਅਸੀਂ ਆਹ ਸਰੀਰ ਛੱਡ ਦਿੰਦੇ ਹਾਂ, ਸੂਖਸ਼ਮ ਸਰੀਰ ਨਹੀਂ ਛੁੱਟਦਾ, ਨਾ ਕਾਰਨ ਛੁੱਟਦਾ, ਇਹ ਮਰਦਾ ਨਹੀਂ ਹੈ, ਇਹਨੂੰ ਜੀਰਾ ਕਹਿੰਦੇ, ਮਰਨ ਹਾਰੇ ਜੀਰਾ ਨੇ। ਇਹ ਫਿਰ ਆਪਣੇ ਹਿਸਾਬ ਨਾਲ ਜਿਹੇ ਜਿਹੇ ਕਰਮ ਕੀਤੇ ਨੇ ਉਸੇ ਤਰ੍ਹਾਂ ਦੇ ਨਾਲ ਦੂਸਰੀ ਥਾਂ ਤੇ ਜਾ ਕੇ ਜਨਮ ਲੈ ਲੈਂਦੇ। ਪਸ਼ੂਆਂ ਵਾਲੇ ਕੰਮ ਕਰੇ ਨੇ, ਪਸ਼ੂ ਬਣ ਜਾਏਗਾ, ਜਿਹਾ ਜਿਹਾ ਵੀ ਕਰਮ ਕਰੇਗਾ। ਜਿਸ ਕਾ ਅੰਤਰ ਰਾਜ ਅਭਿਮਾਨ, ਗਾਂ ਕੀ ਕਹਿੰਦੇ ਨੇ ਮਹਾਰਾਜ, ਜਿਹਦੇ ਅੰਦਰ ਰਾਸ਼ੀ ਸ਼ਕਤੀ ਦਾ ਅਭਿਮਾਨ ਹੈ ਨਾ, ਉਹਨੂੰ ਕਿਹਾ ਜਾ ਜਨਮ ਮਿਲੂ ਸੋ ਨਰਕ ਪਾਤੀ। ਕਹਿੰਦੇ ਉਹ ਨਰਕ ਦੇ ਵਿੱਚ ਚਲੇ ਜਾਂਦਾ, ਤੇ ਸਵਾਨ ਬਣ ਜਾਂਦਾ, ਕੁੱਤਾ ਬਣ ਜਾਂਦਾ, ਕੁੱਤੇ ਦੀ ਜੂਨ ਮਿਲ ਜਾਂਦੀ ਹੈ ਉਸਨੂੰ, ਕਿਉਂਕਿ ਉਹਨੇ ਕਰਮ ਕਰਕੇ ਆਪਣੇ ਆਪ ਨੂੰ ਉਸ ਅਵਸਥਾ ਚ ਪਾ ਲਿਆ ਜਿਹਦੇ ਚ ਮਾਇਆ 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 ਜਿਹਦੇ ਮਨ ਚ ਬੈਠ ਜਾਵੇ। ਮਹਾਰਾਜ ਕਹਿੰਦੇ ਉਹਨੂੰ ਸੱਪ ਦੀ ਜੂਨ ਮਿਲ ਜਾਂਦੀ। ਜਿਹੜਾ ਪ੍ਰੋਪਰਟੀ ਪ੍ਰੋਪਰਟੀ ਦੇ ਵਿੱਚ ਸਾਰੀ ਜ਼ਿੰਦਗੀ ਕਰੀ ਜਾਂਦਾ, ਮੈਂ ਆਹ ਬਣਾ ਲਾ ਉਹ ਬਣਾ ਲਾ, ਪਰਮੇਸ਼ਰ ਦਾ ਨਾਮ ਤਾਂ ਕਿਤੇ ਰਿਹਾ, ਪ੍ਰੋਪਰਟੀ ਦਾ ਧਿਆਨ ਰਹਿੰਦਾ, ਕਹਿੰਦੇ ਮਰਨ ਵੇਲੇ ਵੀ ਹੋਈ ਰਹਿੰਦਾ। ਤੇ ਉਹ ਕੀ ਹੁੰਦਾ, ਇੱਥੇ ਮਰਨ ਤੋਂ ਬਾਅਦ ਪ੍ਰੇਤ ਬਣ ਜਾਂਦਾ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਸੋ ਇਹ ਜੂਨੀਆਂ ਇਸ ਹਿਸਾਬ ਨਾਲ ਆਟੋਮੈਟਿਕ ਮਿਲਦੀਆਂ ਨੇ, ਬੇਅੰਤ ਜੂਨੀਆਂ ਸਾਨੂੰ ਪ੍ਰਾਪਤ ਹੋਈਆਂ। ਕਈ ਵਾਰੀ ਅਸੀਂ ਆਪਣੇ ਪੁੱਤਰਾਂ ਦੇ ਪਿਓ ਬਣੇ ਹਾਂ, ਕਈ ਵਾਰੀ ਉਹਨਾਂ ਦੇ ਪੁੱਤਰ ਬਣ ਜਾਂਦੇ ਹਾਂ, ਕਈ ਵਾਰੀ ਪੋਤਰੇ ਬਣ ਜਾਂਦੇ ਹਾਂ। ਮਿਲ ਮਿਲ ਕੇ ਵਿਛੜਦੇ ਹਾਂ, ਵਿਛੜ ਵਿਛੜ ਕੇ ਅਸੀਂ ਫੇਰ ਮਿਲਦੇ ਹਾਂ। ਸਾਨੂੰ ਸੰਜੋਗ ਵਿਜੋਗ, ਸੰਜੋਗ ਵਿਜੋਗ ਇਹ ਕਾਰ ਚਲਾਵੈ ਲਿਖੇ ਆਵੈ ਭਾਗ। ਉਹ ਸੇਠ ਆਪਣੇ ਕਰਮਾਂ ਦਾ ਬੰਨਿਆ ਹੋਇਆ, ਕੋਠੀਆਂ ਛੱਡ ਕੇ, ਵੱਡਾ ਕਾਰੋਬਾਰ ਛੱਡ ਕੇ, ਮੁਰਾਦਾਬਾਦ ਤੇ ਅਗਲਾ ਸਟੇਸ਼ਨ ਆਉਂਦਾ ਰਾਮਪੁਰ ਦਾ, ਰਾਮਪੁਰ ਦੇ ਅੱਗੇ ਵੱਡਾ ਸਟੇਸ਼ਨ ਆਉਂਦਾ ਬਰੇਲੀ ਦਾ, ਬਰੇਲੀ ਤੋਂ ਗੱਡੀ ਮੁੜ ਜਾਂਦੀ ਹੈ ਹੇਠਾਂ ਨੂੰ ਤੇ ਬਦਾਇਓ ਦਾ ਸਟੇਸ਼ਨ ਆਉਂਦਾ। ਉਹ ਰੂਹ ਨੇ ਉੱਥੇ 200 ਮੀਲ, 150 ਮੀਲ ਤੇ 200 ਮੀਲ ਤੇ ਜਾ ਕੇ ਜਨਮ ਲੈ ਲਿਆ। ਲਿਆ ਕਿਹਦੇ? ਇੱਕ ਬਹੁਤ ਗਰੀਬ ਝੌਂਪੜੀ ਚ ਰਹਿਣ ਵਾਲਾ ਬੰਦਾ ਸੀ। ਉੱਥੇ ਜਦ ਅਸੀਂ ਗਏ ਹਾਂ ਯੂਪੀ, ਝੌਂਪੜੀਆਂ ਸੀ, ਘਰ ਨਹੀਂ ਸੀ ਪਾਏ, ਹੁਣ ਤਾਂ ਪਾ ਲਏ ਲੋਕਾਂ ਨੇ। ਉਹਦੇ ਜਨਮ ਲੈ ਰਿਹਾ ਜਿੱਥੇ ਪੁੰਜੇ ਹੀ ਸੌਣਾ ਪੈਂਦਾ, ਮੰਜਾ ਵੀ ਕੋਈ ਨੀ, ਕੱਪੜਾ ਵੀ ਕੋਈ ਨੀ, ਇੱਕ ਰਜਾਈ ਚ ਸਾਰਾ ਟੱਬਰ ਪੈ ਜਾਂਦਾ। ਆਲੇ ਦੁਆਲੇ ਪਰਾਲੀ ਇਕੱਠੀ ਕਰਕੇ ਦੇ ਲੈਂਦੇ ਨੇ ਵੀ ਹਵਾ ਨਾ ਲੱਗੇ। ਆਹ ਉਹਨਾਂ ਦਾ ਜੀਵਨ ਸੀ। ਇੱਧਰ ਇਹ ਸੇਠ ਸੀ, ਬੜਾ ਕਾਰੋਬਾਰ ਲੱਖਾਂ ਦਾ ਚੱਲਦਾ ਸੀ। ਉੱਥੇ ਕਰਮਾਂ ਨੇ ਜਾ ਕੇ ਪੈਦਾ ਕਰ ਦਿੱਤਾ, ਲੇਕਿਨ ਕੁਦਰਤ ਨੇ ਉਹਦੀ ਯਾਦਦਾਸ਼ਤ ਨਾ ਮਿਟਾਈ, ਉਹਦੀ ਯਾਦ ਰਹਿ ਗਈ ਸਾਰੀ ਗੱਲ। ਬਹੁਤ ਬੰਦਿਆਂ ਦੀ ਯਾਦ ਰਹਿ ਜਾਂਦੀ ਹੈ। ਤੇ ਉਹ ਇੱਕੋ ਹੀ ਗੱਲ ਜਦੋਂ ਬੋਲਣ ਲੱਗਿਆ ਤਾਂ ਕਹੀ ਆਇਆ ਕਰੇ, ਸੋਝੀ ਆਈ ਉਹਨੂੰ ਵੀ ਮੇਰਾ ਕੰਮ, ਮੈਂ ਤਾਂ ਮੁਰਾਦਾਬਾਦ ਦਾ, ਮੇਰੇ ਬੱਚੇ ਨੇ, ਮੇਰਾ ਫਰਾਂ, ਮੈਨੂੰ ਇੱਥੇ ਕਿਉਂ ਲੈ ਕੇ ਆਇਆ? ਅਖੀਰ ਉਹ ਟੀਚਰ ਸੀਗਾ ਗਰੀਬ ਜਿਹਾ, ਉਹ ਨਾਲਦਿਆਂ ਨੇ ਕਿਹਾ ਵੀ ਚਲੋ ਮੁਰਾਦਾਬਾਦ ਕਿਹੜਾ ਦੂਰ ਹੈ, ਇੱਕ ਦਿਨ ਲੈ ਚੱਲਦੇ ਹਨ। ਉਹ ਮੁਰਾਦਾਬਾਦ ਜਦ ਲਿਆਏ, 5 ਸਾਲ ਦਾ ਸੀ ਉਸ ਵੇਲੇ, 1958 ਚ ਸਟੇਸ਼ਨ ਤੇ ਉਤਰਿਆ। ਉਹਨੂੰ ਕਹਿਣ ਲੱਗੇ ਵੀ ਹੁਣ ਤੂੰ ਕਹਾਂ ਜਾਣਦਾ? ਕਹਿੰਦਾ ਸਾਰਾ ਹੀ ਜਾਣਦਾ, ਮੈਨੂੰ ਪਤਾ ਸਭ। ਪੂਰਾ ਹੀ ਨਕਸ਼ਾ ਉਹਦੇ ਸਾਹਮਣੇ, ਪੁਲ ਚੜ ਗਿਆ, ਚੜ ਕੇ ਇੱਧਰ ਆ ਗਿਆ, ਬੁੱਧ ਬਾਜ਼ਾਰ ਹੈ ਉੱਥੇ ਵਿਚਾਲੇ ਵੱਡਾ, ਉਹਦੇ ਵਿੱਚ ਹੀ ਚੱਲਦਾ ਚੱਲਦਾ ਗਾਹਾਂ ਇੱਕ ਮਿਲ ਸਟੋਰ ਹੈ, ਸੀਤਾ ਰਾਮ ਸੀ ਉਹਦਾ ਮਾਲਕ। ਕਹਿੰਦਾ ਮੈਂ ਆਪਣੇ ਦੋਸਤ ਨੂੰ ਮਿਲਿਆ ਵਾਂ, ਉੱਥੇ ਚਲਿਆ ਗਿਆ। ਉਹ ਬਿਰਧ ਪੁਰਸ਼, ਉਹਨੂੰ ਜਾ ਕੇ ਨਾਂ ਲੈਂਦਾ ਉਹਦਾ, ਕਹਿੰਦਾ ਸੀਤਾ ਰਾਮ ਕੀ ਹਾਲ ਹੈ? ਉਹ ਹੈਰਾਨ ਹੈ ਵੀ ਆਹ ਜਵਾਕ ਮੇਰਾ ਨਾਂ ਲੈਂਦਾ, ਹੱਥ ਅੱਗੇ ਨੂੰ ਵਧਾਉਂਦਾ ਮਿਲਾਉਣ ਵਾਸਤੇ। ਤੇ ਫਿਰ ਗੱਲਾਂ ਦੱਸਦਾ ਵੀ ਆਪਾਂ ਹਰਿਦੁਆਰ ਗਏ ਸੀ, ਤੇਰੇ ਯਾਦ ਐ, ਆਪਾਂ ਦਾਨ ਕਰਿਆ ਸੀ, ਸਾਰੀ ਸਿਮਰਤੀ ਆ ਉਹਨੂੰ। ਉਹ ਕਹਿਣ ਲੱਗਿਆ ਇਹ ਤਾਂ ਮੋਹਨ ਲਾਲ ਲੱਗਦਾ ਮੈਨੂੰ, ਮੈਂ ਮੋਹਨ ਲਾਲ ਨਾਲ ਗਿਆ ਸੀ ਤੇ ਉਹ ਹੈ ਇਹ। ਕਹਿੰਦਾ ਹਾਂ ਮੈਂ ਮੋਹਨ ਲਾਲ ਨਾਲ ਪਛਾਣ ਲਿਆ। ਤਾਂ ਘਰ ਚਲਿਆ ਗਿਆ, ਉੱਥੇ ਜਾ ਕੇ ਘਰਦਿਆਂ ਨੂੰ ਪਹਿਲਾਂ ਬੰਦਾ ਭੇਜਦਾ ਵੀ ਤੁਹਾਨੂੰ ਪਛਾਣਨ ਵਾਲਾ ਆ ਰਿਹਾ, ਤੁਸੀਂ ਜਰਾ ਸਾਵਧਾਨ ਹੋਏ, ਦੱਸਿਓ ਨਾ ਨਾਂ ਨੂੰ। ਤੇ ਉਹਦੀਆਂ ਨੋਹਾਂ ਜਦ ਘਰ ਚ ਵੜਿਆ, ਪਹਿਲਾਂ ਨੋਹਾਂ ਮਿਲੀਆਂ ਉਹਨਾਂ ਨੂੰ, ਕਹਿੰਦਾ ਪੱਲਾ ਕਰੋ ਤੁਸੀਂ, ਪੱਲੇ ਦਾ ਰਿਵਾਜ ਸੀ। ਜਦ ਹੈਰਾਨ ਹੁੰਦੀਆਂ, ਹੱਸਦੀਆਂ ਨੇ ਵੀ ਜਵਾਕ ਸਾਨੂੰ ਪੱਲਾ ਕਰਨ ਨੂੰ ਕਹਿੰਦਾ। ਇਹਨਾਂ ਨੂੰ ਘਰਵਾਲੀ ਆ ਗਈ, ਮਾਈ ਆ ਗਈ, ਉਹਦੇ ਨਾਲ ਗੱਲਾਂ ਕਰਿਆ। ਕਹਿੰਦਾ ਐ ਦੱਸ, ਮੈਂ ਤੈਨੂੰ ਜਾਂਦੇ ਹੋਏ ਨੇ ਕਿਹਾ ਸੀ ਵੀ ਜਿੱਥੇ ਮੇਰੇ ਮੈਂ ਠਾਕਰਾਂ ਦੀ ਪੂਜਾ ਕਰਦਾ ਉਹ ਸੰਭਾਲ ਕੇ ਰੱਖੀ, ਉੱਪਰ ਚੜ ਗਿਆ ਜਿੱਥੇ ਰੱਖੇ ਹੋਏ ਸੀ ਠਾਕਰ, ਉਹਨਾਂ ਤੇ ਮਿੱਟੀ ਗਿਰੀ ਪਈ, ਕਿਹਨੇ ਸਾਹਮਣੇ ਸੀ ਪਿੱਛੋਂ, ਬੜਾ ਨਾਰਾਜ਼ ਹੋਇਆ। ਕਹਿੰਦਾ ਤੂੰ ਇਹ ਕੀ ਕੰਮ ਕਰਿਆ? ਉਹ ਹੈਰਾਨ ਹੈ, ਵਿੱਚ ਹੱਸੀ ਜਾਂਦੀ ਹੈ, ਵਿੱਚ ਇਹ ਕਹਿੰਦੀ ਹੈ ਵੀ ਹੈ ਇਹ ਉਹੀ ਆ ਗਿਆ। ਉਹਦੇ ਬਾਅਦ ਦੂਸਰੇ ਦਿਨ ਟਾਊਨ ਹਾਲ ਚ ਇਕੱਠ ਕਰਿਆ ਤੇ ਉੱਥੇ ਸਾਰਾ ਹੀ ਸ਼ਹਿਰ ਇਕੱਠਾ ਹੋਇਆ। 1958 ਦੀ ਗੱਲ ਹੈ, ਬਹੁਤੀ ਦੂਰ ਦੀ ਨਹੀਂ ਹੈ। ਉੱਥੇ ਉਹਦੇ ਤੇ ਬੜੇ ਸਵਾਲ ਕਰੇ। ਉਹ ਕਹਿੰਦਾ ਮੈਨੂੰ ਐ ਤਾਂ ਨੀ ਪਤਾ ਹੈਗਾ ਵੀ ਮੈਂ ਇੱਥੋਂ ਮਰ ਕੇ ਗਾਹਾਂ ਕਿਵੇਂ ਗਿਆ, ਕਿਵੇਂ ਮੈਨੂੰ ਭੇਜਿਆ, ਮੈਨੂੰ ਤਾਂ ਇੰਨਾ ਹੀ ਯਾਦ ਹੈ ਵੀ ਮੈਂ ਇੱਥੇ ਸੀਗਾ, ਇੱਥੇ ਮੈਨੂੰ ਕੁਛ ਹੋਇਆ, ਮੂਰਛਿਤ ਜਿਹਾ ਹੋਇਆ ਤੇ ਮੈਂ ਜਦ ਜਾਗਿਆ ਤਾਂ ਮੈਂ ਛੋਟਾ ਜਿਹਾ ਬਣਿਆ ਹੋਇਆ ਸੀ। ਕਹਿੰਦਾ ਵਿਚਾਲੇ ਮੈਨੂੰ ਕੋਈ ਪਤਾ ਨਹੀਂ। ਸਾਰਿਆਂ ਦੇ ਮਨਾਂ ਚ, ਹਿੰਦੂਆਂ ਦੇ ਵੀ ਤੇ ਮੁਸਲਮਾਨਾਂ ਦੇ ਵੀ, ਠੀਕ ਮੋਹਨ ਲਾਲ ਹੈ। ਬੱਚਿਆਂ ਨੂੰ ਆਪਦਿਆਂ ਨੂੰ ਕਹਿਣ ਲੱਗਿਆ, ਕਹਿੰਦਾ ਮੈਨੂੰ ਇਕੱਲੇ ਮਿਲੋ। ਕਹਿੰਦਾ ਮੈਂ ਜਿਹੜਾ ਨੁਸਖਾ ਸੀ ਮੇਰਾ ਕੋਲਡ ਡਰਿੰਕਸ ਦਾ, ਉਹ ਤੁਹਾਨੂੰ ਲੱਭ ਗਿਆ? ਕਹਿੰਦੇ ਨਹੀਂ, ਜਲਿਆ ਗਿਆ। ਜਾ ਕੇ ਟੇਬਲ ਦਾ ਦਰਾਜ਼ ਖੋਲਿਆ, ਉਹਦੇ ਵਿੱਚ ਕਾਗਜ਼ਾਂ ਚ ਲੁਕੋਇਆ ਪਿਆ ਸੀ, ਉਹ ਦੇ ਦਿੱਤਾ। ਇਹ ਬੇਨਤੀ ਕਰਨ ਦਾ ਭਾਵ ਇਹ ਹੈ ਕਿ ਅਸੀਂ ਜਦ ਸਰੀਰ ਛੱਡਦੇ ਹਾਂ, ਸਰੀਰ ਛੱਡ ਕੇ ਇਹ ਨਹੀਂ ਸਾਨੂੰ ਪਤਾ ਵੀ ਅਸੀਂ ਕਿੱਥੇ ਚਲੇ ਜਾਣਾ, ਕਿਸੇ ਹੱਦ ਤੋਂ ਜ਼ਿਆਦਾ ਗਰੀਬ ਦੇ ਘਰ ਚਲੇ ਜਾਣਾ ਜਾਂ ਕਿਤੇ ਬਾਦਸ਼ਾਹ ਦੇ ਘਰ ਚਲੇ ਜਾਣਾ। ਸੋ ਇਹ ਸਾਡਾ ਸਫ਼ਰ ਚੱਲਦਾ ਸਾਧ ਸੰਗਤ ਜੀ। ਇਹ ਵੀ ਜ਼ਰੂਰੀ ਨਹੀਂ ਵੀ ਅਸੀਂ ਮਨੁੱਖ ਬਣਾਂਗੇ, ਹੋ ਸਕਦਾ ਅਸੀਂ ਪਸ਼ੂ ਬਣ ਜਾਈਏ, ਕੋਈ ਪਤਾ ਨਹੀਂ ਹੈ, ਕਿਉਂਕਿ ਇਹ ਦੇਹ ਦਾ ਕੋਈ ਪਤਾ ਨਹੀਂ ਵੀ ਸਾਨੂੰ ਮਿਲੇ ਜਾਂ ਨਾ ਮਿਲੇ।
ਵਾਰ ਵਾਰ ਨਾ ਮਿਲਣੀ ਮਾਨਸ ਦੀ, ਮਾਨਸ ਦੇ ਵਾਰ ਵਾਰ ਨਾ ਮਿਲਣੀ ਬਾਰ ਬਾਰ ਨਾ ਮਿਲਣੀ ਮਨਸ ਦੇਵੀ, ਮਨਸ ਦੇਵੀ ਬਾਰ ਬਾਰ ਨਾ ਮਿਲਣੀ ਮਨਸ ਦੇਵੀ, ਮਨਸ ਦੇਵੀ
ਮਾਰਸ ਜਨਮ ਦਲੰਬ ਹੈ ਹੋਤ ਨਾ ਵਾਰੇ ਬਾਰ ਜਿਉਂ ਬਨ ਫਲ ਪਾਕੇ ਪੁਏ ਗਿਰੈ ਬੌਰ ਨਾ ਲੱਗੇਗਾ। ਸੋ ਇਹ ਜ਼ਰੂਰੀ ਨਹੀਂ ਸਾਧ ਸਿੰਘ ਜੀ ਵੀ ਇਹ ਸਾਨੂੰ ਦੁਬਾਰਾ ਫੇਰ ਮਿਲੇ ਜਾਂ ਅਸੀਂ ਇਹੋ ਜਿਹੇ ਘਰ ਜਾਈਏ ਜਿੱਥੇ ਮਿਹਨਤਾਂ ਕਰ ਕਰਕੇ ਜੋੜ ਕੇ ਗਏ ਹਾਂ, ਉਹਦਾ ਕੁਛ ਹਿੱਸਾ ਸਾਨੂੰ ਗਾਹਾਂ ਜਾ ਕੇ ਮਿਲੇ। ਇਹ ਗੱਲਾਂ ਬਹੁਤ ਵਿਚਾਰ ਦੇ ਨਾਲ ਸੰਬੰਧ ਰੱਖਦੀਆਂ, ਮਿਲ ਸਕਦਾ ਹੈ ਕਿ ਨਹੀਂ ਮਿਲ ਸਕਦਾ, ਅਸੀਂ ਤਾਂ ਇਹ ਗੱਲ ਦੇ ਉੱਤੇ ਸੋਚ ਇਹ ਨਹੀਂ ਲਿਆਉਂਦੇ, ਆਪਣਾ ਦਿਮਾਗ ਇਹ ਨਹੀਂ ਲਿਆਉਂਦੇ, ਇੱਥੇ ਹੀ ਜਾਣਦੇ ਹਾਂ ਬਈ ਮਰਨਾ ਝੂਠ ਤੇ ਜਿਉਣਾ ਸੱਚ। ਸਾਰੇ ਬੰਦਿਆਂ ਦੇ ਮਨਾਂ 'ਚ ਇਹ ਵਿਸ਼ਵਾਸ ਹੈ ਕਿ ਮਰਨਾ ਸੱਚ ਨਾ ਝੂਠ, ਜਿਉਣਾ ਸੱਚ, ਅਸਲ ਹੈਗਾ ਤੇ ਉਲਟ, ਮਰਨਾ ਜਿਹੜਾ ਉਹ ਸੱਚ ਹੈ, ਜਿਉਣਾ ਝੂਠ ਹੈ। ਸਫ਼ਰ ਹੈ, ਇੱਕ ਸਫ਼ਰ ਦੇ ਵਿੱਚ ਜਾਂਦੇ ਹਾਂ, ਸਟੇਸ਼ਨ ਆਉਣਾ ਉਹਦੇ 'ਤੇ ਲੈ ਜਾਣਾ ਅਸੀਂ। ਸੋ ਦੇਹੀ ਦਾ ਨਹੀਂ ਪਤਾ ਕਿ ਮਨੁੱਖ ਦੀ ਮਿਲੇ ਜਾਂ ਕਿਹੜੀ ਸਾਨੂੰ ਮਿਲੇ। ਜੈਦਰਥ ਉਸਨੇ ਧੋਖੇ ਦੇ ਨਾਲ ਮਾਰੇ ਪਾਂਡਵਾਂ ਦੇ ਬੱਚੇ, ਮੈਦਾਨੇ ਜੰਗ ਚੋਂ ਨੱਠ ਗਿਆ, ਨੱਠੇ ਜਾਂਦੇ ਦੇ ਪਿੱਠ ਵਿੱਚ ਬਾਣ ਲੱਗਿਆ, ਪਿੱਠ ਚ ਬਾਣ ਲੱਗਣ ਦੇ ਨਾਲ ਕਿਉਂਕਿ ਯੁੱਧ ਦਾ ਜੋ ਧਰਮ ਸੀ ਉਹਨੇ ਵਿਪਰੀਤ ਕੀਤਾ ਤੇ ਉਦਣ ਤੋਂ ਹੀ ਉਹ ਜੂਨਾਂ ਦੇ ਵਿੱਚ ਪੈ ਗਿਆ। ਪੈਂਦਾ ਪੈਂਦਾ ਜਦ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਪੌਂਟੇ ਸਾਹਿਬ ਗਏ, ਉੱਥੇ ਖਬਰ ਆਈ, ਰਾਜਾ ਫਤਿਹ ਚੰਦ ਵੀ ਆਇਆ ਹੋਇਆ, ਮੇਦਨੀ ਪ੍ਰਕਾਸ਼ ਵੀ ਆਇਆ ਹੋਇਆ, ਬਚਨ ਕਰ ਰਹੇ ਨੇ, ਬੈਠੇ ਬਚਨ ਸੁਣ ਰਹੇ ਨੇ, ਤੇ ਖਬਰ ਆਈ ਕਿ ਮਹਾਰਾਜ ਆਹ ਜੰਗਲ ਦੇ ਨੇੜੇ ਹੀ ਇੱਥੋਂ ਜੰਗਲ ਵਿੱਚ ਇੱਕ ਬਹੁਤ ਵੱਡਾ ਸ਼ੇਰ ਹੈ, ਉਹ ਆਇਆ ਹੋਇਆ, ਬੜੇ ਬੰਦੇ ਤੇ ਬਹੁਤ ਸ਼ਿਕਾਰੀ ਉਸਨੇ ਖਾ ਲਏ ਨੇ, ਕੋਈ ਬੰਦਾ ਨਹੀਂ ਜਿਹੜਾ ਉਹਨੂੰ ਮਾਰ ਸਕੇ। ਉਸੇ ਵੇਲੇ ਘੋੜਿਆਂ ਤੇ ਗਾਠੀਆਂ ਪਾ ਕੇ ਮਹਾਰਾਜ ਜੀ ਜੰਗਲ ਜਾਣ ਵਾਸਤੇ ਤਿਆਰ ਹੁੰਦੇ ਆ, ਦੋਏ ਰਾਜੇ ਨਾਲ ਨੇ ਤੇ ਹਾਥੀਆਂ ਤੇ ਬੈਠੇ ਨੇ ਹੁਣ ਮਹਾਰਾਜ ਜੀ ਘੋੜੇ ਤੇ ਸਵਾਰ ਨੇ, ਤੇ ਜਿਸ ਵਕਤ ਸ਼ੇਰ ਦੇਖਿਆ ਰਾਜਾ ਮੇਜਨੀ ਪ੍ਰਕਾਸ਼ ਕਹਿ ਲਿਆ ਕਿ ਮਹਾਰਾਜ ਸ਼ੇਰ ਤਾਂ ਬਹੁਤ ਬਲਵਾਨ ਹੈ, ਇਹੋ ਜਿਹਾ ਤਾਂ ਕਦੇ ਅਸੀਂ ਦੇਖਿਆ ਹੀ ਨਹੀਂ ਹੈ, ਇਹ ਤਾਂ ਲੰਮਾ ਬਹੁਤ ਹੈ, ਬਹੁਤ ਮਜ਼ਬੂਤ ਹੈ, ਪਲਿਆ ਹੋਇਆ ਸ਼ੇਰ ਹੈ, ਇਹਨੂੰ ਤਾਂ ਸਾਰੇ ਯੋਧੇ ਇਕੱਠੇ ਹੋ ਕੇ ਇਕੱਠੀ ਬਾਲੀ ਮਾਰੀਏ ਬੰਦੂਕਾਂ ਦੀ ਤੇ ਉਹਦੇ ਨਾਲ ਮਾਰੀਏ, ਇਹਨੂੰ ਇਹ ਕਿਸੇ ਬੰਦੇ ਤੋਂ ਮਾਰਨ ਵਾਲਾ। ਮਹਾਰਾਜ ਕਹਿੰਦੇ ਨਾ ਨਾ, ਗੋਲੀ ਨਹੀਂ ਚਲਾਉਣੀ, ਇਹ ਤੇ ਇਹ ਸੂਰਮਿਆਂ ਦਾ ਧਰਮ ਨਹੀਂ ਹੋਇਆ ਕਰਨਾ ਵੀ ਆਦਮੀ ਚਕਲ ਜ਼ਿਆਦੇ ਹੈ ਤੇ ਉਹ ਗੋਲੀ ਨਾਲ ਮਾਰੇ, ਉਹ ਵੀ ਬਲ ਨਾਲ ਲੜਦਾ, ਤੁਸੀਂ ਆਪਣੇ ਬਲ ਨਾਲ ਲੜੋ, ਇਹ ਤਾਂ ਕਾਇਰਾਂ ਦਾ ਕੰਮ ਹੈ ਵੀ ਲੁੱਕ ਕੇ ਮਾਰ ਦੇਣੀ ਚੀਜ਼। ਉਸ ਵੇਲੇ ਦੋਹਾਂ ਦੇ ਮੂੰਹ ਫੱਕ ਹੋ ਗਏ ਰਾਜਿਆਂ ਦੇ, ਕਹਿੰਦੇ ਮਹਾਰਾਜ ਇਹ ਸ਼ੇਰ ਦੇ ਕੋਲ ਤਾਂ ਜਾ ਕੇ ਮਰਨਾ ਹੀ ਮਰਨਾ। ਤੇ ਉਸ ਵੇਲੇ ਮਹਾਰਾਜ ਜੀ ਨੇ ਘੋੜਾ ਛੱਡ ਦਿੱਤਾ, ਪੈਦਲ ਹੋ ਗਏ, ਢਾਲ ਲੈ ਲਈ ਤੇ ਸ੍ਰੀ ਸਾਹਿਬ ਲੈ ਲਈ ਹੱਥ ਵਿੱਚ। ਦੋਏ ਰਾਜੇ ਰੋਕ ਰਹੇ ਨੇ, ਦੂਏ ਵੀ ਰੋਕ ਰਹੇ, ਸੱਚੇ ਪਾਤਸ਼ਾਹ ਸ਼ੇਰ ਬਹੁਤ ਤਕੜਾ, ਇਸ ਤਰ੍ਹਾਂ ਨਾ ਤੁਸੀਂ ਜਾਓ। ਮਹਾਰਾਜ ਕਹਿੰਦੇ ਕੋਈ ਨੀ, ਉੱਥੇ ਜਾ ਕੇ ਮਹਾਰਾਜ ਜੀ ਨੇ ਸ਼ੇਰ ਨੂੰ ਲਲਕਾਰਿਆ, ਬੈਠਾ ਹੈ, ਉਹਨੂੰ ਕਿਹਾ ਉੱਠ ਖੜਾ ਹੋ, ਉੱਠਦਾ ਨਹੀਂ। ਉਹਦੇ ਬਾਅਦ ਕਿਹਾ ਬੜਾ ਗੀਤੀ ਹੈ ਤੇ ਲੱਗਦਾ ਹੈ ਜਿਵੇਂ ਤੂੰ ਗਿੱਦੜ ਹੁੰਦਾ, ਸ਼ੇਰ ਦਾ ਕੰਮ ਕੀ, ਸ਼ੇਰ ਨੂੰ ਲਲਕਾਰਾ ਮਾਰੋ, ਉਹਨੇ ਤਾਂ ਆਉਣਾ ਹੀ ਆਉਣਾ। ਉਹ ਫੇਰ ਵੀ ਨਹੀਂ ਉੱਠਿਆ, ਫੇਰ ਮਹਾਰਾਜ ਨੇ ਗਰਜ ਕੇ ਉਸ ਨੂੰ ਆਵਾਜ਼ ਦਿੱਤੀ ਵੀ ਉੱਠਦਾ ਕਿ ਨਹੀਂ। ਉਸ ਵੇਲੇ ਸ਼ੇਰ ਉੱਠਿਆ, ਉੱਠ ਕੇ ਆਪਣਾ ਸਰੀਰ ਤਣਿਆ, ਲੰਮਾ ਹੋ ਗਿਆ ਬਹੁਤ, ਪਿੱਛੇ ਨੂੰ ਖਿੱਚ ਲਿਆ ਸਰੀਰ, ਪੂਰੀ ਹਵਾ ਖਿੱਚ ਕੇ ਜਦ ਉਹਨੇ ਹਵਾ ਛੱਡੀ ਧਾੜਿਆ ਇੱਕ ਤਰ੍ਹਾਂ ਦੇ ਨਾਲ ਸਾਰਿਆਂ ਦੇ ਦਿਲ ਕੰਬ ਗਏ, ਇੰਨੇ ਜ਼ੋਰ ਦੀ ਆਵਾਜ਼ ਆਈ। ਉਹਦੇ ਬਾਅਦ ਮਹਾਰਾਜ ਵੱਲ ਨੂੰ ਨਿਗਾਹ ਕਰਕੇ ਦੇਖਣ ਲੱਗ ਗਿਆ ਤੇ ਤਣ ਗਿਆ ਪੂਰਾ। ਤਣ ਕੇ ਉਸਨੇ ਛਾਲ ਮਾਰੀ, ਹਵਾ ਦੇ ਵਿੱਚ ਛਾਲ ਮਾਰੀ ਉੱਚੀ ਛਾਲ, ਤੇ ਮਹਾਰਾਜ ਜੀ ਨੇ ਢਾਲਾ ਕਰ ਦਿੱਤਾ ਉਹਦੇ ਪੰਜਿਆਂ ਦੇ ਅੱਗੇ ਤੇ ਸਾਂਭ ਕੇ ਉਸਦਾ ਵਜਨ ਪੂਰੇ ਦਾ ਪੂਰਾ ਸ੍ਰੀ ਸਾਹਿਬ ਲੱਕ ਦੇ ਵਿੱਚ ਹੀ ਮਾਰੀ, ਦੋ ਟੁਕੜੇ ਕਰਕੇ ਸੁੱਟਤਾ। ਜੈ ਜੈਕਾਰ ਹੋਣ ਲੱਗ ਗਈ, ਰਾਜੇ ਵੀ ਆ ਗਏ, ਬੜੀ ਚਰਚਾ ਚੱਲੀ ਕਿ ਮਹਾਰਾਜ ਦੇਖੋ ਕਿੱਡਾ ਬੜਾ ਸ਼ੇਰ ਸੀ, ਤੁਹਾਡੇ ਵਿੱਚ ਤਾਂ ਅਮਿਤ ਬਲ ਹੈ, ਸ਼ਕਤੀਆਂ ਨੇ, ਨਮਸਕਾਰ ਹੈ ਤੁਹਾਡੇ ਬਲ ਨੂੰ, ਇੰਨਾ ਬਲ ਮਨੁੱਖ ਚ ਹੋਇਆ ਨਹੀਂ ਕਰਦਾ। ਇਹਨੇ ਨੂੰ ਕੀ ਦੇਖਦੇ ਆ, ਧੂੰਆਂ ਜਿਹਾ ਉੱਠ ਰਿਹਾ ਉੱਥੋਂ, ਦੇਖਦੇ ਦੇਖਦੇ ਇੱਕ ਰੂਹ ਬਣ ਗਈ। ਰਾਜਾ ਮੇਦਨੀ ਪ੍ਰਕਾਸ਼ ਕਹਿਣ ਲੱਗਿਆ ਮਹਾਰਾਜ ਇਹ ਕੀ ਕਹੋ ਤਾਂ ਕਹਿੰਦੇ ਪੁੱਛ ਲਓ। ਉਸ ਨੂੰ ਪੁੱਛਿਆ, ਕਹਿਣ ਲੱਗੇ ਕੀ ਗੱਲ ਹੈ, ਤੂੰ ਕੌਣ ਹੈ, ਤੂੰ ਸ਼ੇਰ ਸੀ ਹੁਣ ਥੋੜੀ ਦੇਰ ਪਹਿਲਾਂ ਤੇ ਹੁਣ ਬੰਦਿਆਂ ਵਰਗਾ ਸਰੀਰ ਧਾਰ ਲਿਆ। ਕਹਿਣ ਲੱਗਿਆ ਰਾਜਨ ਮੈਂ ਜੈਦਰਥ ਹਾਂ, 5000 ਸਾਲ ਤੋਂ ਮੈਂ ਇਹ ਨਿਖਿਧ ਜੂਨੀਆਂ ਚ ਘੁੰਮਦਾ ਫਿਰਦਾ ਤੇ ਮੇਰੀ ਕੋਈ ਸਾਰ ਨਹੀਂ ਲਈ, ਤੇ ਮੈਂ ਦਰਸ਼ਨ ਕਰੇ ਸੀ ਅਖੀਰ ਵੇਲੇ ਕ੍ਰਿਸ਼ਨ ਮਹਾਰਾਜ ਦੇ, ਉਹਦਾ ਫਲ ਮੈਨੂੰ ਮਿਲਣਾ ਹੀ ਮਿਲਣਾ ਸੀ, ਚਾਹੇ ਮੈਂ ਮਾੜਾ ਸੀ, ਫਲ ਤਾਂ ਮਹਾਂਪੁਰਸ਼ਾਂ ਦਾ ਮਿਲਦਾ ਹੀ ਹੈ। ਜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਿਸੇ ਨੇ ਕਰ ਲਏ ਚਾਹੇ ਕੋਈ ਹੈ, ਮਹਾਰਾਜ ਕਹਿੰਦੇ ਜਿਹਨੇ ਵੀ ਦਰਸ਼ਨ ਕਰੇ ਆ ਉਹਦਾ ਫਲ ਅਵਸ਼ ਮਿਲਣਾ ਉਸਨੂੰ ਦਰਸ਼ਨਾਂ ਦਾ। ਜੇ ਮੂਲਾ ਬੇਮੁੱਖ ਹੋ ਗਿਆ ਸੀ, ਸੱਪ ਲੜ ਗਿਆ ਉਹਦੇ, ਅਖੀਰ ਦੇ ਟਾਈਮ ਤੇ ਗੁਰੂ ਮਹਾਰਾਜ ਦੇ ਕੋਲ ਲਿਆਏ, ਉਸ ਵੇਲੇ ਅਜੇ ਥੋੜੀ ਥੋੜੀ ਸੁਰਤ ਸੀ, ਉਹਨੂੰ ਦਰਸ਼ਨ ਕਰਦਾ ਹੱਥ ਬੰਨਦਾ ਵੀ ਮੈਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਤੂੰ ਬਖਸ਼ਿਆ ਜਾਣ ਜੋਗਾ ਨਹੀਂ, ਕਿਉਂਕਿ ਤੂੰ ਮਨਮੁੱਖ ਹੋ ਗਿਆ ਸੀ, ਤੇਰੇ ਘਰ ਚੱਲ ਕੇ ਆਏ, ਦੂਰੋਂ ਆਏ ਸੀ ਅਸੀਂ ਆਪ ਸਾਰੇ ਉੱਤਰ ਪਹਾੜਾਂ ਵਗੈਰਾ ਦੀ ਕਰਦੇ ਹੋਏ ਦਾਸੀ, ਇੱਥੇ ਆ ਕੇ ਤੇਰੇ ਘਰ ਆਏ, ਆਪ ਆ ਕੇ ਅਸੀਂ ਤੈਨੂੰ 3 ਵਾਰੀ ਆਵਾਜ਼ ਦਿੱਤੀ, ਸਾਡੇ ਤੂੰ ਨਾਲ ਰਿਹਾ, ਤੇ ਇਹ ਜੀ ਪਿੱਠ ਫੇਰਦੀ ਤਾਂ ਮੋਹ ਮਾਇਆ ਚ ਪੈ ਗਏ, ਇਸਤਰੀ ਦੇ ਪਿਆਰ ਚ ਪੈ ਗਏ, ਹੁਣ ਬੇਮੁੱਖ ਹੋਣ ਦਾ ਤੈਨੂੰ ਦੰਨ ਜ਼ਰੂਰ ਲੱਗਣਾ, ਸਜ਼ਾ ਮਿਲਣੀ ਹੈ, ਉਹ ਇਹ ਕਿ ਤਾਂ ਜਨਮਾਂ ਚ ਘੁੰਮਣਾ, ਪਰ ਆ ਜਿਹੜੇ ਤਾਂ ਨੇਤਰ ਖੋਲ ਕੇ ਦਰਸ਼ਨ ਕਰ ਲਏ ਨਾ, ਇਹਦਾ ਫਲ ਤੈਨੂੰ 200 ਸਾਲ ਤੇ ਬਾਅਦ ਮਿਲੇਗਾ। ਥੋ ਜੂਨੀਆਂ ਚ ਘੁੰਮਦਾ ਫਿਰਦਾ ਰਿਹਾ ਤੇ 200 ਸਾਲ ਬਾਅਦ ਜਦ ਗੁਰੂ ਦਸ਼ਮੇਸ਼ ਪਿਤਾ ਜਾਂਦੇ ਨੇ ਨੰਦੇੜ ਸਾਹਿਬ, ਦੁਪਹਿਰ ਛੋਟੇ ਬਸਤਰ ਪਹਿਨੇ ਹੋਏ ਨੇ ਆਪਦੇ, ਅਧੀਆ ਪਾਇਆ ਹੋਇਆ, ਕਮੀਜ਼ ਨਹੀਂ ਪਾਇਆ ਹੋਇਆ, ਅਧੀਆਂ ਬਹਾਂ ਵਾਲਾ ਕਮੀਜ਼, ਤੇ ਉਸੇ ਤਰ੍ਹਾਂ ਮਹਾਰਾਜ ਬਰਸ਼ਾ ਲੈ ਕੇ ਘੋੜੇ ਤੇ ਸਵਾਰ ਹੋ ਗਏ, ਛੋਟੀ ਦਸਤਾਰ ਬੰਨੀ ਹੋਈ ਹੈ, ਸਹੇ ਦੇ ਪਿੱਛੇ ਦੌੜੇ ਜਾ ਰਹੇ, ਘੋੜਾ ਦੌੜਿਆ ਜਾ ਰਿਹਾ, ਸਰਪਟ ਸਾਹ ਬਲ ਖਾਂਦਾ ਜਾ ਰਿਹਾ, ਕਦੇ ਇੱਧਰ ਕਦੇ ਇੱਧਰ ਕਦੇ ਇੱਧਰ, ਤੇ ਜਿਹੜੇ ਨਾਲ ਹੁੰਦੇ ਬਾਡੀ ਗਾਰਡ ਉਹਨਾਂ ਨੇ ਦੇਖਿਆ ਵੀ ਮਹਾਰਾਜ ਤਾਂ ਇਕਦਮ ਚਲੇ ਗਏ, ਤੇ ਮਗਰ ਘੋੜੇ ਦੜਾਏ ਦੇਖਦੇ ਨੇ ਵੀ ਕੋਈ ਵੱਡਾ ਸ਼ਿਕਾਰ ਨਹੀਂ ਹੈ, ਗਰਮੀ ਪੈ ਰਹੀ ਹੈ, ਮੁੜਕੋ ਮੁੜਕੀ ਹੋਏ ਹੋਏ ਨੇ, ਤੇ ਇੱਕ ਨਿੱਕੇ ਜਿਹੇ ਜਾਨਵਰ ਦੇ ਪਿੱਛੇ ਤੁਰੇ ਜਾ ਰਹੇ ਨੇ, ਤੇ ਅੱਗੇ ਜਾ ਕੇ ਮਹਾਰਾਜ ਜੀ ਨੇ ਜਿਵੇਂ ਪੋਲੋ ਉਹਦੇ ਖਿਲਾਰੀ ਖੇਲਦੇ ਆ ਐ ਬਰਛੇ ਨਾਲ ਉਹਨੂੰ ਚੱਕ ਲਿਆ, ਬਿੰਨਤਾ। ਇਹਨੇ ਨੂੰ ਸਾਰੇ ਸਿੰਘ ਵੀ ਪਹੁੰਚ ਗਏ, ਕੀ ਦੇਖਦੇ ਨੇ ਵਿੱਚੋਂ ਰੂਹ ਨਿਕਲੀ ਤੇ ਹੱਥ ਜੋੜੀ ਖੜੀ ਹੈ, ਮਹਾਰਾਜ ਤੁਸੀਂ ਲਾਜ ਰੱਖ ਲਈ। ਪੁੱਛਦੇ ਨੇ ਮਹਾਰਾਜ ਕੌਣ ਹੈ, ਕਹਿੰਦੇ ਮੂਲਾ ਕਰਾੜ ਹੈ, ਬੇਮੁੱਖ ਹੋਇਆ ਸੀ, ਪਰ ਇਹਨੂੰ ਆਖਰੀ ਦਰਸ਼ਨ ਕਰਨ ਦਾ ਫਲ ਪ੍ਰਾਪਤ ਹੋਇਆ। ਦਰਸ਼ਨ ਕੀਤੇ ਹੋਏ ਨਹੀਂ ਜਾਂਦੇ ਵਾਲੇ, ਚਾਹੇ ਕਿਸੇ ਨੇ ਕਰੇ ਨੇ, ਦਰਸ਼ਨਾਂ ਦਾ ਫਲ ਤਾਂ ਮਿਲਣਾ ਹੀ ਮਿਲਣਾ ਹੈ ਮਹਾਂਪੁਰਸ਼ਾਂ ਦਾ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਜਿਹਨੇ ਸੁਣਿਆ ਤੇ ਦੇਖਿਆ ਤੇ ਫਿਰ ਗਰਵਾਸ ਨਾ ਭਰਿਆ ਰਹੇ, ਉਹਨੇ ਗਰਭ ਚੋਂ ਨਿਕਲੇ ਜਾਣ। ਉਹ ਦਰਸ਼ਨਾਂ ਦਾ ਪ੍ਰਤਾਪ ਹੀ ਇੰਨਾ, ਨਿਰੰਕਾਰ ਦੇ ਦਰਸ਼ਨ ਜਿਹਨੂੰ ਹੋ ਜਾਣ ਉਹ ਦੁਬਾਰਾ ਕਿਵੇਂ ਆ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਮਹਾਰਾਜ ਮੈਨੂੰ ਆਖਰੀ ਸਮੇਂ ਦਰਸ਼ਨ ਹੋਏ ਸੀ, ਆਸ ਸੀ ਮੇਰੇ ਮਨ ਦੇ ਅੰਦਰ ਕਿ ਮੈਂ ਕਦੇ ਨਾ ਕਦੇ ਤਾਂ ਬਖਸ਼ਿਆ ਹੀ ਜਾਊਂਗਾ। ਸੋ ਅੱਜ ਤੁਸੀਂ ਸਾਕਸ਼ਾਤ ਭਗਵਾਨ ਦੇ ਰੂਪ ਦੇ ਵਿੱਚ ਆ ਕੇ ਮੇਰੀ ਕਲਿਆਣ ਕੀਤੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜੁੜਨਾ ਸਾਧ ਸਿੰਘ ਜੀ, ਜ਼ਰੂਰੀ ਨਹੀਂ ਕਿ ਅਸੀਂ ਮਨੁੱਖ ਬਣੀਏ ਤੇ ਮਨੁੱਖ ਦੀ ਜੂਨ ਇਹ ਸਾਨੂੰ ਪ੍ਰਾਪਤ ਹੋਵੇ ਜ਼ਰੂਰੀ ਨਹੀਂ ਹੋਇਆ ਕਰਨਾ। ਇਹ ਜਿਹੇ ਜਿਹੇ ਅਸੀਂ ਕਰਮ ਕਰਦੇ ਹਾਂ ਉਹ ਜਿਹਾ ਸਾਨੂੰ ਮਿਲ ਗਿਆ। ਸੋ ਇਹ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਕਿ ਸਾਨੂੰ ਇਸ ਮਾਨਸ ਜਨਮ ਦੀ ਕਦਰ ਨਹੀਂ ਹੈ। ਅਸੀਂ ਜਦ ਮੰਗਦੇ ਹਾਂ ਉਲਟੀਆਂ ਚੀਜ਼ਾਂ ਮੰਗਦੇ ਹਾਂ, ਨਾਮ ਵੀ ਕੋਈ ਮੰਗਦਾ, ਬੰਦਗੀ ਕਰਨੀ ਵੀ ਮੰਗਦਾ, ਛੋਟੀਆਂ ਛੋਟੀਆਂ ਚੀਜ਼ਾਂ ਮੰਗਦੇ ਹਾਂ। ਤੇ ਮੰਗਦੇ ਵੀ ਅਸੀਂ ਐ ਮੰਗਦੇ ਹਾਂ ਕਿ ਦੁਕਾਨ ਖੁੱਲੀ ਹੈ, ਜਾਓ ਸੌਦਾ ਦਿਓ ਤੇ ਲਿਆਓ, ਐ ਤਾਂ ਮਿਲਿਆ ਨਹੀਂ ਕਰਦਾ। ਇਹ ਤਾਂ ਕਾਲ ਸੇਵਾ ਕਰੇ ਨਿਸ਼ਕਾਮ ਹੋ ਕੇ ਫੇਰ ਜਾ ਕੇ ਕਰਮ ਮੇਟਣੇ ਕੋਈ ਖੇਲ ਨਹੀਂ ਹੋਇਆ ਕਰਦੀ, ਬਹੁਤ ਮੁਸ਼ਕਲ ਨੇ। ਤੇ ਇਸ ਕਰਕੇ ਇਸ ਮਾਨਸ ਜਨਮ ਦੀ ਕਦਰ ਕਰੋ। ਮਹਾਰਾਜ ਕਹਿੰਦੇ ਜਿਹੜੀ ਤੁਹਾਨੂੰ ਦੇਹੀ ਪ੍ਰਾਪਤ ਹੋਈ ਹੈ ਇਹ ਬਹੁਤ ਉੱਤਮ ਹੈ, ਕੋਈ ਐਸਾ ਕੰਮ ਨਾ ਕਰ ਲਿਓ ਜਿਹਦੇ ਨਾਲ ਅਸੀਂ ਹਾਰ ਜਾਈਏ। ਬਾਜੀ ਸੰਸਾਰ ਤੋਂ ਜਿੱਤ ਕੇ ਜਾਈਏ, ਹਾਰ ਕੇ ਨਾ ਜਾਈਏ। ਐਸੀ ਕਲਾ ਨਾ ਖੇਡੀਏ ਜੇ ਦਰਗਾਹ ਗਈਏ ਹਾਰੀਏ। ਜਦ ਜਿੱਤ ਕੇ ਜਾਵਾਂਗੇ ਫਿਰ ਧੰਨ ਧੰਨ ਕਹੇ ਸਭ ਕੋਈ, ਮੁੱਖ ਉਜਲਾ ਦਰਗੇ ਸੋਏ, ਰੇਰੇ ਦਰਗੇ ਕਹੇ ਨਾ ਕੋਊ ਆਓ ਬੈਠਾ ਦਰਸ਼ਨ ਦੇ। ਸੋ ਇਹ ਜੂਨਾਂ ਮਿਲਦੀਆਂ ਸਾਧ ਸਿੰਘ ਜੀ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਮਸ਼ਹੂਰ ਸਾਖੀ ਹੈ ਕਿ ਇੱਕ ਵਾਰੀ ਗੁਰੂ ਮਹਾਰਾਜ ਛੋਟੀ ਉਮਰ ਦੇ ਅੰਦਰ ਜਦੋਂ ਆਪ ਨੇ ਗੁਰਿਆਈ ਸੰਭਾਲੀ, ਉਸ ਵੇਲੇ ਜਿਹੜੇ ਵੱਡੀ ਉਮਰ ਦੇ ਮਸੰਦ ਸੀ ਪੂਜਾ ਖਾਣ ਵਾਲੇ, ਉਹਨਾਂ ਨੂੰ ਨੇਚਾ ਨਹੀਂ ਆਉਂਦਾ ਗੁਰੂ ਦਸਵੇਂ ਪਾਤਸ਼ਾਹ ਦੇ। ਉਹ ਹੇਰੀਆਂ ਫੇਰੀਆਂ ਕਰਦੇ ਨੇ ਤੇ ਸੰਗਤਾਂ ਦਿੰਦੀਆਂ ਦਸਵੰਧ ਤੇ ਰਾਹ ਵਿੱਚ ਖਾ ਜਾਂਦੇ ਨੇ ਵੀ ਇਹਨਾਂ ਨੂੰ ਕਿਹੜਾ ਪਤਾ ਸੀ ਕਿਹੜਾ ਰਸੀਦ ਦੇ ਕੇ ਲਿਆਉਂਦੇ। ਤੇ ਮਨ ਵਿੱਚ ਇਹ ਹੈ ਵੀ ਬੱਚਾ ਹੈ ਗੁਰੂ, ਇਹਨੂੰ ਕੀ ਪਤਾ। ਨਾਲ ਭਗਵਾਨ ਇਹ ਹੈ ਕਿ ਜਿਹਨੂੰ ਅਸੀਂ ਇਕੱਠੇ ਹੋ ਕੇ ਕਹਿ ਦਈਏ ਗੁਰੂ ਹੈ, ਉਹੀ ਗੁਰੂ ਬਣਦਾ, ਦੂਜਾ ਨਹੀਂ ਬਣ ਸਕਦਾ। ਅਸੀਂ ਉਹ ਬਣਾਉਂਦੇ ਹਾਂ ਗੁਰੂ, ਜਿਹਨੂੰ ਇਕੱਠੇ ਹੋ ਕੇ ਕਹਿ ਦਈਏ ਵੀ ਆਹੀ ਗੁਰੂ ਹੈ। ਸੰਗਤਾਂ ਤਾਂ ਅਸੀਂ ਉਹ ਲਿਆਉਣੀਆਂ ਬਾਹਰੋਂ, ਜਿਹਦੇ ਚਰਨੀ ਲਿਆ ਕੇ ਲਾਤੀਆਂ ਉਹਨੇ ਗੁਰੂ ਬਣ ਜਾਣਾ। ਲੇਕਿਨ ਗੁਰੂ ਦੀ ਕਿਰਿਆ ਨੂੰ ਨਹੀਂ ਜਾਣਦੇ ਵੀ ਗੁਰੂ ਤਾਂ ਸਮਰੱਥ ਪੁਰਸ਼ ਹੁੰਦਾ, ਉਮਰ ਦਾ ਕੀ ਸਵਾਲ ਹੈ। ਇਹਨਾਂ ਦੇ ਮਨਾਂ 'ਚ ਗੁਰੂ ਛੇਵੇਂ ਪਾਤਸ਼ਾਹ ਤੋਂ ਬਾਅਦ ਐਸੇ ਮੰਦ ਖਿਆਲ ਆਉਣੇ ਸ਼ੁਰੂ ਹੋ ਗਏ ਸੀ। ਕਾਰਨ ਇਹ ਸੀ ਕਿ ਪੂਜਾ ਦਾ ਧਾਨ ਹੱਡਾਂ 'ਚ ਵੜ ਗਿਆ। ਜਿਹੜਾ ਪੂਜਾ ਦਾ ਧਾਨ ਖਾਏਗਾ, ਮਹਾਰਾਜ ਕਹਿੰਦੇ ਤਿੰਨ ਗੱਲਾਂ ਤਾਂ ਵਸ਼ ਹੁੰਦੀਆਂ ਨੇ। ਉਹ ਇੱਕ ਤਾਂ ਇਹ ਹੈ ਕਿ ਉਹਦੀ ਮੱਤ ਮਾਰੀ ਜਾਏਗੀ, ਦੂਸਰਾ ਹੱਡ ਗਲ ਜਾਣਗੇ, ਬਿਮਾਰੀਆਂ ਆ ਜਾਣਗੀਆਂ, ਤੀਸਰਾ ਹੁੰਦਾ ਹੈ ਕਿ ਉਹ ਭਜਨ ਦੀ ਬਿਰਤੀ ਟੁੱਟ ਜਾਂਦੀ ਹੈ, ਰਸ ਨਹੀਂ ਉਹਨੂੰ ਰਹਿੰਦਾ ਭਜਨ 'ਚ, ਵਾਸੀਆਂ ਆਉਣਗੀਆਂ, ਉੱਤੋਂ ਉੱਤੋਂ ਬਾਣੀ ਪੜੇਗਾ, ਵਿੱਚੋਂ ਰਸ ਮਾਰਿਆ ਜਾਂਦਾ, ਵਿੱਚੋਂ ਨਾਮ ਨਹੀਂ ਜਪ ਸਕਦਾ, ਪੂਜਾ ਦਾ ਇਹ ਪੱਕੀ ਨਿਸ਼ਾਨੀ ਹੁੰਦੀ। ਚੌਥੀ ਇਹ ਹੁੰਦੀ ਹੈ ਵੀ ਜੇ ਗ੍ਰਿਸਤੀ ਪੂਜਾ ਖਾਵੇ ਤਾਂ ਉਹਦੇ ਬੱਚੇ ਬਦ ਚਲਨ ਹੋ ਜਾਇਆ ਕਰਦੇ, ਮਾੜੇ ਹੋ ਜਾਂਦੇ ਨੇ, ਘਰ ਵਾਲੀ ਵੀ ਬੱਚੇ ਵੀ, ਘਰ 'ਚ ਨਾਸਤਿਕਤਾ ਆ ਜਾਂਦੀ ਹੈ, ਗਲਤ ਹੋ ਜਾਣਗੇ ਬੱਚੇ। ਸੋ ਇਹ ਮਸੰਦਾਂ ਦਾ ਹੀ ਯਾਦ ਹੋਇਆ, ਆਪਦੀ ਬਿਰਤੀ ਵੀ ਗਲਤ ਹੋ ਗਈ, ਬੇਸ਼ਵਾਵਾਂ ਨਾਲ ਰੱਖਣ ਲੱਗ ਗਏ, ਕੁੱਤੇ ਰੱਖਣ ਲੱਗ ਗਏ, ਘੋੜੇ ਰੱਖਣ ਲੱਗ ਗਏ, ਸ਼ਿਕਾਰ ਖੇਡਣ ਲੱਗ ਗਏ, ਗਰੀਬਾਂ ਤੋਂ ਡਰਾ ਡਰਾ ਕੇ ਉਹਨਾਂ ਤੋਂ ਦਸਵੰਧ ਲਿਆ ਕਰ। ਸੋ ਇਸ ਤਰ੍ਹਾਂ ਦੇ ਨਾਲ ਉਹ ਸਮਾਂ ਐਸਾ ਹੋ ਗਿਆ ਸੀ ਤੇ ਬੁੱਧੀ ਭ੍ਰਿਸ਼ਟ ਹੋ ਗਈ ਸੀ ਇੱਕ ਤਰ੍ਹਾਂ ਸਾਰਿਆਂ ਦੀ, ਲੇਕਿਨ ਗੁਰੂ ਮਹਾਰਾਜ ਦੇ ਕੌਤਕ ਤੇ ਪ੍ਰਤਾਪ ਨੂੰ ਭੁੱਲ ਗਏ ਸੀ ਅੱਖਾਂ ਦੇ ਉੱਲ। ਅੱਜ ਗੁਰੂ ਮਹਾਰਾਜ ਦੀਵਾਨ ਵਿੱਚ ਬੈਠੇ ਨੇ ਤੇ ਸਾਹਮਣੇ ਕੀ ਦੇਖਦੇ ਨੇ, ਇੱਕ ਮਦਾਰੀ ਰਿੱਛ ਲਈ ਜਾਂਦਾ, ਉਹਨੇ ਉੱਥੇ ਸਲਾਮਾਂ ਕਰੀਆਂ ਸੱਚ। ਮਹਾਰਾਜ ਕਹਿੰਦੇ ਕੀ ਕਹਿੰਦਾ ਬੁਲਾਓ ਉਰੇ। ਮਹਾਰਾਜ ਨੂੰ ਰਿੱਛ ਦੇ ਤਮਾਸ਼ੇ ਦੇਖਣ ਨਾਲ ਕੋਈ ਨਹੀਂ ਸੀਗਾ ਮਤਲਬ, ਉਹ ਕੌਤਕ ਨੂੰ ਸੰਗਤ ਤਾਂ ਸਮਝਣਾ ਸੀਗੀ, ਜਿਹੜੇ ਮਸੰਦ ਸੀ ਕਹਿਣ ਲੱਗੇ ਲੈ ਫੇਰ ਬੱਚਿਆਂ ਵਾਲੀ ਗੱਲ ਲੱਗਿਆ ਕਰਨ, ਹੁਣ ਨਿਆਣਿਆਂ ਦਾ ਕੰਮ ਹੁੰਦਾ ਤਮਾਸ਼ੇ ਦੇਖਣਾ, ਕਹਿੰਦੇ ਹੁਣ ਤਮਾਸ਼ਾ ਦੇਖੋ। ਮਦਾਰੀ ਨੂੰ ਕਹਿੰਦੇ ਕੀ ਹੈ ਤੇਰੇ ਕੋਲ, ਕਹਿੰਦਾ ਜੀ ਰਿੱਛ ਹੈ, ਇਹ ਬੜੇ ਤਮਾਸ਼ੇ ਦਿਖਾਉਂਦਾ। ਉਸ ਵੇਲੇ ਮਹਾਰਾਜ ਕਹਿੰਦੇ ਦਿਖਾ ਤਮਾਸ਼ੇ। ਉਹ ਤਮਾਸ਼ੇ ਦਿਖਾਉਣ ਲੱਗ ਗਏ ਤੇ ਸਾਰੀ ਸੰਗਤ ਹੱਸੇ ਉਹਨਾਂ ਨੂੰ ਦੇਖ ਦੇਖ ਕੇ, ਮਹਾਰਾਜ ਵੀ ਹੱਸਣ ਤੇ ਮਹਾਰਾਜ ਦਾ ਜਿਹੜਾ ਚੌਰ ਬਰਦਾਰ ਸੀ ਉਹ ਵੀ ਹੱਸੇ। ਭਾਈ ਕੀਰਤੀਆ ਉਹਦਾ ਨਾਂ ਸੀ। ਮਹਾਰਾਜ ਨੇ ਪਿੱਛੇ ਨੂੰ ਮੁੜ ਕੇ ਦੇਖਿਆ, ਕਹਿੰਦੇ ਕੀਰਤੀਆ ਤੂੰ ਨਾ ਹੱਸ ਸੰਗਤ ਨੂੰ ਹੱਸਣ ਦੇ। ਕਹਿੰਦਾ ਮਹਾਰਾਜ ਮੈਂ ਕਿਉਂ ਨਾ ਹੱਸਾਂ, ਸਾਰੀ ਸੰਗਤ ਹੱਸਦੀ ਹੈ ਤੇ ਮੈਨੂੰ ਵੀ ਹੱਸ ਲੈਣ ਦੋ, ਮੇਰਾ ਹਾਸਾ ਰੁਕਦਾ ਨਹੀਂ। ਕਹਿੰਦੇ ਤੂੰ ਨਾ ਹੱਸ, ਬਾਕੀ ਪਏ ਹੱਸੀ ਜਾਣ। ਸ਼ੰਕਾ ਹੋ ਗਿਆ ਵੀ ਮੈਨੂੰ ਕਿਉਂ ਵਾਰ ਵਾਰ ਰੋਕਦੇ ਨੇ। ਕਹਿੰਦਾ ਸੱਚੇ ਪਾਤਸ਼ਾਹ ਮੈਂ ਕਿਉਂ ਨਾ ਹੱਸਾਂ। ਕਹਿੰਦਾ ਤੇਰਾ ਬਾਪੂ ਹੈ, ਬਾਪੂ ਪਿਓ ਹੈ ਤੇਰਾ, ਅਸੀਂ ਤਾਂ ਤੈਨੂੰ ਹਟਾਉਂਦੇ। ਉਸ ਵੇਲੇ ਫੇਰ ਸੰਤਾਂ ਦੇ ਮਨਾਂ ਸ਼ੰਕਾ ਹੋ ਗਿਆ ਵੀ ਬੱਚਿਆਂ ਵਾਲੀਆਂ ਗੱਲਾਂ ਕਰਦਾ। ਉਹਨੇ ਚੌਰ ਰੱਖ ਦਿੱਤਾ, ਕਹਿੰਦਾ ਮਹਾਰਾਜ ਨੌਵੇਂ ਪਾਤਸ਼ਾਹ ਦੀ ਸੇਵਾ ਮੇਰਾ ਪਿਤਾ ਕਰਦਾ ਸੀ ਤੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਉਹ ਸੇਵਾ ਕਰਨ ਤੋਂ ਬਾਅਦ ਰਿੱਛ ਬਣ ਗਿਆ ਤੇ ਕਬਲੀ ਮੈਂ ਲੰਗੂਰ ਬਣੂੰਗਾ। ਮਹਾਰਾਜ ਕਹਿੰਦੇ ਗੁੱਸੇ ਕਿਉਂ ਹੁੰਦਾ, ਗੱਲ ਸਮਝੀਦੀ ਹੁੰਦੀ ਹੈ, ਸਮਝਣ ਦਾ ਯਤਨ ਕਰ। ਗੱਲ ਟਾਲ ਦਿੱਤੀ ਤੇ ਮਹਾਰਾਜ ਕਹਿਣ ਲੱਗੇ ਰਿੱਛ ਮੁੱਲ ਲੈ ਲਓ। ਹੁਕਮ ਦੀ ਤਾਮੀਲ ਹੋਈ, ਉਹਨੂੰ ਪੁੱਛਿਆ ਕਿੰਨੇ ਪੈਸੇ ਲੈਣੇ ਆ, ਕਹਿੰਦਾ ਇੰਨੇ ਲੈਣੇ ਆ ਮਹਾਰਾਜ। ਕਹਿੰਦੇ ਦੇ ਦੋ। ਜਦ ਦੇਣ ਲੱਗੇ ਮੁੱਕਰ ਗਿਆ, ਕਹਿੰਦੇ ਨਾ ਹੁਣ ਸੌਦਾ ਹੋ ਗਿਆ, ਹੁਣ ਨੀ ਅਸੀਂ ਰਿੱਛ ਛੱਡਣਾ, ਆ ਫੜ ਆਪਣੇ ਪੈਸੇ। ਪੈਸੇ ਲੈ ਲਏ ਤੇ ਲੈ ਕੇ ਮਹਾਰਾਜ ਜੀ ਕਹਿੰਦੇ ਪ੍ਰਸ਼ਾਦ ਲਿਆਓ। ਪ੍ਰਸ਼ਾਦ ਲਿਆਂਦਾ ਮਹਾਰਾਜ ਜੀ ਦਾ ਸੀਤ ਪ੍ਰਸ਼ਾਦ। ਉਸ ਰਿਛ ਦੇ ਅੱਗੇ ਜਦ ਪਾਇਆ, ਰਿਛ ਨੇ ਸ਼ਕਤੀ ਸਾਰ ਦੇਹ ਛੱਡ ਦਿੱਤੀ। ਦੇਹ ਛੱਡੀ ਤਾਂ ਉਸ ਦੇਹ ਦੇ ਵਿੱਚੋਂ ਪ੍ਰਕਾਸ਼ ਵਾਲੀ ਦੇਹ ਨਿਕਲਣੀ ਸ਼ੁਰੂ ਹੋ ਗਈ ਤੇ ਗੁਰੂ ਮਹਾਰਾਜ ਦੇ ਚਰਨਾਂ ਤੇ ਵਾਰ ਵਾਰ ਨਮਸਕਾਰ ਕਰਦੀ। ਇਹ ਜਿਹੜੇ ਨਾਸ਼ਤਕ ਮਸੰਦ ਸੀ ਹੈਰਾਨ ਹੋ ਗਏ ਵੀ ਅਸੀਂ ਤਾਂ ਸਮਝਦੇ ਸੀ ਬੱਚਾ ਹੀ ਆ, ਇਹ ਬੱਚਿਆਂ ਵਾਲੀਆਂ ਗੱਲਾਂ ਕਰਦਾ, ਆਹ ਤਾਂ ਗੱਲੇ ਹੋਰ ਨਿਕਲੀ। ਲੇਕਿਨ ਇਹ ਜਿਹੜੇ ਐਸੇ ਬੰਦੇ ਹੁੰਦੇ ਨੇ, ਇਹਨਾਂ ਦਾ ਮਨ ਨਹੀਂ ਮੰਨਿਆ ਕਰਦਾ ਕੁਛ ਦੇਖ ਲੈਣ ਚਾਹੇ, ਕਿਉਂਕਿ ਅੰਦਰੋਂ ਨਾਸ਼ਤਕ ਹੋ ਜਾਂਦੇ ਨੇ, ਬੇਮੁੱਖ ਹੋ ਜਾਂਦੇ ਨੇ ਤੇ ਮਨ ਨਹੀਂ ਇਹਨਾਂ ਦਾ ਮੰਨਿਆ ਕਰਦਾ। ਵੱਡੀਆਂ ਵੱਡੀਆਂ ਗੱਲਾਂ ਸੰਤਾਂ ਮਹਾਂਪੁਰਸ਼ਾਂ ਦੀਆਂ ਦੇਖ ਕੇ ਰੋਜ਼ ਕਹਿੰਦੇ ਆ ਵੀ ਤਮਾਸ਼ਾ ਰੋਜ਼ ਦਿਖਾਓ ਤਾਂ ਅਸੀਂ ਮੰਨਾਂਗੇ। ਉਸ ਵੇਲੇ ਕਹਿੰਦੇ ਕੀਰਤੀਆ ਕੌਣ ਹੈ ਪਛਾਣ, ਕਹਿੰਦਾ ਇਹ ਤਾਂ ਮੇਰਾ ਪਿਤਾ ਜੀ ਹੈ। ਨਮਸਕਾਰ ਕਰਦਾ ਪਿਤਾ ਨੂੰ, ਕਹਿੰਦਾ ਪਿਤਾ ਜੀ ਆਹ ਗੱਲ ਤੁਸੀਂ ਰਿੱਛ ਬਣ ਗਏ? ਕਹਿੰਦੇ ਹਾਂ। ਕਹਿੰਦੇ ਕਿਵੇਂ ਬਣੇ? ਕਹਿਣ ਲੱਗਿਆ ਬੇਟਾ ਮੈਂ ਸੇਵਾ ਕਰਦਾ ਸੀ ਪਰ ਮੇਰੇ ਵਿੱਚ ਸੇਵਕਾਂ ਵਾਲੇ ਗੁਣ ਨਹੀਂ ਸੀਗੇ। ਸੇਵਾ ਮੈਂ ਕਰਦਾ ਸੀ ਕੁਛ ਹਉਮ ਮੈਂ ਧਾਰ ਕੇ, ਦੂਜਿਆਂ ਨੂੰ ਮੈਂ ਨਿਗਾਹ ਥੱਲੇ ਨਹੀਂ ਸੀ ਲਿਆਉਂਦਾ ਕਿ ਮੈਂ ਤਾਂ ਗੁਰੂ ਮਹਾਰਾਜ ਦਾ ਸੇਵਾ ਬਰਦਾਰ ਹਾਂ, ਤੇ ਮੇਰੇ ਮਨ ਅੰਦਰ ਹਮੇਸ਼ਾ ਇਹ ਰਹਿੰਦਾ ਸੀ ਕਿ ਇਹ ਤਾਂ ਐਵੇਂ ਹੀ ਨਹੀਂ, ਮੈਂ ਹੀ ਹਾਂ ਸੇਵਾ ਕਰਨ ਵਾਲਾ ਅਸਲੀ। ਤੇ ਇੱਕ ਦਿਨ ਮੈਨੂੰ ਮਹਾਰਾਜ ਨੇ ਕਿਹਾ ਪ੍ਰਸ਼ਾਦ ਮੰਡਦੇ ਭਾਈ ਆਪ ਉੱਠ ਕੇ ਚਲੇ ਗਏ ਤੇ ਇੱਕ ਗੁਰਸਿੱਖ ਜੋ ਅਭੇਦ ਅਵਸਥਾ ਦਾ ਸੀ ਉਹ ਗੱਡਾ ਲੈ ਕੇ ਦਸਵੰਧ ਦਾ ਤੇ ਵਿੱਚੇ ਉਹਨੇ ਦਾਣੇ ਰੱਖੇ ਹੋਏ ਨੇ, ਵਿੱਚੇ ਚਰੀ ਵਗੈਰਾ ਰੱਖੀ ਹੋਈ ਹੈ, ਗੁੜ ਰੱਖਿਆ ਹੋਇਆ, ਹਰ ਚੀਜ਼ ਰੱਖੀ ਹੋਈ ਹੈ ਤੇ ਗੁਰੂ ਦੇ ਲੰਗਰ ਚ ਪਾਉਣ ਵਾਸਤੇ ਜਦੋਂ ਆਇਆ ਤਾਂ ਪ੍ਰਸ਼ਾਦ ਵਰਤ ਰਿਹਾ ਸੀ। ਉਹਨੇ ਗੱਡਾ ਖੜਾ ਕਰ ਦਿੱਤਾ, ਦੂਰ ਤੋਂ ਆਇਆ ਸੀ, ਤੂੜ ਉੜ ਕੇ ਉਹਦੀ ਸ਼ਕਲ ਵੀ ਨਹੀਂ ਸੀ ਪਛਾਣੀ ਜਾਂਦੀ ਵੀ ਇਹ ਕੌਣ ਹੈ, ਦਾੜਾ ਵੀ ਭਰਿਆ ਹੋਇਆ, ਉਹ ਦੂਰ ਹੀ ਬੈਠ ਗਿਆ ਵੀ ਕਿਤੇ ਸੰਗਤ ਦੇ ਵਿੱਚ ਜਾ ਕੇ ਗਰਦ ਮੇਰੀ ਨਾ ਪੈ ਜਾਵੇ। ਉਥੋਂ ਹੀ ਉਹ ਮੈਨੂੰ ਇਸ਼ਾਰਾ ਕਰਨ ਲੱਗ ਗਿਆ ਵੀ ਮੈਨੂੰ ਪ੍ਰਸ਼ਾਦ ਦੇ ਦੇ। ਜਦ ਮੈਂ ਉਹਨੂੰ ਦੇਖਿਆ ਤੇ ਦੇਣਾ ਚਾਹੀਦਾ ਸੀ ਕਿਉਂਕਿ ਮੈਂ ਇਸ ਲਾਈਨ ਚ ਵਰਤਾ ਚੁੱਕਿਆ ਸੀ, ਮੈਨੂੰ ਗੁੱਸਾ ਆ ਗਿਆ, ਦੂਸਰੇ ਪਾਸੇ ਹੋ ਗਿਆ, ਉਹ ਉਧਰ ਆ ਗਿਆ। ਜਦ ਉਧਰ ਮੈਨੂੰ ਕਿਹਾ ਮੈਂ ਦੂਜੇ ਪਾਸੇ ਹੋ ਗਿਆ। ਕਹਿੰਦਾ ਜਦ ਉਧਰ ਆ ਕੇ ਬੇਨਤੀ ਕਰੀ, ਕਹਿੰਦਾ ਭਾਈ ਸਾਹਿਬ ਮੇਰਾ ਗੱਡਾ ਤੁਰਿਆ ਜਾਂਦਾ, ਮੈਨੂੰ ਪ੍ਰਸ਼ਾਦ ਦੇ ਦੇ। ਕਹਿੰਦਾ ਮੈਂ ਕੀ ਕਿਹਾ? ਕਹਿੰਦਾ ਮੈਂ ਕਿਹਾ ਓਏ ਪਰੇ ਰਹਿ ਰਿਛ ਮੰਗਣ ਟੱਪਦਾ। ਕਹਿੰਦਾ ਇੱਧਰ ਜਾਂਦਾ ਇੱਧਰ ਆ ਜਾਂਦਾ, ਇੱਧਰ ਜਾਂਦਾ ਇੱਧਰ ਆ ਜਾਂਦਾ, ਦਾੜਾ ਲੰਮਾ ਲੰਮਾ ਸੀ, ਫਿੱਕਾ ਬਚਨ ਮੈਂ ਬੋਲਤਾ। ਮਹਾਰਾਜ ਫਿੱਕੇ ਬਚਨ ਤੋਂ ਸਾਨੂੰ ਬਹੁਤ ਵਰਜਦੇ ਨੇ ਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ।
ਫਿੱਕੇ ਬੋਲਣਾ ਜਵਾਨ ਵਿੱਚੋਂ ਬੋਲੀਏ ਤਨ ਮਨ ਮਨ ਜਿੱਤੇ ਹੋ ਨਾ
ਫਿੱਕਾ ਬੋਲਣ ਵਾਲੇ ਨੂੰ ਸਜ਼ਾ ਮਿਲਦੀ ਹੈ, ਇੱਥੇ ਵੀ ਉਹਨੂੰ ਕੋਈ ਚੰਗਾ ਨਹੀਂ ਸਮਝ। ਨਾਮ ਦਾ ਰਸ ਟੁੱਟ ਜਾਂਦਾ, ਭਜਨ ਦਾ ਰਸ ਖਤਮ ਹੋ ਜਾਂਦਾ ਤੇ ਇਹ ਫਿੱਕਾ ਬੋਲਣ ਦਾ ਦੋਸ਼ ਹੋਇਆ ਕਰਦਾ। ਦੂਸਰੇ ਦਾ ਦਿਲ ਟੁੱਟ ਜਾਂਦਾ, ਦਿਲ ਟੁੱਟਣ ਦੇ ਨਾਲ ਪਰਮੇਸ਼ੁਰ ਨਾਰਾਜ਼ ਹੋ ਜਾਂਦਾ। ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਮਾਣ ਕਿਤੇ, ਸਾਰਿਆਂ ਦੇ ਅੰਦਰ ਫਿੱਕਾ ਵਾਹਿਗੁਰੂ ਵੱਸਦਾ। ਜੇ ਤਾਂ ਉਹ ਪਿਰਿਆ ਦੀ ਸਿੱਖ ਜਾਂ ਉਹ ਨਾ ਟਾਹੇ ਕਹੀਦਾ, ਜੇ ਰੱਬ ਨੂੰ ਮਿਲਣਾ ਤਾਂ ਦਿਲ ਨਾ ਤੋੜ ਕਿਸੇ। ਚੌਥ ਵੇਲੇ ਕਹਿਣ ਲੱਗਿਆ ਮੈਂ ਫਿੱਕਾ ਬੋਲਿਆ, ਬਹੁਤ ਕੜਕ ਕੇ ਬੋਲਿਆ। ਇਹ ਗੁਰਸਿੱਖ ਨੇ ਫੇਰ ਆਪਣੇ ਹੱਥ ਜੋ ਬੰਨੇ ਹੋਏ ਸੀ ਪ੍ਰਸ਼ਾਦ ਲੈਣ ਵਾਸਤੇ ਉਹ ਖੋਲ ਕੇ ਤਾਂ ਹੇਠਾਂ ਫਰਸ਼ ਵੱਲ ਨੂੰ ਦੇਖਿਆ, ਦੂਰ ਇੱਕ ਕਿਣਕਾ ਗਿਰਿਆ ਪਿਆ ਸੀ। ਅੱਗੇ ਵਧਿਆ, ਉਹ ਕਿਣਕਾ ਚੱਕ ਕੇ ਮੁੱਖ ਚ ਪਾ ਕੇ ਕਹਿਣ ਲੱਗਿਆ, ਪ੍ਰੇਮੀਆ ਮੈਂ ਤਾਂ ਨੀ ਰਿਛ ਮੰਗਣ ਕਰਦਾ ਸੀ, ਤੂੰ ਹੀ ਰਿਛ ਬਣੇਗਾ। ਕਹਿਣ ਲੱਗੇ ਬਚਨ ਹੋ ਗਿਆ। ਤੇ ਉਹਦੇ ਬਾਅਦ ਇਹਨੇ ਆਪਣਾ ਗੱਡਾ ਜਾ ਕੇ ਸਾਂਭ ਲਿਆ ਤੇ ਮੇਰੇ ਮਨ ਵਿੱਚ ਸੰਸਾ ਹੋ ਗਈ ਵੀ ਇਹ ਗੁਰਸਿੱਖ ਹੈ ਕੌ। ਪਤਾ ਕਰਿਆ ਤਾਂ ਭਾਈ ਧੰਨਾ ਅਭੇਦ ਵਸਦਾ ਦਾ ਗੁਰਸਿੱਖ, ਤੇ ਗੁਰਸਿੱਖ ਦਾ ਹੁਣ ਬਚਨ ਹੋ ਗਿਆ, ਬਚਨ ਟਲ ਨਹੀਂ ਸਕਿਆ ਕਰਦਾ।
ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸਭਨਾ ਦਾ ਬੋਲ ਨਾ ਚਲੇ, ਚੰਦਰਮਾ ਨਾਸ਼ ਹੋ ਜਾਵੇ ਸਭਨਾ ਦਾ ਬੋਲ ਨਾ ਚਲੇ। Oh,
ਅਵਸਥਾ ਦਾ ਮਹਾਂਪੁਰਸ਼ ਹੈ, ਉਸ ਦੇ ਮੁੱਖ ਤੋਂ ਵਚਨ ਨਿਕਲ ਜਾਵੇ ਫੇਰ ਉਹ ਟਲਿਆ ਨਹੀਂ ਕਰਦਾ। ਮੈਂ ਹੈਰਾਨ ਹੋ ਗਿਆ ਬੇਟਾ ਕਿ ਮੈਂ ਤਾਂ ਬਹੁਤ ਗਲਤ ਗੱਲ ਕਰੀ, ਤੇ ਜੋ ਗੁਰੂ ਨਾਲ ਹਰ ਵਕਤ ਭੇਦ ਰਹਿੰਦਾ ਐਸੇ ਗੁਰਸਿੱਖ ਨੂੰ ਮੈਂ ਵਚਨ ਕਰ ਦਿੱਤਾ ਤੇ ਉਲਟਾ ਉਹਨਾਂ ਦੇ ਮੁੱਖ ਤੋਂ ਨਿਕਲ ਗਿਆ ਤੇ ਮੇਰਾ ਵਚਨ ਤਾਂ ਪੂਰਾ ਨਹੀਂ ਸੀ ਹੋਣਾ, ਕਿਉਂਕਿ ਮੈਂ ਭੇਦ ਵਸਤਾ ਨਹੀਂ ਸੀ, ਪਨਾ ਰੱਖ ਕੇ ਸੇਵਾ ਕਰਦਾ ਸੀ, ਈਗੋ ਵਿੱਚ ਸੇਵਾ ਕਰਦਾ ਸੀ, ਕਿਉਂਕਿ ਭੇਦ ਵਸਤਾ ਦਾ ਫਰਕ ਹੁੰਦਾ। ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਇੱਕ ਗੁਰਸਿੱਖ ਆਉਂਦਾ ਲਾਹੌਰ ਦਾ, ਜਿਸਦਾ ਨਾਮ ਭਾਈ ਬੁੱਧੂ ਸੀ। ਆਵੇ ਚਾੜਿਆ ਕਰਦਾ ਸੀ, ਇੱਟਾਂ ਤੇ ਬਰਤਨ ਪਕਾਇਆ ਕਰਦਾ ਸੀ, ਤੇ ਉਹ ਗੁਰੂ ਮਹਾਰਾਜ ਦੇ ਕੋਲ ਬੇਨਤੀ ਕਰਦਾ ਕਿ ਪਾਤਸ਼ਾਹ ਦਸਬੰਧ ਵੀ ਮੈਂ ਕੱਢਦਾ ਪਰ ਮੇਰਾ ਕੰਮ ਪਿੱਛੇ ਨੂੰ ਜਾਂਦਾ, ਸੋਨੇ ਨੂੰ ਹੱਥ ਪਾਉਣਾ ਮਿੱਟੀ ਬਣ ਜਾਂਦਾ, ਪਤਾ ਨਹੀਂ ਮੇਰੀ ਕਿਸਮਤ ਚ ਕੀ ਨੁਕਸ ਆ ਗਿਆ, ਆਪ ਕਿਰਪਾ ਕਰੋ, ਮੇਰੇ ਉੱਤੇ ਕਰਜ਼ਾ ਬਹੁਤ ਵੱਧ ਗਿਆ, ਮੇਰਾ ਵਾਲ ਵਾਲ ਰੋਮ ਰੋਮ ਕਰਜ਼ੇ ਦੇ ਥੱਲੇ ਹੈ ਤੇ ਦਿਨ ਰਾਤ ਮੈਨੂੰ ਨੀਂਦ ਨਹੀਂ ਆਉਂਦੀ, ਭਜਨ ਬੰਦਗੀ ਮੈਂ ਕਿਵੇਂ ਕਰਾਂ, ਮੇਰਾ ਤਾਂ ਸਾਰਾ ਜਿਹੜਾ ਧਿਆਨ ਹੈ ਕਰਜ਼ੇ ਵੱਲ ਲੱਗਿਆ ਰਹਿੰਦਾ, ਗਰੀਬੀ ਵੱਲ ਲੱਗਦਾ। ਮਹਾਰਾਜ ਕਹਿੰਦੇ ਐ ਕਰ ਪ੍ਰੇਮੀਆਂ ਤੂੰ ਬਾਣੀ ਪੜ੍ਹਦਾ ਉਹਨੇ, ਕਹਿੰਦਾ ਹਾਂਜੀ, ਕਹਿੰਦੇ ਸੁਖਮਨੀ ਸਾਹਿਬ ਨੂੰ ਧਿਆਨ ਨਾਲ ਪੜ੍ਹੀ, ਉਹਦੇ ਵਿੱਚ ਅਸੀਂ ਇਸ ਚੀਜ਼ ਦਾ ਹੱਲ ਚੰਗੀ ਤਰ੍ਹਾਂ ਦੱਸਿਆ ਹੋਇਆ।
ਜਿਤਾ ਚਾਰ ਪਦਾਰਥ ਲੈਣੇ ਸੇਵਾ ਕਰਨੇ ਸਾਧਨ, ਚਾਰ ਪਦਾਰਥ ਲੈਣੇ ਸੇਵਾ ਕਰਨੇ ਸਾਧਨ, ਚਾਰ ਪਦਾਰਥ
ਸਾਰੀਆਂ ਚੀਜ਼ਾਂ ਲਿਖਤੀਆਂ ਵੀ ਜੇ ਜੰਮਣ ਮਰ ਤੋਂ ਡਰਦਾ ਹੈ ਸੰਤਾਂ ਦੀ ਸ਼ਰਨੀ ਪੈ ਜੇ, ਜੇ ਸੋਭਾ ਲੋੜਦਾ ਹੋ ਮੈਂ ਛੁੱਟ ਦੇ, ਜੇ ਉਹ ਚਾਹੁੰਦਾ ਹੈ ਕੁਛ ਤਾਂ ਸੰਤਾਂ ਦੀ ਸੇਵਾ ਕਰੇ, ਸੰਗਤ ਦੀ ਸੇਵਾ ਕਰੇ। ਗੁਰੂ ਮਹਾਰਾਜ ਨੇ ਆਪ ਲਾਹੌਰ ਗਏ ਹੋਏ ਸੀ, ਕਹਿਣ ਲੱਗਿਆ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਸੰਗਤ ਸਮੇਤ ਘਰ ਵਿੱਚ ਦਰਸ਼ ਚਰਨ ਪਾਓ ਤੇ ਪ੍ਰਸ਼ਾਦਾ ਤਰੀਕ ਦੇ ਦਿਓ ਤੇ ਉਸ ਦਿਨ ਆਪ ਪ੍ਰਸ਼ਾਦਾ ਛੱਡ। ਸੋ ਤਰੀਕ ਮਿਥੀ ਗਈ, ਉਹਦਾ ਭਾਈਚਾਰਾ ਸਾਰਾ ਇਕੱਠਾ ਹੋ ਗਿਆ, ਇਧਰੋਂ ਸਿੰਘ ਵੀ ਸਿੱਖ ਜਿੰਨੇ ਸੀਗੇ ਮਹਾਰਾਜ ਦੇ ਨਾਲ ਪ੍ਰਸ਼ਾਦਾ ਛਕਣ ਵਾਸਤੇ ਚਲੇ ਗਏ ਤੇ ਜਦੋਂ ਪ੍ਰਸ਼ਾਦਾ ਛਕਾ ਰਹੇ ਸੀ ਅਰਦਾਸ, ਉੱਥੇ ਇੱਕ ਗੁਰਸਿੱਖ ਆ ਗਿਆ, ਸੰਗਤ ਬਹੁਤੀ ਆਉਣ ਕਰਕੇ ਦਰਵਾਜ਼ਾ ਬੰਦ ਕਰਤਾ ਸੀ ਵੀ ਜੇ ਵੱਧ ਗਏ ਤਾਂ ਦੂਸਰੀ ਪੰਗਤ ਚ ਛਕਾ ਦਾਂਗੇ। ਉਹ ਗੁਰਸਿੱਖ ਆ ਕੇ ਆਵਾਜ਼ ਦੇਣ ਲੱਗ ਗਿਆ, ਉਹ ਭਾਈ ਬੁੱਧੂ ਦਰਵਾਜ਼ਾ ਖੋਲ, ਮੈਂ ਸਤਿਗੁਰੂ ਦੇ ਦਰਸ਼ਨ ਕਰਨੇ, ਮੈਨੂੰ ਭੁੱਖ ਲੱਗੀ ਹੋਈ ਹੈ ਤੇ ਮੈਨੂੰ ਪ੍ਰਸ਼ਾਦਾ ਵੀ ਛਕਾ, ਬਹੁਤ ਭੁੱਖ ਲੱਗੀ ਹੋਈ। ਸੇਵਾਦਾਰਾਂ ਨੇ ਦੱਸਿਆ ਵੀ ਹੱਟ ਹਾਕਾ ਮਾਰੀ ਜਾਂਦਾ, ਕੌਣ ਹੈ? ਕਹਿੰਦੇ ਉਹ ਲੱਖੂ ਹੈ, ਕਹਿੰਦੇ ਡਾਕੂ ਧਾੜਵੀ, ਕਿਉਂਕਿ ਨਾਂ ਪੈ ਜਾਵੇ ਸੱਜਣ ਭਾਵੇਂ ਸਾਧੂ ਬਣ ਗਿਆ ਸੀ, ਪਰ ਅਸੀਂ ਜਿਹੜੇ ਨਾਮ ਨਹੀਂ ਜਪਦੇ, ਬੰਦਗੀ ਨਹੀਂ ਕਰਦੇ, ਇੱਕ ਕੋਹ ਮਾੜਾ ਜਿਹਾ 2 ਇੰਚ ਵੀ ਗੁਰੂ ਵੱਲ ਨਹੀਂ ਤੁਰੇ, ਉਹ ਵੀ ਉਹਨੂੰ ਸੱਜਣ ਠੱਗ ਕਹਿੰਦੇ ਆ। ਲੇਕਿਨ ਗੁਰੂ ਮਹਾਰਾਜ ਨੇ ਉਹ ਠੱਗ ਨਹੀਂ ਸੀ ਰਹਿਣ ਦਿੱਤਾ, ਭਾਈ ਸੱਜਣ ਬਣਾਤਾ ਸੀ, ਪਰ ਉਹ ਨਾਂ ਮਿਟਦਾ ਨਹੀਂ ਹੈ, ਨਾਂ ਪੈ ਗਿਆ ਸੱਜਣ ਠੱਗ। ਗੁਰੂ ਮਹਾਰਾਜ ਨੇ ਉਹਨੂੰ ਮੰਜੀ ਤੇ ਬਿਠਾਤਾ ਸੀ ਵੀ ਤੂੰ ਇਹ ਜਿਹੜੀ ਨਾਮ ਦੀ ਦਾਤ ਲਈ ਹੈ ਇਹ ਹੁਣ ਸਾਰਿਆਂ ਨੂੰ ਵੰਡ। ਇਸ ਤਰ੍ਹਾਂ ਭੂਮੀਆਂ ਚੋਰ ਰਾਜਾ ਸੇਵਕ ਬਣ ਜਾਂਦਾ ਹੈ, ਬੇਅੰਤ ਸੰਗਤ ਗੁਰੂ ਵੱਲ ਲਾਤੀ, ਲੇਕਿਨ ਚੋਰ ਦਾ ਖਿਤਾਬ ਨਾ ਮਿਲੇ, ਹਟਿਆ। ਇਹਦਾ ਅੱਜ ਤੱਕ ਇਤਿਹਾਸ ਚ ਭਾਈ ਲੱਖੂ ਸਾਧੂ ਲੱਖੂ ਕੋਈ ਨੀ ਕਹਿੰਦਾ, ਲੱਖੂ ਧੜਵੀ ਕਹਿੰਦੇ, ਕਹਿੰਦੇ ਉਹ ਧੜਵੀ ਹੈ। ਕੜਕ ਕੇ ਬੋਲਿਆ, ਕਹਿੰਦਾ ਤੂੰ ਹਾਕਾ ਮਾਰੀ ਜਾਂਦਾ, ਉਧਰ ਅਰਦਾਸ ਹੋ ਰਹੀ ਹੈ, ਪਿੱਛੋਂ ਤੂੰ ਆ ਜੀ ਤੈਨੂੰ ਪ੍ਰਸ਼ਾਦਾ ਛਕਾ ਦਾਂਗੇ, ਆਪ ਟਾਈਮ ਤੇ ਆਉਣਾ ਨੀ ਦੂਸਰਿਆਂ ਨੂੰ ਆਰਾਮ ਕਰਨ। ਕਹਿੰਦਾ ਮੈਂ ਦਰਸ਼ਨ ਕਰਨਾ ਗੁਰੂ ਮਹਾਰਾਜ ਦੇ, ਮੇਰਾ ਟਾਈਮ ਲੰਘਦਾ ਜਾਂਦਾ, ਮੈਂ ਛੇਤੀ ਦਰਸ਼ਨ ਕਰਨਾ ਚਾਹੁੰਦਾ। ਕਹਿੰਦਾ ਦਰਵਾਜ਼ਾ ਖੁੱਲਜੂ, ਕਰ ਲਈ। ਹੁਣ ਇਹ ਨਹੀਂ ਜਾਣਦਾ ਵੀ ਗੁਰਸਿੱਖ ਦੇ ਮਨ ਵਿੱਚ ਦਰਸ਼ਨਾਂ ਦੀ ਕਿੰਨੀ ਤਾਂਗ ਹੁੰਦੀ ਹੈ,
ਜਿਉ ਮਛਲੀ ਬਿਨ ਪਾਣੀ ਐ
ਸਿਰਫ ਉਹੀ ਜਾਣਦਾ ਜਿਹਨੇ ਕਦੇ ਐਸੀ ਅਵਸਥਾ ਅਨੁਭਵ ਕਰੀ ਹੋਵੇ। ਕਹਿਣ ਲੱਗਿਆ ਭਾਈ ਬੁੱਧੂ ਪ੍ਰਸ਼ਾਦਾ ਮੈਂ ਫੇਰ ਸਕਦੂ, ਮੈਨੂੰ ਦਰਸ਼ਨ ਤਾਂ ਕਰ ਲੈਣ ਦੇ, ਮੈਂ ਇੱਥੇ ਖੜਾ ਦੂਰੋਂ ਹੀ ਦਰਸ਼ਨ ਕਰ। ਗੱਲ ਭੇਤ ਦਾ ਰਾਜ ਨੂੰ ਸਮਝਣ ਵਾਲਾ ਨਹੀਂ ਸੀ ਵੀ ਜਿਹੜੇ ਪਿਆਰੇ ਹੁੰਦੇ ਨੇ ਉਹ ਤਾਂ ਇੱਕ ਸਕਿੰਟ ਵੀ ਜਿਉਣਾ ਪਸੰਦ ਨਹੀਂ ਕਰਦੇ। ਉਸੇ ਤਰ੍ਹਾਂ ਦਰਵਾਜ਼ਾ ਖੋਲਿਆ ਨਹੀਂ, ਜਾ ਕੇ ਖੜਾ ਹੋ ਗਿਆ। ਥੋੜੀ ਦੇਰ ਤੇ ਬਾਅਦ ਅਰਦਾਸ ਹੋਣ ਲੱਗ ਗਈ। ਅਰਦਾਸ ਚ ਆਇਆ ਕਿ ਸੱਚੇ ਪਾਤਸ਼ਾਹ ਤੇਰੀ ਸੰਗਤ ਨੂੰ ਬੁਲਾ ਕੇ ਚਰਨ ਪਵਾਏ, ਬੜੀ ਸੇਵਾ ਕਰੀ ਹੈ ਇਸਨੇ ਤੇ ਇਹਦੇ ਆਵੇ ਪੱਕੇ ਹੋ ਜਾਣ, ਤੇਰੇ ਭਰੋਸੇ ਤੇ ਆਵੇ ਪਾਏ। ਜਦ ਇੰਨੀ ਗੱਲ ਸੁਣੀ ਤਾਂ ਅੰਦਰੋਂ ਆਵਾਜ਼ ਆਈ ਕਿ ਕੱਚੇ ਰਹਿਣਗੇ, ਕੱਚੇ ਰਹਿਣਗੇ, ਕੱਚੇ ਰਹਿਣਗੇ। ਉੱਚੀ ਉੱਚੀ ਬੋਲ ਪਿਆ ਤੇ ਇਹਨੇ ਸੁਣ ਲਿਆ, ਸ਼ੰਕਾ ਪੈ ਗਿਆ ਵੀ ਇਹ ਕੱਚੇ ਕਹਿੰਦਾ। ਦੌੜਿਆ ਦੌੜਿਆ ਆਇਆ, ਕਹਿੰਦਾ ਉਹ ਭਾਈ ਲੱਖੂ ਉਹੀ ਗੱਲ ਕਰਦਾ ਜਿਹਾ ਜਿਹਾ ਤੇਰਾ ਸੁਭਾਅ ਹੈ, ਸਾਰੀ ਸੰਗਤ ਕਹਿੰਦੀ ਹੈ ਤੇ ਪੱਕੇ ਜਾਣਗੇ ਤੇ ਤੂੰ ਕੱਚੇ ਕਹਿੰਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਪੱਕੇ ਹੋਣ। ਕਹਿੰਦਾ ਮੈਂ ਇੱਥੇ ਕੌਣ ਬੋਲਦਾ, ਇੱਥੇ ਮੈਂ ਨਹੀਂ ਬੋਲਦਾ, ਇੱਥੇ ਵੀ ਜਿਹੜਾ ਬੋਲਦਾ ਸੁਣ ਲੈ ਤੂੰ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ।
ਸਾਧ ਕੀ ਰਸਮ ਕਹਿਣ ਲੱਗਿਆ ਇੱਧਰ ਵੀ ਗੁਰੂ ਸਾਹਿਬ ਇਹ ਬੋਲੇ ਨੇ ਮਾਮਲਾ ਗੁਰੂ ਮਹਾਰਾਜ ਦੇ ਪੇਸ਼ ਹੋਇਆ ਕਹਿਣ ਲੱਗਿਆ ਭਾਈ ਬੁੱਧੂ ਸੱਚੇ ਪਾਤਸ਼ਾਹ ਸੰਗਤ ਨੇ ਤਾਂ ਅਰਦਾਸ ਕਰਤੀ ਸੀ ਆਪਦੀ ਹਜ਼ੂਰੀ ਚ ਅਰਦਾਸ ਕਰੀ ਹੈ ਤੇ ਇੱਕ ਬੌਲਾ ਜਿਹਾ ਸਿੱਖ ਬਾਹਰ ਖੜਾ ਸੀ ਧਾੜਦੀ ਕਹਿੰਦੇ ਕੌਣ ਸੀ ਕਹਿੰਦੇ ਭਾਈ ਲੱਖੂ ਮਹਾਰਾਜ ਚੁੱਪ ਕਰਕੇ ਗੱਲ ਸੁਣ ਕੇ ਕਹਿੰਦੇ ਉਹਨੇ ਕੀ ਕਿਹਾ ਕਹਿੰਦਾ ਸੱਚੇ ਪਾਤਸ਼ਾਹ ਉਹਨੇ ਤਿੰਨ ਵਾਰੀ ਕਿਹਾ ਕੱਚੇ ਰਹਿਣਗੇ ਕੱਚੇ ਰਹਿਣਗੇ ਕੱਚੇ ਰਹਿਣਗੇ ਮਹਾਰਾਜ ਕਹਿੰਦੇ ਫੇਰ ਤਾਂ ਕੱਚੇ ਹੀ ਰਹਿਣਗੇ ਕਹਿੰਦੇ ਸੱਚੇ ਪਾਤਸ਼ਾਹ ਆਪਦੀ ਹਜ਼ੂਰੀ ਚ ਹੋਈ ਹੈ ਅਰਦਾਸ ਤੇ ਸਿੱਖ ਕਹਿੰਦਾ ਕੱਚੇ ਰਹਿਣਗੇ ਕਹਿੰਦੇ ਭਾਈ ਬੁੱਧੂ ਇਹ ਜਿਹੜਾ ਭਾਈ ਲੱਖੂ ਹੈ ਇਹ 24 ਘੰਟੇ ਮੇਰੇ ਚ ਵਸਦਾ ਤੇ ਮੇਰੇ ਵਿੱਚ ਤੇ ਉਹਦੇ ਵਿੱਚ ਭੇਤ ਕੋਈ ਨੀ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਹ ਪ੍ਰਭ ਹੈ ਮੋਹ ਹੈ ਤਾਸ ਮੈਂ ਰੰਚਕ ਨਾਹੀ ਭੇਤ ਦੇਖ ਆਦਿ ਜਗਾਤ ਤੋਂ ਚਲੀ ਆਈ ਹੈ ਇਹ ਗੱਲ ਦੁਆਪਰ ਯੁੱਗ ਦਾ ਧਿਆਨ ਦੇ ਕ੍ਰਿਸ਼ਨ ਮਹਾਰਾਜ ਦੇ ਜਿਹੜੇ ਪੁੱਤਰ ਪੋਤਰੇ ਸੀ ਉਹ ਬਹੁਤ ਔਲਾਦ ਲੱਖਾਂ ਦੀ ਤਾਦਾਦ ਚ ਪਹੁੰਚ ਗਈ ਸੀ ਕਿਉਂਕਿ 16,108 ਰਾਣੀ ਸੀ ਉਹ ਗਲਤ ਹੋ ਗਏ ਧਰਮ ਤੇ ਵਿਪਰੀਤ ਹੋ ਗਏ ਤੇ ਕ੍ਰਿਸ਼ਨ ਮਹਾਰਾਜ ਨੇ ਸਾਧੂਆਂ ਨੂੰ ਬੁਲਾਇਆ ਕਿ ਸਾਧੂਆਂ ਦੀ ਸੇਵਾ ਕਰਕੇ ਭਲਾ ਹੋ ਜਾਵੇ ਕਿਉਂਕਿ ਵਿਘਨ ਪੈਣ ਲੱਗ ਗਏ ਸੀ ਦੁਆਰਕਾ ਚ ਭੂਚਾਲ ਆਉਣ ਲੱਗ ਗਏ ਅੱਗਾਂ ਲੱਗਣ ਲੱਗ ਗਈਆਂ ਸਮੁੰਦਰ ਉੱਛਲਣ ਲੱਗ ਗਿਆ ਕੁਛ ਪੋਰਸ਼ਨ ਦੁਆਰਕਾ ਦਾ ਸਮੁੰਦਰ ਚ ਗਰਕ ਹੋਣਾ ਸ਼ੁਰੂ ਹੋ ਗਿਆ ਤੇ ਸਾਧੂ ਬੁਲਾਏ ਵੀ ਸਾਧੂ ਆ ਜਾਣਗੇ ਤੇ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਤੇ ਬਚਨ ਲਵਾਂਗੇ ਉਸ ਵੇਲੇ ਜਦੋਂ ਮਹਾਂਪੁਰਸ਼ ਆਏ ਸੇਵਾ ਕਰਨ ਦੀ ਥਾਂ ਤੇ ਇਹਦੇ ਜਿਹੜੇ ਕ੍ਰਿਸ਼ਨ ਮਹਾਰਾਜ ਦੇ ਪੋਤਰੇ ਸੀ ਇਹਨਾਂ ਨੇ ਕੀ ਕਰਿਆ ਬੈਠ ਕੇ ਕਹਿੰਦੇ ਸਾਰੇ ਪਖੰਡੀ ਇਕੱਠੇ ਹੋਏ ਟਿਚਰਾਂ ਤੇ ਮਖੌਲ ਕਰਨ ਲੱਗ ਗਏ ਜਦ ਕਿਸੇ ਨੇ ਮਰਨਾ ਹੋਵੇ ਨਾ ਸੰਤਨ ਸੇਤੀ ਮਸ਼ਕਰੀ ਹੈ ਡੁੱਬਣ ਕੀ ਰੀਤ ਜੇ ਡੁੱਬਣਾ ਹੋਵੇ ਤਾਂ ਸੰਤਾਂ ਨੂੰ ਮਸ਼ਕਰੀਆਂ ਕਰਨ ਲੱਗ ਜਾਓ ਉਹ ਡੁੱਬੇ ਜਾਂਦਾ ਦਰਵਾਸਾ ਸਿਉਂ ਕਰਤ ਠਗੌਰੀ ਜਾਦਵੇ ਫਲ ਪਾਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਜਾਦਵਾਂ ਨੇ ਫਲ ਮਿਲਿਆ ਉਹਦੇ ਨਾਲ ਠਗੌਰੀ ਕਰਦੇ ਸੀ ਇੱਕ ਮੁੰਡੇ ਦੇ ਇਸਤਰੀਆਂ ਵਾਲੇ ਬੀਬੀਆਂ ਵਾਲੇ ਕੱਪੜੇ ਪਾ ਲਏ 5-7 ਮੁੰਡਿਆਂ ਨੇ ਅੰਦਾੜੀਆਂ ਨੇ ਹੋਰ ਪਾ ਲਏ ਉਹ 5-10 ਇਹ ਹੋ ਗਏ 20-25 ਇਕੱਠੇ ਹੋ ਕੇ ਸਾਰੇ ਸੰਤਾਂ ਦੇ ਨਾਲ ਮਸ਼ਕਰੀਆਂ ਕਰਨ ਲੱਗ ਗਏ ਜਾ ਕੇ ਪਹਿਲਾਂ ਕਹਿ ਦਿਆ ਕਹਿੰਦੇ ਜੀ ਹਾਂ ਬੀਬੀ ਨੇ ਗੱਲ ਕਰਨੀ ਆ ਤੁਹਾਡੇ ਨਾਲ ਉਹ ਗੱਲ ਕਰੇ ਤੇ ਕਹਿੰਦੇ ਸੰਗ ਦੀ ਦੱਸਦੀ ਨੀ ਕਿਰਪਾ ਕਰਕੇ ਦੱਸੋ ਵੀ ਇਹਦੇ ਪੁੱਤਰ ਹੋਊ ਕਿ ਪੁੱਤਰੀ ਹੋਊ ਪੇਟ ਦੇ ਉੱਤੇ ਕੱਪੜੇ ਬੰਨ੍ਹ ਕੇ ਇੱਕ ਬਾਟੀ ਮੂਧੀ ਮਾਰ ਕੇ ਬੰਨਤੀ ਉਹ ਸੰਤ ਸ਼ਾਂਤ ਸੁਭਾਅ ਸੀ ਕਹਿਣ ਲੱਗੇ ਬੱਚਿਆਂ ਦੀ ਪ੍ਰਕਿਰਤੀ ਐਸੀ ਹੁੰਦੀ ਹੈ ਕਹਿੰਦੇ ਬੇਟਾ ਕੀ ਪਤਾ ਵਾਹਿਗੁਰੂ ਕੀ ਔਲਾਦ ਦਊ ਕਹਿੰਦੇ ਬਸ ਤੁਹਾਨੂੰ ਪਤਾ ਹੀ ਨੀ ਐਵੇਂ ਹੀ ਰੋਟੀਆਂ ਖਾਂਦੇ ਹੋ ਲੋਕਾਂ ਤੇ ਮੱਥੇ ਹੀ ਟਿਕਾਉਂਦੇ ਹੋ ਇੰਨਾ ਵੀ ਨੀ ਪਤਾ ਤੁਹਾਨੂੰ ਕਰਦੇ ਕਰਦੇ ਦਰਵਾਸੇ ਪਹੁੰਚ ਲਏ ਦਰਵਾਸੇ ਨੇ ਦੇਖਿਆ ਅਨੁਭਵ ਕਰਿਆ ਵੀ ਇਹ ਬੱਚੇ ਇੰਨੇ ਗੁਸਤਾਖ ਸਾਧੂਆਂ ਦੀ ਇਸ ਤਰ੍ਹਾਂ ਦੇ ਨਾਲ ਬੇਇੱਜ਼ਤੀ ਕਰਦੇ ਆ ਠੱਠਾ ਮਖੌਲ ਕਰ ਰਹੇ ਨੇ ਇਹ ਤਾਂ ਬੜੀ ਮਾੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਕਿ ਬੰਦਗੀ ਕਰਨ ਵਾਲਿਆਂ ਦੇ ਨਾਲ ਜਦ ਕੋਈ ਬੰਦਾ ਖਾਮ ਖਾ ਨਿਰਵੈਰ ਦੇ ਨਾਲ ਵੈਰ ਕਰੇਗਾ ਉਸ ਵੇਲੇ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਏਗੀ ਐਂ ਫਰਮਾਨ ਕਰਨਾ
ਸੁੱਖ ਕਦੇ ਨਾ ਪਾਉਂਦੇਗੀ ਮੁਗਧ ਨਰ ਸੰਤਾਂ ਨਾਲ ਖਾਂਦੇ ਕਦੇ ਨਾ ਪਾਉਂਦੇਗੀ ਮੁਗਧ ਨਰ ਸੰਤਾਂ ਨਾਲ ਖਾਂਦੇ
ਸਭ ਲੋਕ ਸੁਣਦੇ ਸੁੱਖ ਨਾ ਪਾਏ ਮੁਗਧ ਨਰ ਸੰਤ ਨਾਲ ਖਾਂਦੇ ਜੋ ਜੋ ਵੀ ਖਿਆ ਸੰਤਾਂ ਦੇ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੋਈ ਜੋ ਜੋ ਸੰਤ ਸਰਾਪਿਆ ਸੇ ਫਿਸਰੇ ਪਵੰਦੇ ਪੇਂਡ ਮੁੰਡਾਹੂ ਕੱਟਿਆ ਤਿਸ ਗਾਲ ਕਹਿੰਦੇ ਮੁੱਢ ਤੋਂ ਹੀ ਉਹ ਪੇਂਡ ਕੱਟਿਆ ਜਾਂਦਾ ਜੜ ਤੋਂ ਹੀ ਪੱਟ ਹੋ ਜਾਂਦਾ ਇੱਕ ਵਾਰੀ ਮੈਂ ਇੱਥੇ ਬੈਠਾ ਆਨੰਦਪੁਰ ਸਾਹਿਬ ਬਾਬਾ ਗੁਰਦਿੱਤ ਸਿੰਘ ਜੀ ਹੁੰਦੇ ਸੀ ਸ਼ਹੀਦ ਬਾਗ ਦੇ ਜਥੇਦਾਰ ਨਿਹੰਗ ਬਾਣਾ ਸੀ ਉਹਨਾਂ ਦਾ ਕਰਨੀ ਕਮਾਈ ਵਾਲੇ ਸੀ ਬਹੁਤ ਬੰਦਗੀ ਕਰਿਆ ਕਰਦੇ ਸੀ ਉੱਥੇ ਬੈਠੇ ਕੁਦਰਤੀ ਵਚਨ ਚੱਲ ਪਏ ਮੈਂ ਕਿਹਾ ਬਾਬਾ ਜੀ ਇਹ ਮੁੜ ਤੇ ਸਥਾਨ ਇਸ ਤਰ੍ਹਾਂ ਹੀ ਹੈ ਕਹਿੰਦੇ ਨਹੀਂ ਇਹ ਤਾਂ ਸਾਤੋਂ ਪਹਿਲਾਂ ਜਥੇਦਾਰ ਸਾਧੂ ਸਿੰਘ ਹੁੰਦੇ ਕਹਿੰਦੇ ਉਹ ਵੀ ਬੰਦਗੀ ਬਹੁਤ ਕਰਿਆ ਕਰਦੇ ਸੀ ਕਹਿੰਦੇ ਉਹਨਾਂ ਨੇ ਇੱਥੇ ਸਾਰੇ ਸਿੰਘ ਜਿੰਨੇ ਸ਼ਹੀਦ ਹੋਏ ਸੀਗੇ ਆਨੰਦਪੁਰ ਸਾਹਿਬ ਦੀ ਲੜਾਈ 'ਚ ਗੁਰੂ ਮਹਾਰਾਜ ਨੇ ਇੱਥੇ ਅੰਗੀਠਾ ਬਣਾ ਕੇ ਸੰਸਕਾਰ ਕਰਿਆ ਉਹਨਾਂ ਨੇ ਉਹਨਾਂ ਦੀ ਯਾਦਗਾਰ ਦੇ ਵਿੱਚ ਨਿਸ਼ਾਨ ਖੜਾ ਕਰ ਦਿੱਤਾ ਇਹ ਜਿਹੜਾ ਨਾਲ ਦੇ ਪਿੰਡ ਦਾ ਜੈਲਦਾਰ ਸੀ ਉਹਦੀ ਜ਼ਮੀਨ ਦੇ ਵਿੱਚ ਸੀਗਾ ਇਹ ਕਿਉਂਕਿ ਗੁਰੂ ਸਾਹਿਬ ਤੋਂ ਬਾਅਦ ਸਾਰੇ ਆਨੰਦਪੁਰ ਸਾਹਿਬ ਦੀ ਜ਼ਮੀਨ ਲੋਕਾਂ ਨੇ ਵੰਡ ਲਈ ਇਹ ਸੀ ਤਾਂ ਸਾਰੀ ਆਨੰਦਪੁਰ ਦੀ ਜਿੱਥੇ ਤੱਕ ਦੂਰ ਤੱਕ ਜਗ੍ਹਾ ਹਜ਼ਾਰ ਹਾਂ ਏਕੜ ਲੇਕਿਨ ਬਾਅਦ ਵਿੱਚ ਵੰਡੇ ਗਏ ਤੇ ਮਲਕੀਅਤ ਬਣ ਗਈ ਤੇ ਉਹ ਜੈਲਦਾਰ ਨੂੰ ਜਦ ਪਤਾ ਲੱਗਿਆ ਤਾਂ ਉਹਨੇ ਸੁਨੇਹਾ ਭੇਜਿਆ ਵੀ ਨਿਸ਼ਾਨ ਪੱਟ ਲਓ ਕਹਿੰਦੇ ਨਿਸ਼ਾਨ ਨਹੀਂ ਅਸੀਂ ਪੱਟਣਾ ਤੂੰ ਪੱਟਦੇ ਜੇ ਤੇਤੇ ਪੱਟਣ ਦਾ ਅਸੀਂ ਤਾਂ ਗੱਟਤਾ ਕਹਿੰਦੇ ਉਹ ਆਇਆ ਗੁੰਡੇ ਨਾਲ ਲੈ ਕੇ ਘੋੜਿਆਂ ਤੇ ਚੜੇ ਹੋਏ ਨੇ ਤੇ ਨਾਲ ਬਹੁਤ ਸਾਰੇ ਬਰਛੇ ਫੜੇ ਹੋਏ ਨੇ ਤਲਵਾਰਾਂ ਫੜੀਆਂ ਰਫਲਾਂ ਫੜੀਆਂ ਹੋਈਆਂ ਤੇ ਇੱਧਰ ਬਾਬਾ ਜੀ ਨੂੰ ਦੱਸਿਆ ਵੀ ਉਹ ਤਾਂ ਚੜਿਆ ਹੁੰਦਾ ਕਹਿੰਦੇ ਇਹ ਜਾਣੇ ਗੁਰੂ ਜਾਣੇ ਆਪਾਂ ਨੇ ਕੀ ਲੈਣਾ ਆਪਾਂ ਯਾਦਗਾਰ ਬਣਾਉਣੀ ਹੈ ਉਹਨਾਂ ਇਹਨੇ ਪੱਟਣਾ ਨਿਸ਼ਾਨ ਸਾਹਿਬ ਪੱਟ ਕੇ ਛੱਡਤਾ ਉਹ ਚਲਿਆ ਗਿਆ ਬਾਬਾ ਜੀ ਨੇ ਫੇਰ ਕੱਢਤਾ ਕਹਿੰਦੇ ਦੂਜੀ ਵਾਰੀ ਫੇਰ ਆ ਗਿਆ ਦੂਜੀ ਵਾਰੀ ਫੇਰ ਆ ਕੇ ਨਿਸ਼ਾਨ ਸਾਹਿਬ ਪੱਟਦਾ ਇਹਨਾਂ ਨੇ ਹੱਥ ਬੰਨ ਕੇ ਹੀ ਕਿਹਾ ਕਹਿੰਦੇ ਜੈਲਦਾਰ ਸਾਹਿਬ ਇਹ ਗੁਰੂ ਦੀ ਜਗ੍ਹਾ ਜੇ ਇੰਨੀ ਕੁ ਜਗ੍ਹਾ ਛੱਡ ਦੇਗਾ ਕੀ ਫਰਕ ਹੁੰਦਾ ਕਹਿੰਦਾ ਮੈਂ ਤਾਂ ਇੱਥੇ ਬਿਲਕੁਲ ਨਹੀਂ ਹੋਣ ਦੇਣਾ ਅੱਜ ਇਹ ਬਣਾਈ ਆ ਕੱਲ ਨੂੰ ਤੁਸੀਂ ਤੁਹਾਡੇ ਤਾਂ ਇੱਥੇ ਬੇਅੰਤ ਬੰਦੇ ਮਰੇ ਹੋਏ ਨੇ ਤੁਸੀਂ ਤਾਂ ਸਾਰੇ ਯਾਦਗਾਰਾਂ ਹੀ ਬਣਾ ਦੋਗੇ ਮੈਂ ਨਹੀਂ ਬਣ ਦੇਣ ਕਹਿੰਦੇ ਉਹ ਪੱਟ ਕੇ ਚਲਿਆ ਗਿਆ ਬਾਬਾ ਜੀ ਨੇ ਫੇਰ ਗੱਟ ਇੱਧਰ ਸਿੰਘਾਂ ਨੇ ਸਲਾਹ ਕਰੀ ਕਹਿੰਦੇ ਬਾਬਾ ਜੀ ਆਪਾਂ ਵੀ ਕੁਛ ਕਰੀਏ ਕਹਿੰਦੇ ਆਪਾਂ ਨੇ ਕੀ ਕਰਨਾ ਹੱਥ ਕਰਿਆ ਉੱਪਰ ਨੂੰ ਕਹਿੰਦੇ ਆ ਮਹਾਰਾਜ ਮਾਲਕੇ ਨੇ ਜਿਹਨਾਂ ਦਾ ਆਪਾਂ ਕੰਮ ਕਰ ਰਹੇ ਹਾਂ ਇਹ ਜਾਣਨ ਉਹ ਜਾਣੇ ਕਹਿੰਦੇ ਤੀਸਰੀ ਵਾਰੀ ਫੇਰ ਪੱਟ ਗਿਆ ਕਹਿੰਦੇ ਬਾਬਾ ਜੀ ਤਿੰਨ ਵਾਰੀ ਹੋ ਗਈ ਕਹਿੰਦੇ ਲੈ ਆਪਾਂ ਫੇਰ ਗੱਡ ਦਿੰਦੇ ਹਾਂ ਫੇਰ ਬਾਬਾ ਜੀ ਨੇ ਗੱਡਤਾ ਜਦੋਂ ਘਰੋਂ ਚੱਲਿਆ ਐਤਕੀ ਇਰਾਦਾ ਕਰ ਲਿਆ ਵੀ ਬਾਬੇ ਨੂੰ ਹੁਣ ਫੜ ਕੇ ਬੰਨ ਕੇ ਕੁੱਟਣਾ ਤੇ ਇਹਨਾਂ ਨੂੰ ਉਠਾ ਦੇਣਾ ਇੱਥੇ ਕੋਈ ਨਹੀਂ ਰਹਿਣ ਦੇਣਾ ਤੇ ਉਹਨੀ ਉਹ ਤਿਆਰੀ ਕਰਕੇ ਆਉਂਦਾ ਰਾਹ ਵਿੱਚ ਘੋੜਾ ਉਹਦਾ ਅਚਾਨਕ ਡਰ ਗਿਆ ਗਿਰਿਆ ਹੋਇਆ ਕਾਠੀ ਤੋਂ ਥੱਲੇ ਗਿਰ ਗਿਆ ਪੈਰ ਫਸਿਆ ਰਹਿ ਗਿਆ ਰਕਾਬ ਜਿਉਂ ਘੋੜਾ ਨੱਠਿਆ ਪੱਥਰਾਂ ਦੇ ਉੱਤੇ ਵੀ ਪੁਰਜਾ ਪੁਰਜਾ ਮਾਸਦਾ ਹੋ ਗਿਆ ਪਤਾ ਹੀ ਨਹੀਂ ਲੱਗਦਾ ਘਸ ਗਿਆ ਪੱਥਰਾਂ ਦੇ ਉੱਤੇ ਕਿਤੇ ਉਹਦੀ ਬਾਂਹ ਪਈ ਆ ਕਿਤੇ ਲੱਤ ਪਈ ਆ ਕਿਤੇ ਕੁਝ ਸਾਰਾ ਮਾਸ ਕੱਢਦਾ ਹੱਡੀਆਂ ਨੂੰ ਘੜੀਸੀ ਲਈ ਜਾਂਦਾ ਘੋੜਾ ਸੋ ਸੁੱਖ ਪਾਇਆ ਉਹਨੇ ਫਿਰ ਸੁੱਖ ਨਾ ਪਾਇਆ ਮੁਗਧ ਨਾ ਸੰਤ ਨਾਲ ਕਹਾਂ ਮਹਾਰਾਜ ਜੀ ਦੀਵਾਨ ਲਾਉਣ ਗਏ ਜਦ ਪਹਿਲੀ ਪਹਿਲੀ ਵਾਰੀ ਉਹਨਾਂ ਦੇ ਪਿੰਡ ਵਾਲਿਆਂ ਨੇ ਤੇ ਉਹਨਾਂ ਨੇ ਆਲੋਵਾਲ ਵਾਲੇ ਨੇ ਕਿਹਾ ਕਿ ਮਹਾਰਾਜ ਤੁਸੀਂ ਉੱਥੇ ਦੀਵਾਨ ਲਓ। ਮਹਾਰਾਜ ਕਹਿੰਦੇ ਦੇਖੋ ਭਾਈ, ਪਿੰਡ ਵਾਲਿਆਂ ਨੂੰ ਕਦੇ ਭਰੋਸਾ ਨਹੀਂ ਆਇਆ ਕਰਨਾ, ਜਿਹੜੇ ਦੋਸਤ ਮਿੱਤਰ ਹੁੰਦੇ ਉਹਨਾਂ ਨੂੰ ਨਹੀਂ ਆਇਆ ਕਰਦਾ, ਐਵੇਂ ਮੁਖਾਲਫਤ ਕਰਨਗੇ। ਕਹਿੰਦੇ ਨਹੀਂ ਮਹਾਰਾਜ, ਤੁਸੀਂ ਦੀਵਾਨ ਲਓ। ਬੇਨਤੀਆਂ ਕਰ ਕਰਕੇ ਮਹਾਰਾਜ ਜੀ ਨੂੰ ਲੈ ਗਏ ਕਿ ਜਦ ਮੈਂ ਉੱਥੋਂ ਦੀ ਲੰਘਿਆ ਗੁਰਦੁਆਰੇ ਸਾਹਿਬ ਦੀ, ਉੱਥੇ ਉਹਨਾਂ ਦੇ ਭਰਾ ਛੋਟੇ ਸੀਗੇ। ਮੈਂ ਕਿਹਾ ਮੈਨੂੰ ਐਂ ਦੱਸ ਵੀ ਜਦੋਂ ਮਹਾਰਾਜ ਜੀ ਨੇ ਇੱਥੇ ਦੀਵਾਨ ਲਾਇਆ ਸੀ ਉਸ ਵੇਲੇ ਕੌਣ ਕੌਣ ਸੀਗੇ ਜਿਨ੍ਹਾਂ ਨੇ ਵਿਰੋਧਤਾ ਕਰੀ ਸੀ? ਉਹ ਕਹਿਣ ਲੱਗੇ ਜੀ ਇੱਥੇ ਇੱਕ ਪਾਰਟੀ ਸੀ, ਉਹਨਾਂ ਨੇ ਕਰੀ ਸੀ ਵਿਰੋਧਤਾ, ਦੀਵਾਨ ਲੱਗਣੇ ਸੀ ਦਿੰਦੇ। ਕਈ ਪਿੰਡਾਂ 'ਚ ਅਸੀਂ ਦੇਖਿਆ ਹੈ, ਕਹਿੰਦੇ ਜੀ ਸਾਡੇ ਪਿੰਡ ਦੇ ਅੱਧੇ ਦੀਵਾਨ ਨਹੀਂ ਲੱਗਣ ਦਿੰਦੇ। ਮੈਂ ਕਿਹਾ ਦੀਵਾਨ ਇਹਨਾਂ ਨੂੰ ਕੀ ਕਹਿੰਦੇ ਵੀ ਅਸੀਂ ਤਾਂ ਸੱਚ ਦੀ ਆਵਾਜ਼ ਬੋਲਣੀ ਹੈ, ਉਹਨਾਂ ਨੇ ਕੀ ਕਰਨਾ? ਅਸੀਂ ਇੱਥੇ ਕੋਈ ਜ਼ਮੀਨ ਰੋਕਣਾ ਆ ਵੀ ਦੀਵਾਨ ਨਹੀਂ ਲੱਗਣ ਦਿੰਦੇ? ਪਤਾ ਨਹੀਂ ਤਾਂ ਕੋਈ ਸੰਤ ਕਹਿ ਦਿੰਦੇ ਨੇ ਵੀ ਲੱਗਣਾ ਦਿਓ, ਕਿਸੇ ਇਹੋ ਜਿਹੇ ਵੀ ਹੈਗੇ ਬਿਤੇ, ਪਤਾ ਨਹੀਂ ਕੋਈ ਹੋਰ ਗੱਲ ਹੋ ਜਾਂਦੀ ਹੈ। ਉਹ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹੀ ਰਹਿੰਦੀਆਂ। ਸੋ ਮਹਾਰਾਜ ਜੀ ਨੇ ਜਦੋਂ ਕੀਰਤਨ ਸ਼ੁਰੂ ਕਰਿਆ, ਉਹਨਾਂ ਨੇ ਪਟਿਆਲੇ ਤੋਂ ਲਾਊਡ ਸਪੀਕਰ ਲੈ ਆਉਂਦੇ। ਉਹ ਸ਼ੈਲੇ ਦੇ ਤਵੇ ਸੀ, ਬੜੇ ਗੰਦੇ, ਸ਼ੈਲਾ ਹੁੰਦਾ ਲਾਹੌਰ ਇੱਥੇ ਦਾ ਪਟਿਆਲੇ। ਉਹ ਗ੍ਰਾਮਾਫੋਨ ਲਾਤੀ ਉੱਚੀ ਉੱਚੀ, ਉਹਨੂੰ ਪੂਰੀ ਆਵਾਜ਼ ਤੇ ਕਰਤਾ ਤੇ ਨੇੜੇ ਹੀ ਲਾਤੀ। ਮਹਾਰਾਜ ਜੀ ਸ਼ਬਦ ਪੜ੍ਹਨ, ਉਹ ਗੰਦੀਆਂ ਬੋਲੀਆਂ ਪਾਉਣ ਤੇ ਮਹਾਰਾਜ ਜੀ ਕਹਿਣ ਲੱਗੇ ਭਾਈ ਇਹਨੂੰ ਕਹੋ। ਪੰਜ ਸੱਤ ਸਿੰਘ ਗਏ, ਕਹਿੰਦੇ ਰੁਕੇ ਹੀ ਨਾ ਉਹ, ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕਰਦੇ ਹਾਂ। ਅਸੀਂ ਤੁਹਾਨੂੰ ਕਹਿੰਦੇ ਹਾਂ ਤੁਸੀਂ ਵੀ ਬੋਲੀ ਜਾਓ, ਅਸੀਂ ਵੀ ਆਪਣਾ ਚਿੱਤ ਖੁਸ਼ ਕਰਨਾ, ਸ਼ਰਾਬਾਂ ਪੀਂਦੇ ਰਹੇ, ਬੰਦ ਨਾ ਕਰ। ਦੂਸਰਾ ਦਿਨ ਹੋਇਆ, ਮਹਾਰਾਜ ਜੀ ਨੇ ਫੇਰ ਉਸੇ ਤਰ੍ਹਾਂ ਕੀਰਤਨ ਸ਼ੁਰੂ ਕਰਿਆ, ਫੇਰ ਨਾ ਬੰਦ ਕਰਿਆ। ਕਹਿੰਦੇ ਭਾਈ ਬੰਦ ਕਰਾਓ, ਕਹਿੰਦੇ ਜੀ ਕਰਦੇ ਨਹੀਂ ਹੈ। ਕਹਿੰਦੇ ਚੰਗਾ, ਕੱਲ ਨੂੰ ਕਰ ਲੈਣਗੇ। ਫਿਰ ਤੀਸਰੇ ਦਿਨ ਜਦ ਦੀਵਾਨ ਲਾਇਆ, ਉਹ ਹੋਰ ਵੀ ਮਸਤ ਕੇ ਵੀ ਅਸੀਂ ਦੋ ਦਿਨ ਤਾਂ ਲੱਗਣ ਨਹੀਂ ਦਿੱਤਾ, ਹੁਣ ਅੱਜ ਵੀ ਨਹੀਂ ਲੱਗਣ ਦੇਣਾ। ਉਹ ਦਿਨ ਮਹਾਰਾਜ ਕਹਿੰਦੇ ਚੰਗਾ ਭਾਈ ਵੀ ਜੇ ਤੁਸੀਂ ਨਾ ਹਟਾ ਸਕਦੇ ਫਿਰ ਇਹ, ਹੁਣ ਤਾਂ ਜਿਹਨੇ ਹਟਾਉਣਾ ਉਹਦੇ ਕੋਲ ਰਹਿ ਗਈ ਇਹ ਗੱਲ। ਚੰਗਾ ਕਹਿ। ਉਹ ਸ਼ਰਾਬ ਪੀਂਦੇ ਪੀਂਦੇ ਲੜ ਪਏ, ਇੱਕ ਨੇ ਧੜੇ ਦੋ ਬਣ ਗਏ ਉਹਨਾਂ ਦੇ, ਇੱਕ ਨੇ ਇੱਕ ਮਾਰਤਾ, ਇੱਕ ਨੇ ਇੱਕ ਮਾਰਤਾ, ਦੋ ਮਾਰਤੇ, ਬਾਕੀ ਕੈਦ ਹੋ ਗਏ। ਸੁੱਖ ਪਾ ਲਿਆ, ਸੁੱਖ ਨਾ ਪਾਇਨ ਮੁਗਦ ਨਰ, ਸੰਤ ਨਾਲ ਖਾਂਦੇ, ਜਿਹੜੇ ਸੰਤਾਂ ਦੇ ਨਾਲ ਖਹਿੰਦੇ ਨੇ ਫਿਰ ਸੁੱਖ ਨਹੀਂ ਮਿਲਿਆ ਕਰ। ਇੱਕ ਨਹੀਂ ਹਜ਼ਾਰਾਂ ਮਸਾਲਾਂ ਨੇ ਜਿਸ ਨੇ ਵੀ ਸੰਤਾਂ ਨੂੰ ਤੰਗ ਕਰਿਆ ਹੈ। ਮਹਾਰਾਜ ਕਹਿੰਦੇ ਉਹਦੇ ਨਾਲ ਇਹ ਹਾਲ ਹੋਇਆ, ਪੇਂਡ ਮੰਡਾਹੂ ਕੱਟਿਆ ਕਿਸ ਦਾਲ ਸਕਣ, ਇਕੱਠੇ ਹੋ ਕੇ ਬੱਚੇ ਚਲੇ ਜਾਂਦੇ ਜਾ ਕੇ ਉਵੇਂ ਜਿਵੇਂ ਬੋਲੀ ਬੋਲੀ। ਕਹਿੰਦੇ ਸੰਤ ਜੀ, ਦਰਵਾਸ਼ਾ ਜੀ ਦੇ ਸਾਹਮਣੇ ਜਾਂਦੇ ਆ, ਸੰਤ ਜੀ ਆਹ ਬੀਬੀ ਸੰਗ ਦੀ ਮਾਰੀ ਬੋਲਦੀ ਨਹੀਂ ਹੈ ਤੇ ਪੁੱਛਣ ਵਾਸਤੇ ਆਈ ਹੈ ਵੀ ਇਹਦੇ ਲੜਕਾ ਹੋਊ ਕਿ ਲੜਕੀ ਹੋਊਗੀ। ਆਹ ਤੁਹਾਡੇ ਸਾਧਾ ਨੇ ਤਾਂ ਕਿਸੇ ਨੇ ਨਹੀਂ ਦੱਸਿਆ, ਇਹ ਤਾਂ ਰੋਟੀਆਂ ਖਾਣੇ ਹੀ ਨੇ ਸਾਰੇ, ਅਸੀਂ ਤਾਂ ਤੁਹਾਡੇ ਕੋਲ ਚੱਲ ਗਏ ਹਾਂ। ਮੁਖੌਲ ਕਰਨ ਲੱਗ ਗਏ ਸੰਤਾਂ ਨੂੰ। ਦਰਵਾਸਾ ਜੀ ਨੇ ਕਿਹਾ ਵੀ ਐਡੀ ਬੁੱਧੀ ਭ੍ਰਿਸ਼ਟ ਹੋ ਗਈ ਇਹਨਾਂ ਦੀ, ਇਹਨਾਂ ਦੇ ਉੱਤੇ ਤਾਂ ਹੋਣਹਾਰ ਵਰਤੂ ਕੋਈ ਨਾ ਕੋਈ, ਕਿਉਂ ਵਿਨਾਸ਼ ਕਰ ਲਏ। ਵਿਪਰੀਤ ਬੁੱਧ ਹੈ, ਜਦੋਂ ਕਿਸੇ ਦਾ ਨਾਸ਼ ਹੋਣਾ ਹੁੰਦਾ ਬੁੱਧੀ ਉਲਟੀ ਹੋ ਜਾਂਦੀ ਹੈ, ਚਾਹੇ ਕੋਈ ਸਰਕਾਰ ਹੋਵੇ, ਚਾਹੇ ਕੋਈ ਪਰਿਵਾਰ ਹੋਵੇ, ਚਾਹੇ ਕੋਈ ਘਰ ਹੋਵੇ, ਕੋਈ ਹੋਵੇ, ਬੁੱਧੀ ਉਲਟੀ ਉਲਟੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ। ਉਸ ਵੇਲੇ ਆਪ ਦੇ ਵਿੱਚ ਤਮੋ ਗੁਣ ਸੁਭਾਅ ਵੱਧ ਹੋਣ ਕਰਕੇ ਕਹਿਣ ਲੱਗੇ ਤੁਸੀਂ ਸੰਤਾਂ ਦੀ ਇੰਨੀ ਨਰਾਦਰੀ ਕਰਦੇ ਹੋ। ਕਹਿੰਦੇ ਜੇ ਸੰਤ ਹੋਣ ਤਾਂ ਤਾਂ ਅਸੀਂ ਨਾ ਕਰੀਏ, ਸੰਤ ਹੀ ਨਹੀਂ ਕੋਈ, ਦੱਸਿਆ ਹੀ ਨਹੀਂ ਕਿਸੇ ਨੇ, ਇਹ ਸਾਰੇ ਐਵੇਂ ਬੈਠੇ। ਕਹਿੰਦੇ ਫਿਰ ਮੇਰੇ ਤੋਂ ਪੁੱਛਣ ਆਏ ਹੋ? ਕਹਿੰਦੇ ਹਾਂ। ਫਿਰ ਕਹਿੰਦੇ ਦੱਸਦਾ ਕੌਣ ਹੋ ਜੰਮੂ? ਕਹਿੰਦੇ ਹਾਂ। ਬਹੁਤ ਲੋਹੇ ਵਰਗੇ ਲਾਲ ਨੇਤਰ ਕੱਢ ਲਏ, ਅੱਗ ਵਰਗੇ ਲੋਹੇ ਲਾਖੇ ਹੋ ਗਏ। ਕਹਿੰਦੇ ਦੱਸਾਂ ਫਿਰ ਕੌਣ ਜੰਮੂ? ਕਹਿੰਦੇ ਦੱਸੀ, ਅਸੀਂ ਤਾਂ ਗੱਲ ਪੁੱਛਣ ਆਏ ਹਾਂ, ਤੁਸੀਂ ਦੱਸੋ ਕੌਣ ਜੰਮੂ? ਕਹਿੰਦੇ ਇਹਦੇ ਉਹ ਪੈਦਾ ਹੋਊ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੂ, ਜਾਦਵਾਂ ਦਾ, ਕ੍ਰਿਸ਼ਨ ਮਹਾਰਾਜ ਦੀ ਕੁੱਲ ਦਾ ਨਾਸ਼ ਕਰਨਾ ਆਲਾ। ਸ਼ਰਾਫ ਹੋ ਗਿਆ, ਡਰ ਗਏ, ਡਰਦੇ ਮਾਰੇ ਆ ਗਏ। ਆ ਕੇ ਘਰ ਆ ਕੇ ਜਦੋਂ ਕੱਪੜੇ ਲਾਏ ਤਾਂ ਬਾਟੀ ਬੂਟੀ ਹੈ ਹੀ ਨਹੀਂ, ਇੱਕ ਮੂਸਲ ਨਿਕਲਿਆ ਵਿੱਚੋਂ ਲੋਹੇ ਦਾ। ਕ੍ਰਿਸ਼ਨ ਮਹਾਰਾਜ ਕੋਲ ਚਲੇ ਗਏ, ਜਾ ਕੇ ਕਹਿਣ ਲੱਗੇ ਕਿ ਮਹਾਰਾਜ, ਰੋਣ ਲੱਗ ਗਏ। ਕਹਿੰਦੇ ਤੁਸੀਂ ਰੋਂਦੇ ਹੋ? ਕਹਿੰਦੇ ਸਾਨੂੰ ਦਰਵਾਸਾ ਜੀ ਨੇ ਸ਼ਰਾਫ ਦੇ ਤਾ, ਇਹ ਤੁਹਾਡੀ ਕੁੱਲ ਗਰਕ ਹੋਏਗੀ ਹੁਣ। ਕਹਿੰਦੇ ਕੀ ਕਰਿਆ ਸੀ ਤੁਸੀਂ? ਕਹਿੰਦੇ ਅਸੀਂ ਤਾਂ ਐਵੇਂ ਹੀ ਖੇਲਦੇ ਸੀਗੇ, ਐਵੇਂ ਪੁੱਛ ਬੈਠੇ, ਉਹਨੇ ਸਾਨੂੰ ਆ ਸ਼ਰਾਫ ਦੇ ਤਾ। ਕਹਿੰਦੇ ਦੇਖੋ, ਸੰਤ ਬਿਨਾਂ ਵਜ੍ਹਾ ਵਰ ਨਹੀਂ ਦਿਆ ਕਰਦੇ, ਬਿਨਾਂ ਵਜ੍ਹਾ ਸ਼ਰਾਫ ਨਹੀਂ ਦਿਆ ਕਰਦੇ। ਕੋਈ ਉਹਨਾਂ ਨੂੰ ਪ੍ਰਸੰਨ ਕਰ ਲਵੇ ਹੱਥੋਂ ਜ਼ਿਆਦਾ ਉਹਨਾਂ ਦੇ ਹਿਰਦੇ ਚੋਂ ਆਪੇ ਹੀ ਵਰ ਨਿਕਲ ਜਾਂਦਾ। ਕੋਈ ਦੁਖੀ ਕਰ ਲਵੇ ਉਹਨਾਂ ਦੇ ਮੁੱਖ ਚੋਂ ਦੁਰ ਸ਼ਰਾਫ ਨਿਕਲ ਜਾਂਦਾ। ਤੁਸੀਂ ਕੰਮੇ ਇਹੋ ਜਿਹਾ ਭੈੜਾ ਕਰੇ। ਕਹਿੰਦੇ ਮਹਾਰਾਜ ਹੁਣ ਕੀ ਹੋਊ? ਕਹਿੰਦੇ ਹੁਣ ਤਾਂ ਉਹਨਾਂ ਦਾ ਵਚਨ ਟਲਣਾ ਨਹੀਂ ਹੈ। ਕੁਛ ਹੋ ਜਾਏ ਚਾਹੇ ਸਾਧੂ ਦਾ ਵਚਨ ਨਹੀਂ ਟਲਣਾ। ਕਹਿੰਦੇ ਜਾਓ ਐਂ ਕਰੋ, ਜੁਗਤ ਕਰ ਲਓ ਇਹਨੂੰ, ਜਾ ਕੇ ਸਮੁੰਦਰ ਦੇ ਵਿੱਚ ਰਗੜ ਰਗੜ ਕੇ ਸਿੱਟ ਦਿਓ, ਕੁਛ ਨਾ ਇਹਦਾ ਵਜੂਦ ਰਹਿਣ। ਜਦੋਂ ਰਗੜ ਕੇ ਸਿੱਟਿਆ ਉਸ ਵੇਲੇ ਇੱਕ ਨਿੱਕਾ ਜਿਹਾ ਟੁਕੜਾ, ਆਖਰੀ ਟੁਕੜਾ ਜਿਹੜਾ ਸੀ ਉਹ ਹੱਥ ਚੋਂ ਨਿਕਲ ਗਿਆ। ਗਿਰਦਾ ਹੀ ਹੇਠਾਂ ਮੱਛੀ ਫਿਰਦੀ ਸੀ, ਮੱਛੀ ਨੇ ਮੂੰਹ ਚ ਪਾ ਲਿਆ। ਕ੍ਰਿਸ਼ਨ ਮਹਾਰਾਜ ਕੋਲ ਆ ਕੇ ਕਹਿਣ ਲੱਗੇ ਕਿ ਮਹਾਰਾਜ ਅਸੀਂ ਉਹ ਤਾਂ ਸਿੱਟਦਾ, ਲੇਕਿਨ ਇੱਕ ਮੁਖੀ ਬਚ ਗਈ, ਨਿੱਕਾ ਜੀ ਤਿੱਖੀ ਜੀ ਹੈ। ਕਹਿੰਦੇ ਹੁਣ ਐਂ ਕਰੋ, ਜਾਓ ਜਾ ਕੇ ਪ੍ਰਾਸ਼ਚਿਤ ਕਰਮ ਕਰੋ, ਭਜਨ ਪਾਠ ਕਰੋ, ਜੱਗ ਕਰੋ ਜਾ ਕੇ ਪ੍ਰਵਾਸ ਖੇਤਰ ਤੇ। ਸੋ ਪ੍ਰਵਾਸ ਵਿੱਚ ਆ ਕੇ ਨਾਲ ਉਹਨਾਂ ਨੂੰ ਹਦਾਇਤ ਕਰੀ ਕਿ ਦੇਖਿਓ ਸ਼ਰਾਬ ਨਾ ਕਿਤੇ ਪੀ ਲਿਓ। ਪਹਿਲਾਂ 10 ਦਿਨ 15 ਦਿਨ ਲੰਘ ਗਏ, ਜੱਗ ਕਰੀ ਜਾਂਦੇ ਨੇ, ਭਜਨ ਬੰਦਗੀ ਕਰਦੇ ਨੇ, ਕਿਰਿਆ ਕਰਮ ਕਰਦੇ ਨੇ, ਜੋ ਦੱਸੇ ਸੀ ਪ੍ਰਾਸ਼ਚਿਤ ਕਰਮ ਕਰੀ ਜਾਂਦੇ ਨੇ। 15ਵੇਂ ਦਿਨ ਸ਼ਰਾਬ ਪੀਣ ਲੱਗੇ। ਉਹ ਪੀਂਦੇ ਪੀਂਦੇ ਸਾਰਿਆਂ ਨੇ ਪੀ ਲਈ, ਝਗੜਾ ਹੋ ਗਿਆ। ਝਗੜਾ ਹੋ ਕੇ ਜਿਉਂ ਲੜਨ ਲੱਗੇ, ਇੱਕ ਬਣਾ ਬਚਿਆ, ਸਾਰੇ ਹੀ ਮਰ ਗਏ ਜਿੰਨੇ ਗਏ, ਇੱਕ ਵੀ ਬੰਦਾ ਨਾ ਬਚਿਆ। ਉਸ ਵੇਲੇ ਕ੍ਰਿਸ਼ਨ ਮਹਾਰਾਜ ਇਕੱਲੇ ਰਹਿ ਗਏ ਤੇ ਉਸ ਵੇਲੇ ਸਮਾਂ ਵਿਚਾਰਿਆ ਆਪਣੇ ਕਿ ਸਾਡਾ ਵੀ ਹੁਣ ਅੰਤ ਸਮਾਂ ਆ ਗਿਆ। ਤੇ ਆਪ ਇੱਕ ਪਾਸੇ ਹੋ ਕੇ, ਦਰਖਤਾਂ ਦੀ ਚਿੜੀ ਸੀ ਉਹਦੇ ਵਿੱਚ ਇੱਕ ਦਰਖਤ ਨਾਲ ਪਿੱਠ ਲਾ ਕੇ ਬੈਠ ਗਏ ਤੇ ਗੋਡੇ ਦੇ ਉੱਤੇ ਦੂਸਰਾ ਪੈਰ ਚੁੱਕ ਕੇ ਰੱਖ ਲਿਆ। ਉਹ ਪੈਰ ਦੇ ਵਿੱਚ ਸੀਗਾ ਪਦਮ। ਉਹ ਪਦਮ ਝਿਲਮਿਲ ਝਿਲਮਿਲ ਜਿਵੇਂ ਤਾਰਾ ਚ ਕਰਦਾ ਹੁੰਦਾ, ਇਸ ਤਰ੍ਹਾਂ ਨਾਲ ਉਹਦਾ ਰੋਸ਼ਨੀ ਪਵੇ ਸੂਰਜ ਦੀ, ਉਹ ਝਿਲਮਿਲ ਝਿਲਮਿਲ ਕਰੇ। ਦੂਰੋਂ ਇੱਕ ਸ਼ਿਕਾਰੀ ਆਇਆ, ਉਹਨੇ ਦੂਰੋਂ ਦੇਖਿਆ ਵੀ ਹਰਨ ਬੈਠਾ, ਜੇ ਮੈਂ ਨੇੜੇ ਚਲੇ ਗਿਆ ਨੱਠ ਜੂਗਾ, ਵੀ ਮੇਰੀ ਮਾਰ ਦੇ ਵਿੱਚ ਹੈ। ਉਸ ਵੇਲੇ ਉਹਨੇ ਸ਼ਿਸ਼ਤ ਲੈ ਕੇ ਨਿਸ਼ਾਨਾ ਮਾਰਿਆ ਤੇ ਕ੍ਰਿਸ਼ਨ ਮਹਾਰਾਜ ਦੀ ਬੱਖੀ ਚ ਆ ਕੇ ਤੀਰ ਲੱਗਿਆ। ਉਹ ਦੌੜ ਕੇ ਆਇਆ ਵੀ ਹਰਨ ਨੱਠ ਨਾ ਜਾਵੇ, ਤੇ ਜਿਸ ਵਕਤ ਕੋਲ ਆਇਆ ਉਸ ਵੇਲੇ ਦੇਖਿਆ ਵੀ ਇਹ ਤਾਂ ਕ੍ਰਿਸ਼ਨ ਮਹਾਰਾਜ ਨੇ। ਉਸ ਵੇਲੇ ਦੇਖਦੀ ਸਾਰ ਉੱਚੀ ਉੱਚੀ ਰੋਣ ਲੱਗ ਗਿਆ ਤੇ ਬੇਨਤੀਆਂ ਕਰਦਾ ਇਸ ਤਰ੍ਹਾਂ ਦੇ ਨਾਲ,
ਮਿਰਗ ਜਾਣ ਕੇ ਪਾਣ ਮੈਂ ਮਾਰਿਆ, ਜਾਣ ਕੇ ਪਾਣ ਮੈਂ ਮਾਰਿਆ, ਕੁਝ ਮੇਰੀ ਬੱਚੀ ਮਾਲਕਾ। ਜਾਣ ਕੇ ਮਾਣ ਮੈਂ
ਜਾਏ ਸੁੱਤਾ ਪ੍ਰਵਾਸ ਵਿੱਚ ਗੋਡੇ ਉੱਤੇ ਪੈਰ ਸਾਰੇ। ਚਰਨ ਕਮਲ ਵਿੱਚ ਪਦਮ ਹੈ ਚਿਲਮਿਲ ਚਿਲਕੇ ਮਾਂਜੀ ਤਾ ਬਦਕ ਆਇਆ ਪਾਲਦਾ ਮਿਰਗ ਜਾਣ ਬਾਣ ਲੈ ਮਾਰੇ। ਦਰਸ਼ਨ ਡਿਟੋਸ ਜਾਏ ਕੇ ਕਰਨ ਪੁਲਾਵ ਕਰੇ ਪੁਕਾਰੇ। ਗਲ ਵਿੱਚ ਲੀਤਾ ਕ੍ਰਿਸ਼ਨ ਜੀ ਅਵਗਣ ਕੀਤੇ ਹਰ ਨਾ ਵਿਚਾਰ। ਕਰ ਕਿਰਪਾ ਸੰਤੋਖਿਆ ਪਤਤ ਉਧਾਰਨ ਬਿਰਧ ਵਿਚਾਰੇ। ਭਲੇ ਭਲੇ ਕਹਿ ਮੰਨੀਆਂ ਨ ਬੁਰਿਆਂ ਦੇ ਹਰ ਕਾਰ ਸਵਾਰੇ। ਪਾਪ ਕਰਨ ਦੇ ਪਤਤ ਉਧਾਰੇ। ਮਹਾਰਾਜ ਕਹਿਣ ਲੱਗੇ ਕਿ ਭਾਈ ਬੁੱਧੂ ਦੇਖ ਆਦ ਜਗਾਤ ਤੋਂ ਚੱਲਿਆ ਆਉਂਦਾ। ਭਾਵੇਂ ਕ੍ਰਿਸ਼ਨ ਮਹਾਰਾਜ ਸੋਲਾਂ ਕਲਾਂ ਸੰਪੂਰਨ ਇਸ ਸਰਾਪ ਨੂੰ ਮੇਟਣ ਦੀ ਸਮਰੱਥਾ ਰੱਖਦੇ ਸੀ, ਪਰ ਨੇਤ ਇਹ ਹੈ ਕਿ ਜਦੋਂ ਭੇਦ ਅਵਸਥਾ ਦਾ ਗੁਰਸਿੱਖ ਜਾਂ ਭਗਤ ਜਾਂ ਸੰਤ ਕੋਈ ਵਚਨ ਕਰ ਦੇਵੇ ਉਸ ਵੇਲੇ ਅਕਾਲ ਪੁਰਖ ਬਦਲਿਆ ਨਹੀਂ ਕਰਦਾ, ਕਿਉਂਕਿ ਉਹ ਇਸ ਤਰ੍ਹਾਂ ਨਾਲ ਫਰਮਾਨ ਕਰਦਾ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਬੰਨੀ ਨਾਲ ਭਗਤ ਛਡਾਉਂਦੇ ਨੇ ਭਗਤਾਂ ਦੀ ਬੰਨੀ ਨਾਲ
ਭਗਤ ਨਾ ਛੂਟੈ ਏਕ ਸਮੇਂ ਮੋਕੋ ਗਏ ਬੰਦ ਹੈ ਤੋਫਨ ਮੋਹ ਪੈ ਜਵਾਬ ਨਾ। ਕਹਿੰਦੇ ਭਾਈ ਬੁੱਧੂ ਹੁਣ ਤਾਂ ਤੇਰੇ ਆਵੇ ਕੱਚੇ ਹੀ ਰਹਿਣਗੇ। ਮਹਾਰਾਜ ਮੈਂ ਸੰਗਤ ਦੀ ਸੇਵਾ ਕਰੀਏ। ਕਹਿੰਦੇ ਉਹ ਨਿਆਲੀ ਜਾਂਦੀ ਵਿਥਾ ਨਹੀਂ ਜਾਂਦੀ, ਤੇਰੀਆਂ ਇੱਟਾਂ ਪੱਕੀਆਂ ਤੋਂ ਸਵਾਏ ਪਾ ਤੇ ਵਿਕਣਗੇ। ਸੋ ਇਸ ਤਰ੍ਹਾਂ ਦੇ ਨਾਲ ਭਾਈ ਧੰਨਾ ਵਚਨ ਕਰ ਗਿਆ ਤੇ ਭਾਈ ਸੋਭਾ ਰਾਮ ਕਹਿੰਦਾ ਹੈ ਕਿ ਜਦ ਵਚਨ ਹੋ ਗਿਆ ਤੇ ਮੈਂ ਗੁਰੂ ਮਹਾਰਾਜ ਦੇ ਕੋਲ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆ ਇੱਕ ਸਿੱਖ ਮੈਨੂੰ ਇਹੋ ਜਿਹਾ ਵਚਨ ਕਰ ਗਿਆ। ਕਹਿੰਦੇ ਕੌਣ ਹੈ? ਕਹਿੰਦੇ ਭਾਈ ਧੰਨਾ। ਕਹਿੰਦੇ ਗੁਰਸਿੱਖ ਆ, ਉਹ ਤਾਂ ਭੇਦ ਅਵਸਥਾ ਦਾ ਗੁਰਸਿੱਖ ਹੈ, ਉਹਦੀ ਰਸਨਾ ਤੇ ਮੇਰਾ ਹੀ ਵਾਸਾ ਰਹਿੰਦਾ ਤੇ ਉਹ ਮੇਰਾ ਹੀ ਰੂਪ ਹੈ। ਦਾਸ ਅਨੰਨ ਮੇਰੋ ਨਿਜ ਰੂਪ, ਜਿਹੜੇ ਮੇਰੇ ਬਣ ਗਏ ਉਹ ਤਾਂ ਮੇਰਾ ਰੂਪ ਹੀ ਹੁੰਦੇ ਨੇ। ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹਾਂ, ਕਰੋ ਨਿਵਾਸ। ਕਹਿੰਦਾ ਸੱਚੇ ਪਾਤਸ਼ਾਹ ਫਿਰ ਮੈਂ ਰਿੱਛ ਬਣੂੰਗਾ, ਮੇਰੀ ਸੇਵਾ। ਕਹਿੰਦੇ ਸੇਵਾ ਇਹ ਹੈ, ਰਿੱਛ ਤਾਂ ਤੂੰ ਬਣੇਗਾ, ਇਸ ਜਨਮ ਤੋਂ ਬਾਅਦ ਤੈਨੂੰ ਰਿੱਛ ਦੀ ਜੁਨੀ ਮਿਲ ਜਾਏਗੀ, ਪਰ ਦਸਵਾਂ ਜਾਮੇ ਚ ਤੇਰਾ ਅਸੀਂ ਉਧਾਰ ਵੀ ਕਰ ਦਾਂਗੇ ਨਾਲ ਦੀ ਨਾਲ। ਸੋ ਸਾਰੇ ਵਚਨ ਸੁਣ ਕੇ ਸੰਗਤ ਜਿੰਨੀ ਬੈਠੀ ਸੀ ਸਾਰਿਆਂ ਨੇ ਸੀਸ ਨਵਾ ਤੇ ਕਿ ਸਾਡਾ ਗੁਰੂ ਤਾਂ ਸਮਰੱਥ ਹੈ, ਜਿਹੜੇ ਇਹਨੂੰ ਬੱਚਾ ਕਹਿੰਦੇ ਨੇ ਇਹ ਤਾਂ ਮਹਾਂਮੂਰਖ ਬੰਦੇ ਨੇ। ਮਸੰਦਾ ਨੇ ਵੀ ਦੇਖ ਲਈ ਗੱਲ, ਸਾਰੀ ਅੱਖਾਂ ਨਾਲ ਦੇਖ ਲਈ। ਸੋ ਇਸ ਤਰ੍ਹਾਂ ਮੈਂ ਬੇਨਤੀ ਕਰੀ ਸੀ ਕਿ ਇਹ ਕੋਈ ਇਤਬਾਰ ਨਹੀਂ ਹੈ ਸਾਧ ਸਿੰਘ ਜੀ, ਵੀ ਜਿਹੜਾ ਸਾਨੂੰ ਮਨੁੱਖਾ ਜਨਮ ਹੁਣ ਮਿਲਿਆ ਹੋਇਆ ਹੈ, ਗਾਹਾਂ ਦੀ ਵਾਰ ਵੀ ਅਸੀਂ ਮਨੁੱਖ ਬਣਾਂਗੇ। ਜੇ ਭਲਾ ਮਿਲ ਵੀ ਗਿਆ ਖਬਰਾਂ ਕਿੱਥੇ ਜਾ ਕੇ ਪੈਦਾ ਹੋਈ ਹੈ। ਇੱਥੇ ਮੇਰੇ ਕੋਲ ਦੋ ਮਿਸਾਲਾਂ ਇੱਥੇ ਦੀਆਂ ਨੇ, ਥੋੜ੍ਹੇ ਰੋਪੜ ਜ਼ਿਲ੍ਹੇ ਦੀਆਂ, ਇੱਕ ਲੁਧਿਆਣੇ ਦੀਆਂ। ਮੈਨੂੰ ਥੋੜ੍ਹੇ ਦਿਨ ਪਹਿਲਾਂ ਪਿਛਲੇ ਸਾਲ ਦੱਸੀਆਂ ਸੀ, ਮੈਂ ਦੋਹੀਂ ਥਾਈਂ ਵੈਰੀਫਾਈ ਕਰਾਇਆ। ਬੰਦਾ ਭੇਜਿਆ ਰਤਵਾੜੇ ਸਾਹਿਬ ਤੋਂ, ਮੈਂ ਜਾ ਕੇ ਪਤਾ ਕਰਕੇ ਆ। ਉਹ ਪਤਾ ਕਰਿਆ, ਕਹਿੰਦੇ ਜੀ ਠੀਕ ਹੈ ਬਿਲਕੁਲ। ਉਹ ਇੱਕ ਪਿੰਡ ਦੇ ਵਿੱਚੋਂ ਚੜਾਈ ਕਰ ਗਿਆ ਤੇ ਪਲਾਟ ਲਿਆ ਸੀ, ਘਰ ਪਾਉਣਾ ਸੀ, ਉਹ ਤੋਂ ਪਹਿਲਾਂ ਹੀ ਚੜਾਈ ਕਰ ਗਿਆ। ਉਥੋਂ ਕੋਈ 15-20 ਮੀਲ ਤੇ ਜਾ ਕੇ ਪੈਦਾ ਹੋ ਗਿਆ। ਉੱਥੇ ਉਹ ਦੱਸਣ ਲੱਗ ਗਿਆ ਕਿ ਮੇਰਾ ਪਿੰਡ ਤਾਂ ਫਲਾਣਾ ਹੈ। ਤੇ ਜਦੋਂ ਲੈ ਕੇ ਆਏ ਸਾਰੇ ਆਪਣੇ ਘਰ ਚਲੇ ਗਿਆ। ਆਪਣੇ ਘਰ ਵਾਲੀ ਜਿਹੜੀ ਪਿਛਲੇ ਜਨਮ ਦੀ ਸੀ, ਉਹਨੂੰ ਕਹਿਣ ਲੱਗਿਆ ਵੀ ਤੁਸੀਂ ਹੁਣ ਪਿੰਡ ਚ ਨਾ ਰਹੋ, ਘਰ ਉੱਥੇ ਪਾ ਲਓ ਜਿਹੜਾ ਮੈਂ ਪਲਾਟ ਲਿਆ ਸੀ। ਉਸ ਵੇਲੇ ਉਹ 6ਵੀਂ ਚ ਪੜ੍ਹਦਾ ਸੀ ਜਦ ਮੈਂ ਇਸ ਗੱਲ ਦਾ ਪਤਾ ਕਰਿਆ। ਉਹ ਨਾਲ ਗਿਆ, ਉੱਥੇ ਮਾਸਟਰ ਤੇ ਛੁੱਟੀ ਲਈ, ਕਾਰ ਚ ਬਿਠਾਇਆ ਤੇ ਉੱਥੇ ਲੈ ਕੇ ਗਏ। ਉਹਨਾਂ ਨੂੰ ਪੁੱਛਿਆ, ਉਹ ਬੀਬੀ ਕਹਿਣ ਲੱਗੀ ਠੀਕ ਜੀ, ਇਹ ਹੁਣ ਭਾਵੇਂ ਇਹ ਬੱਚੇ ਹੀ ਨੇ ਪਰ ਮੇਰਾ ਪਤੀ ਹੋਈ ਹੈ। ਉਹ ਗੱਲਾਂ ਜਿਹੜੀਆਂ ਅਸੀਂ ਕਰਦੇ ਹੁੰਦੇ ਸੀ, ਉਹ ਮੈਨੂੰ ਅਧੂਰੀਆਂ ਗੱਲਾਂ ਇਸੇ ਨੇ ਆ ਕੇ ਫੇਰ ਦੱਸੀਆਂ। ਇਸੇ ਤਰ੍ਹਾਂ ਦੇ ਨਾਲ ਉਹ ਲੜਕਾ ਇੱਧਰ ਹੈ ਮਹੋਰਾ ਨੇ, ਉਹ ਕਿਤੇ ਦੂਰ ਜਾ ਕੇ ਜਨਮ ਲਿਆ। ਜਦੋਂ ਖੇਲਣ ਵਾਸਤੇ ਮਾਸਟਰ ਲੈ ਕੇ ਗਏ, ਉਹ ਕਹਿੰਦਾ ਇਹ ਤਾਂ ਸਾਡਾ ਪਿੰਡ ਹੈ ਨੇੜੇ ਹੀ, ਇੱਥੇ ਮੇਰੇ ਮਾਂ ਬਾਪ ਰਹਿੰਦੇ ਨੇ ਇੱਥੇ। ਉੱਥੇ ਲੈ ਕੇ ਗਏ ਮਾਸਟਰ ਨੇ ਸਭ ਪਛਾਣ ਲਏ ਤੇ ਉਹਨੇ ਦੱਸਿਆ ਕਿ ਮੈਂ ਇੰਜੀਨੀਅਰ ਸੀਗਾ, ਪਿਛਲੀ ਵਾਰੀ ਮੈਂ ਇੰਜੀਨੀਅਰਿੰਗ ਪਾਸ ਕਰੀ ਸੀ, ਛੁੱਟੀ ਆਇਆ ਸੀ ਇੱਥੇ, ਮੈਂ ਮੇਰੇ ਨਾਲ ਮੇਰਾ ਰਿਸ਼ਤੇਦਾਰ ਸੀ, ਮੈਂ ਉੱਥੇ ਗਿਆ ਹੋਇਆ ਸੀ, ਸ਼ਰਾਬ ਪੀ ਲਈ, ਸ਼ਰਾਬ ਪੀ ਕੇ ਸਾਡਾ ਟਰੈਕਟਰ ਉਲਟ ਗਿਆ, ਮੈਂ ਮਰ ਗਿਆ। ਉੱਥੋਂ ਮੈਂ ਇੱਥੇ ਪੈਦਾ ਹੋ ਗਿਆ, ਲੇਕਿਨ ਮੇਰੇ ਉੱਥੇ ਹੀ ਆਇਆ, ਸਕੂਲ ਦੇਖਦਾ ਫਿਰੇ ਤੇ ਆਪਣੀਆਂ ਕਿਤਾਬਾਂ ਪੜ੍ਹਦਾ ਫਿਰੇ। ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਰੀਰ ਹੈ ਸਾਨੂੰ ਮਿਲਿਆ ਹੋਇਆ, ਇਹ ਕਈ ਵਾਰੀ ਤਾਂ ਕਰਮਾਂ ਦੇ ਬਸ ਸਾਨੂੰ ਮਨੁੱਖਾਂ ਜਿਹੀ ਮਿਲ ਜਾਂਦੀ ਹੈ, ਕਈ ਵਾਰੀ ਸਾਨੂੰ ਮਨੁੱਖਾਂ ਦੇ ਤੋਂ ਹੇਠਾਂ ਆਉਣਾ ਪੈਂਦਾ। ਸੋ ਮਹਾਰਾਜ ਕਹਿੰਦੇ ਇਹਨੂੰ ਗਵਾ ਨਾ ਲਈ, ਗਵਾ ਨਾ ਲਈ, ਸਾਨੂੰ ਵਾਰਨਿੰਗ ਦਿੰਦੇ ਨੇ, ਪੜੋ ਪਿਆਰ ਨਾਲ।
ਐਵੇਂ ਨਾ ਗਵਾਲੀ ਤੇਰਾ ਜਨਮ ਬੋਲ, ਐਵੇਂ ਨਾ ਗਵਾਲੀ ਤੇਰਾ ਜਨਮ ਬੋਲ,
ਬਹੁਤ ਅਮੋਲਕ ਜਨਮ ਪ੍ਰਾਪਤ ਹੋਇਆ ਗੁਰਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ। ਭਜੋ ਗੋਬਿੰਦ ਪੂਰਮਾ ਤਜਾਹੋ, ਮਾਨਸ ਜਨਮ ਕਾ ਇਹੀ ਦਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜ ਲੇ ਰੇਮਨ ਸਾਰੰਗ ਪਾਣ। ਆਪਣਾ ਭਜਸ ਭਜੋ ਕਾ ਪਾਈ, ਆਵਾ ਅੰਤ ਨਾ ਭਜਿਆ ਜਾਈ, ਜੋ ਕੁਛ ਕਰੇ ਸੋਈ ਅਵਸਾਰ, ਫਿਰ ਪਛਤਾਵੋ ਨਾ ਪਾਵੋ ਪਾ। करना हो तो सो नहीं कि वो परे वो लोभ कह फंद नानक समय रम गए आप क्यों रो तन दिन जा रहा है तेरा रात जा रही है महाराज सानू खबरदार इस तरह नाल करते ने
तेरा दिन की नए में जावे रहन तेरी गई गाबला दिन की नए में जावे रहन तेरी गई गाबला
थर कंपै बाला जियो ना जानो क्या करसी पियो रहन गई मत दिन पी जाए पवर गए बग बैठे है। सो इस करके साध सिंह जी इस देही नूं देवता भी लोच रहे ते सानू प्राप्त हो गई है महाराज की मेहर हो गई है ते एदे नाल जिस काम नूं असी करन वास्ते आए हां उहनूं छेती तो छेती करना चाहिए क्योंकि पता नहीं न बारक न जोग ने न बिरदी कछ बंद ओ बेरा ना बुझिया जो आए परे जमफन काल ब्याल जो परे ओ डोले मुख सारे मीत आज काल फुम तोहे ग्रस है समझ रखो ती सही तरीके ना गुरु दे चरनी लगो निम्रता दे नाल होमे दा त्याग करके पहला मरन कबूल जीवन की छास हो सबन की रहन का तो हमारे पास निम्रता दे नाल रिजर्वेशन छड के ना जानो कि मैं बहुत पढ़िया हुआ मैं बहुत मालदार हाँ मैं बहुत अकलमंद हाँ गुरु दे सामने कुछ नहीं साड़ी अकल असी कमलिया च हां क्योंकि सारी जिंदगी असी नाम तो बगैर गुजार दी साड़ी सुरती नहीं लगती बिरती नहीं लगती सो इस करके आप छेती तो छेती गुरु धारण करो कल नूं विसाखी है विसाखी का दीवान रतवाड़ा साहब होएगा ते खालसा पंथ की उत्पत्ति हुई है उदी भी विचार उत्थे कीती जाएगी ते बाकी अमृत का बाटा तैयार होएगा जिन्हां ने प्रेमिया ने गुरु दे नाल जुड़ना है ते गुरु घर का नाम लेना है ਉਹ ਪੰਜ ਅੱਠ ਵਜੇ ਉੱਥੇ ਪਹੁੰਚ ਜਾਣ ਕੇ ਅਸੀਂ ਇਸ਼ਨਾਨ ਕਰਕੇ ਸ਼ੁੱਧ ਵਸਤਰ ਪਹਿਨ ਕੇ ਉੱਥੇ ਹੀ ਲੰਗਰ ਵਿੱਚ ਥੋੜਾ ਬਹੁਤਾ ਛੱਡ ਲੈਣ ਜਾ ਕੇ ਤੇ ਉਹਦੇ ਬਾਅਦ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਆਪਣੇ ਆਪ ਨੂੰ ਨਾਮ ਲੈ ਕੇ ਫਿਰ ਉਹਦਾ ਸਾਧਨ ਅਭਿਆਸ ਕਰੋ ਵਿਧੀ ਪੂਰਵਕ ਸੰਗਤ ਦੀ ਸੇਵਾ ਕਰੋ ਨਾਮ ਜਪੋ ਤਾਂ ਇਹ ਦੇਹੀ ਸਫਲ ਹੋਏਗੀ ਨਹੀਂ ਤਾਂ ਪਹਿਲਾਂ ਵੀ ਸਾਡੀਆਂ ਕਈ ਵਾਰੀ ਇਹ ਦੇਹੀ ਜਿਹੜੀ ਮਿਲੀ ਹੈ ਬਿਰਥੀਆਂ ਜਾ ਚੁੱਕੀਆਂ ਨੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋ ਤਰੋ ਜਾਉ ਜੁਗਤ ਬਿਹਾਨੇ ਕਈ ਜਾਣ ਨਾਨਕ ਰਾਖ ਲਿਓ ਆਪਣ ਕਰ ਦੁਨੀਆਂ ਮਣੀ ਨੂੰ ਪਤਾ ਨਹੀਂ ਕਿੰਨਾ ਚਿਰ ਹੋਇਆ ਕੋਈ ਨਹੀਂ ਜਾਣਦਾ ਥਿੱਤਵਾਰ ਨਾ ਜੋਗੀ ਜਾਣੇ ਰੁੱਤਵਾਰ ਨਾ ਕੋਈ ਕਰੋੜ ਸਾਲ ਹੋ ਗਿਆ ਜਾਂ ਖਰਬ ਸਾਲ ਹੋ ਗਿਆ ਜਾਂ ਖਰਬ ਖਰਬ ਸਾਲ ਹੋ ਗਿਆ ਇਹ ਤਾਂ ਐਵੇਂ ਹੀ ਮਾਰੀ ਜਾਂਦੇ ਹੁੰਦੇ ਨੇ ਜਿਹੜੇ ਸਾਇੰਸਦਾਨ ਨੇ ਜੀ ਆ ਮਿਣ ਮੁਣ ਕੇ ਜੀ ਆਦਮੀ ਬਣੇ ਨੂੰ 6000 ਸਾਲ ਹੋਏ ਨੇ ਇੰਨੀਓ ਗੱਲ ਕਹਿੰਦੇ ਜਿਹੜਾ ਇੱਥੇ ਭਾਰਤ ਵਰਸ਼ ਦਾ ਇਤਿਹਾਸ ਹੈ ਉਹ ਕਹਿੰਦੇ ਸੱਤਵਾਂ ਕਲਪ ਚੱਲ ਰਿਹਾ ਸੱਤਵਾਂ ਕਲਪ ਹਜ਼ਾਰ ਵਾਰੀ ਦੁਆਪਰ ਸਤਯੁਗ ਤ੍ਰੇਤਾ ਚੌਂਕੜੀ ਆਈ ਜਾਵੇ ਜਦ ਹਜ਼ਾਰ ਵਾਰੀ ਆ ਜਾਂਦੀ ਹੈ ਇਹ 4,32,00,000,000 ਸਾਲ ਦੀ ਇੱਕ ਚੌਂਕੜੀ ਇੱਕ ਹੋਇਆ ਕਰਦਾ ਜਦੋਂ 14 ਵਾਰੀ ਲੰਘ ਜਾਏ ਇੱਕ ਕਲਪ ਹੋ ਜਾਂਦਾ ਇਹ ਹੁਣ ਸੱਤ ਕਲਪ ਪਹਿਲਾਂ ਲੰਘ ਗਏ ਨੇ, ਅੱਠਵਾਂ ਚੱਲ ਰਿਹਾ ਜਿਹਦੇ ਚ ਆਪਾਂ ਜਾ ਰਹੇ ਹਾਂ। ਉਹ ਪਹਿਲੇ ਸੱਤਾਂ ਚ ਵੀ ਅਸੀਂ ਸੀਗੇ, ਹੁਣ ਵੀ ਅਸੀਂ ਹੈਗੇ, ਗਾਂ ਵੀ ਅਸੀਂ ਰਹਾਂਗੇ, ਪਤਾ ਨੀ ਕਿੰਨੇ ਖਰਬਾਂ ਸਾਲ ਹੋ ਗਏ ਸਾਨੂੰ ਚੱਕਰ ਖਾਂਦਿਆਂ ਨੂੰ। ਇਹ ਤਾਂ ਹੈਗਾ ਇਹਨਾਂ ਦਾ ਅਨੁਮਾਨ ਵੀ ਜਦ ਤੋਂ ਪਰਲੋ ਆਉਣ ਤੋਂ ਬਾਅਦ ਦੁਬਾਰਾ ਸ੍ਰਿਸ਼ਟੀ ਰਚੀ ਹੈ, ਇੰਨਾ ਸਾਲ ਹੋ ਗਏ ਉਸ ਵੇਲੇ ਤੋਂ। ਤੇ ਆਪਾਂ ਗੇੜੇ ਖਾਂਦੇ ਹੀ ਫਿਰਦੇ ਹਾਂ, ਕਦੇ ਮੱਛੀਆਂ ਬਣ ਗਏ, ਕਦੇ ਸੱਪ ਬਣ ਗਏ, ਕਦੇ ਟੂਏ ਬਣ ਗਏ, ਕਦੇ ਮੱਝ ਬਣ ਗਏ, ਕਦੇ ਬਲਦ ਬਣ ਗਏ, ਕਦੇ ਸ਼ੇਰ ਬਣ ਗਏ, ਕਦੇ ਰਿੱਛ ਬਣ ਗਏ, ਕਦੇ ਬਗਿਆੜ ਬਣ ਗਏ। ਇਹਦਾ ਖਾਤਮਾ ਵੀ ਹੋਣਾ, ਕਦੇ ਇਹਦਾ ਖਾਤਮਾ ਤਾਂ ਹੋਣਾ ਜੇ ਗੁਰੂ ਧਾਰਨ ਕਰਕੇ ਨਾਮ ਜਪਿਆ ਜਾਏ। ਤੇ ਇੱਕ ਸਰਕਲ ਹੈ ਜਿਹਨੂੰ ਮਾਇਆ ਦਾ ਸਰਕਲ ਕਹਿੰਦੇ ਨੇ, ਮਾਇਆ ਦੇ ਸਰਕਲ ਦੇ ਆਖਰੀ ਹੱਦ ਦੇ ਉੱਤੇ ਕਾਲ ਦਾ ਸਰਕਲ ਹੈ। ਇਹ ਕਾਲ ਨੂੰ ਜਿੰਨੀ ਦੇਰ ਤੱਕ ਅਸੀਂ ਪਾਰ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਇਸ ਬ੍ਰਹਮੰਡ ਦੇ ਵਿੱਚ ਜੰਮਦੇ ਮਰਦੇ ਹੀ ਰਹਿਣੇ। ਸੋ ਇਹ ਫਿਕਰ ਕਰੋ ਸਾਧ ਸੰਗਤ ਜੀ, ਸਿਆਣਾ ਬੰਦਾ ਅੱਖਾਂ ਨਹੀਂ ਵਿਚਿਆ ਕਰਦਾ, ਫਿਕਰ ਹੁੰਦਾ ਉਹਦੇ ਮਨ ਚ ਵੀ ਮਸਾਂ ਮਨੁੱਖ ਬਣਿਆ, ਜੇ ਤਾਂ ਹੁਣ ਬਣ ਗਿਆ ਬਣ ਗਿਆ, ਕੰਮ ਨਹੀਂ ਰਹਿ ਗਏ ਰਹਿ ਗਏ। ਸੋ ਇਸ ਕਰਕੇ ਧਿਆਨ ਦੇਵੋ। ਸੋ ਹੁਣ ਇਜਾਜ਼ਤ ਨਹੀਂ ਦਿੰਦਾ ਸਮਾਂ, ਸਾਰੇ ਪ੍ਰੇਮੀ ਨੰਦ ਸਾਹਿਬ ਚ ਬੋਲੋ, ਗੁਰੂ ਸਤੋਤਰ ਚ ਬੋਲੋ, ਤੇ ਉਹਦੇ ਬਾਅਦ ਅਰਦਾਸ ਹੋਏਗੀ। ਪ੍ਰੋਗਰਾਮ ਸੁਣ ਕੇ ਲੰਗਰ ਛੱਕ ਕੇ ਫਿਰ ਜਾਣ ਦੀ ਕਿਰਪਾ ਕਰਨੀ ਸਭ ਵੱਲੋਂ।
ਰਾਮ ਕਰੀ ਮਹਲਾ ਤੀਜਾ ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਕਰੋ ਕਰੋ।